ਹਰ ਮਨੁੱਖ ਨੂੰ ਲੱਗਦਾ ਹੈ ਕਿ ਉਸ ਕੋਲ ਕੁਝ ਵਾਧੂ ਅਣਵਰਤੀ ਸਿਆਣਪ ਹੈ ਜਿਸ ਨੂੰ ਵਰਤਣ ਲਈ ਉਹ ਹਮੇਸ਼ਾ ਵਿਸ਼ੇਸ਼ ਮੌਕਾ ਉਡੀਕਦਾ ਰਹਿੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾ ਲਈ ਹੈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿੱਥੋਂ ਕਿਤੋਂ ਵੀ ਤੁਸੀਂ ਸਾਨੂੰ ਇਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ। ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਦਿਨ ਆ ਬਹੁਤ ਵਧੀਆ ਬਤੀਤ ਹੋ ਰਿਹਾ ਹੋਵੇਗਾ ਤੇ ਸਵੇਰ ਜਿਹੜੀ ਆ ਤੁਸੀਂ ਆਪਣੇ ਕੰਮਾਂ ਦੇ ਨਾਲ ਸਟਾਰਟ ਕਰ ਲਈ ਹੋਈ ਆ ਤੇ ਜਿਹੜੇ ਦੋਸਤ ਛੁੱਟੀ ਮਾਣ ਰਹੇ ਆ ਕਿਉਂਕਿ ਛੁੱਟੀ ਦਾ ਵੀ ਕੋਈ ਹਨਾ ਟਾਈਮ ਨਹੀਂ ਹੁੰਦਾ ਤੇ ਜਿਹੜੇ ਛੁੱਟੀ ਮਾਣ ਰਹੇ ਆ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਕਿ ਉਹ ਵੀ ਪ੍ਰੋਗਰਾਮ ਦੇ ਨਾਲ ਜੁੜੇ ਆ। ਨਾਲ ਦੀ ਨਾਲ ਦੋਸਤੋ ਲੱਗਦਾ ਇਹੀ ਆ ਕਿ ਬਹੁਤ ਭਿੱਜਾ ਜਿਹਾ ਮੌਸਮ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਗਿੱਲਾ ਗਿੱਲਾ ਮੌਸਮ ਆ, ਮੀਂਹ ਕਾਫੀ ਦਿਨਾਂ ਦੇ ਪੈ ਰਹੇ ਆ ਤੇ ਉਹਦੇ ਨਾਲ ਠੰਡ ਦੀ ਵੀ ਕਾਫੀ ਠੰਡ ਕਾਫੀ ਵੱਧ ਚੁੱਕੀ ਆ ਤੇ ਆਸ ਇਹ ਵੀ ਕਰਦੇ ਆ ਕਿ ਤੁਸੀਂ ਠੰਡ ਤੋਂ ਥੋੜੀ ਜਿਹਾ ਬਚੇ ਵੀ ਹੋਵੋਗੇ ਤੇ ਨਾਲ ਦੀ ਨਾਲ ਇੰਜੋਏ ਵੀ ਇਸ ਮੌਸਮ ਦਾ ਕਰ ਰਹੇ ਹੋਵੋਗੇ। ਅੱਜ ਦੋਸਤੋ ਵੀਰਵਾਰ ਦਾ ਦਿਨ ਹੋ ਗਿਆ, 10/6 ਸੰਮਤ 548 ਨੂੰ ਅੱਜ ਆਪਾਂ ਮਿਲ ਰਹੇ ਹਾਂ। 23 ਤਰੀਕ ਹੋ ਚੁੱਕੀ ਆ ਜੂਨ ਦੇ ਮਹੀਨੇ ਦੀ, 2016 ਜਿਹੜਾ ਸੰਨ ਚੱਲ ਪਿਆ। ਇਸ ਪ੍ਰੋਗਰਾਮ ਦੇ ਦੋਸਤੋ ਆਪਾਂ ਰੂਪ ਰੇਖਾ ਦੇ ਬਾਰੇ ਆਪਾਂ ਸਾਂਝ ਬਣਾਈਏ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਆਪਣਾ 2 ਘੰਟੇ ਤੱਕ ਆਪਣੀ ਸਾਂਝ ਬਣੀ ਰਹਿਣੀ ਆ। ਇਸ 2 ਘੰਟੇ ਦੇ ਵਿੱਚ ਤੁਸੀਂ ਜੇ ਚਾਹੋ ਤਾਂ ਸਾਡੇ ਨਾਲ ਰਾਬਤਾ ਜਿਹੜਾ ਆ ਕਾਇਮ ਕਰ ਸਕਦੇ ਆ। ਤੁਸੀਂ ਉਹਦੇ ਲਈ ਕੀ ਕਰਨਾ ਕਿ ਤੁਸੀਂ ਟੈਲੀਗ੍ਰਾਮ ਦਾ ਨੰਬਰ ਜਿਹੜਾ ਆ ਉਹਦੇ ਉੱਤੇ ਸਾਨੂੰ ਮੈਸੇਜ ਜਿਹੜਾ ਆ ਭੇਜ ਸਕਦੇ ਆ। ਨਾਲ ਦੀ ਨਾਲ ਤੁਸੀਂ harmanradio.com ਦੇ ਉੱਤੇ ਜਾ ਕੇ ਜ਼ਿਆਦਾ ਇਨਫੋਰਮੇਸ਼ਨ ਤਾਂ ਕਲੈਕਟ ਕਰ ਸਕਦੇ ਆ। ਜੇ ਤੁਸੀਂ ਈਮੇਲ ਕਰਨੀ ਚਾਹੋ ਤਾਂ request@harmanradio.com ਦੇ ਉੱਤੇ ਜਾ ਕੇ ਤੁਸੀਂ ਈਮੇਲ ਵੀ ਕਰ ਸਕਦੇ ਆ। ਕੁਝ ਦੋਸਤ ਜਿਹੜੇ ਆ ਨੰਬਰ ਪੁੱਛਦੇ ਆ ਕਿ ਟੈਲੀਗ੍ਰਾਮ ਦਾ ਨੰਬਰ, ਦੋਸਤੋ ਬਹੁਤ ਸੌਖਾ ਆ, ਨੰਬਰ ਡਿਜੀਟਲ ਜਿਹੜੇ ਆ ਯਾਦ ਕਰਨ ਦੀ ਲੋੜ ਨੀ ਹੈਗੀ। ਸਿਰਫ @harmanradio ਵਿਦਆਊਟ ਗੈਪ ਜਿਹੜਾ ਆ ਤੁਸੀਂ ਜੇ ਪਾਓਗੇ ਤਾਂ ਤੁਹਾਡਾ ਜਿਹੜਾ ਉਹ ਜਿਹੜਾ ਨੰਬਰ ਆ ਉਹ ਤੁਹਾਨੂੰ ਮਿਲ ਜਾਣਾ ਆ ਹਰਮਨ ਰੇਡੀਓ ਦਾ ਤੇ ਤੁਸੀਂ ਉਹਦੇ ਥਰੂ ਜਿਹੜਾ ਸਾਡੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ। ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ, ਕਿਸੇ ਵੀ ਤਰ੍ਹਾਂ ਦੀ ਖ਼ਬਰ ਦੇਣੀ ਆ, ਕਿਸੇ ਵੀ ਤਰ੍ਹਾਂ ਦਾ ਮੈਸੇਜ ਦੇਣਾ ਆ, ਵਿਚਾਰ ਦੇਣਾ ਆ, ਜਾਂ ਕੋਈ ਤੁਸੀਂ ਫਰਮਾਇਸ਼ ਕਰਨੀ ਚਾਹੁੰਦੇ ਆ ਗੀਤ ਸੰਗੀਤ ਦੀ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਤੇ ਅਸੀਂ ਜਿਹੜੀ ਕੋਸ਼ਿਸ਼ ਕਰਾਂਗੇ ਤੁਹਾਡੇ ਵਿਚਾਰ ਨੂੰ ਸਾਂਝਾ ਦੋਸਤਾਂ ਦੇ ਨਾਲ ਕਰਨ ਦੀ ਤੇ ਤੁਹਾਡੇ ਜਿਹੜੇ ਗੀਤ ਆ ਉਹ ਵੀ ਅਸੀਂ ਸਾਂਝੇ ਜ਼ਰੂਰ ਕਰਾਂਗੇ। ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਅੰਗ ਵੀ ਹੁੰਦਾ ਹੈ। ਨਾਲ ਦੀ ਨਾਲ ਦੋਸਤੋ ਆਪਾਂ ਖ਼ਬਰਾਂ ਦੇ ਉੱਤੇ ਝਾਤ ਮਾਰਾਂਗੇ। ਗੁਰਸੇਵਕ ਸਿੰਘ ਜੀ ਜੁੜਨਗੇ ਆਪਣੇ ਨਾਲ ਥੋੜੀ ਦੇਰ ਤੱਕ ਤੇ ਉਸ ਤੋਂ ਇਲਾਵਾ ਆਪਣੀ ਅੱਜ ਇੱਕ ਇੰਟਰਵਿਊ ਵੀ ਹੈਗੀ ਆ ਤੇ ਇੱਥੋਂ ਦੇ ਆਪਣੇ ਲੋਕਲ ਟੈਲੈਂਟ ਕਹਿ ਲਓ, ਲੋਕਲ ਕਲਾਕਾਰ ਕਹਿ ਲਓ ਲੱਕੀ ਸਿੰਘ ਹੋਣਾ ਦੇ ਨਾਲ, ਜਿਨ੍ਹਾਂ ਦੀ ਸੈਲਫੀ ਜਿਹੜਾ ਇੱਕ ਬਹੁਤ ਵਧੀਆ ਗਾਣਾ ਟਰੈਕ ਜਿਹੜਾ ਆਇਆ ਸੀ ਬਹੁਤ ਜ਼ਿਆਦਾ ਮਕਬੂਲ ਹੋਇਆ ਸੀ ਉਹ ਗਾਣਾ, ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ। ਜੇ ਤੁਸੀਂ ਵੀ ਚਾਹੁੰਦੇ ਆ ਕੋਈ ਉਹਨਾਂ ਦੇ ਨਾਲ ਸਵਾਲ ਜਵਾਬ ਕਰਨਾ ਜਾਂ ਉਹਨਾਂ ਦੇ ਹੱਲਾਸ਼ੇਰੀ ਦੇਣ ਦੇ ਲਈ ਵੀ ਤੁਸੀਂ ਜ਼ਰੂਰ ਮੈਸੇਜ ਦਿਓ ਤੇ ਇਹਦੇ ਨਾਲ ਥੋੜਾ ਜਿਹਾ ਹੌਸਲਾ ਜਿਹੜਾ ਬੁਲੰਦ ਹੁੰਦਾ ਕਲਾਕਾਰ ਦਾ। ਤੇ ਦੋਸਤੋ ਆਪਾਂ ਜਿਹੜਾ ਸਾਂਝ ਜਿਹੜੀ ਜਿੱਦਾਂ ਬਣਾਉਂਦੇ ਹੁੰਦੇ ਆ ਨਰਿੰਦਰ ਸਿੰਘ ਕਪੂਰ ਹੋਣਾ ਦੇ ਦੁਆਰਾ ਜਿਹੜਾ ਪ੍ਰਵਚਨ ਆਪਾਂ ਸਾਡੇ ਨਾਲ ਸਾਂਝੇ ਕਰਦੇ ਆ। ਨਰਿੰਦਰ ਸਿੰਘ ਕਪੂਰ ਹੋਣੀ ਕਹਿੰਦੇ ਆ ਕਿ ਨਵੀਂ ਪੀੜ੍ਹੀ ਦੀ ਹਾਲਤ ਬੜੀ ਤਰਸਯੋਗ ਹੈ, ਜਿਉਂ ਜਿਉਂ ਵਧੇਰੇ ਗਿਆਨ ਪ੍ਰਾਪਤ ਕਰਨ ਦੀ ਲੋੜ ਵੱਧ ਰਹੀ ਹੈ ਤਿਉਂ ਤਿਉਂ ਧਿਆਨ ਨੂੰ ਖਿਡਾਉਣ ਦੇ ਸਾਧਨ ਵੱਧ ਰਹੇ ਹਨ। ਮਾਪੇ ਆਰਥਿਕ ਦੌੜ ਵਿੱਚ ਰੁੱਝੇ ਹੋਏ ਹਨ, ਸੋ ਬੱਚੇ ਨਾ ਕੇਵਲ ਪਿਆਰ ਵੀ ਹੋਣੇ ਹਨ ਸਗੋਂ ਜਜ਼ਬਿਆਂ ਦੇ ਪੱਖੋਂ ਵੀ ਸ਼ਰਨਾਰਥੀ ਹਨ। ਤੇ ਦੋਸਤੋ ਇਹ ਵਿਚਾਰ ਜਿਹੜਾ ਆਪਾਂ ਸਾਂਝਾ ਕਰਨ ਦਾ ਮਤਲਬ ਇਹ ਵੀ ਆ ਕਿ ਅੱਜ ਅਸੀਂ ਆਰਥਿਕ ਤੌਰ ਤੇ ਪੈਸੇ ਦੀ ਦੌੜ ਦੇ ਵਿੱਚ ਬਹੁਤ ਜ਼ਿਆਦਾ ਰੁੱਝ ਗਏ ਹਾਂ, ਪੈਸੇ ਹੋਰ ਕਮਾ ਲਈਏ, ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਕਿ ਆਪਣੀ ਇੰਡੀਅਨ ਕਮਿਊਨਿਟੀ ਦੇ ਵਿੱਚ ਇਹ ਬੜੀ ਇੱਕ ਗੱਲ ਹੈਗੀ ਆ ਕਿ ਅਸੀਂ ਪੈਸੇ ਦੇ ਪੱਖੋਂ ਬੜਾ ਮੁਲਾਂਕਣ ਕਰਦੇ ਹਾਂ ਕਿਸੇ ਵੀ ਬੰਦੇ ਦਾ। ਇਸ ਕਰਕੇ ਇੱਕ ਦੌੜ ਸਾਡੀ ਪਈ ਹੋਈ ਆ, ਅਸੀਂ ਕਿਸੇ ਨੂੰ ਕਿਸੇ ਦੇ ਨਾਲ ਮਿਲਣਾ ਚਾਹੁੰਦੇ ਹਾਂ, ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਇਸ ਬੰਦੇ ਦੇ ਕੋਲ ਪੈਸਾ, ਚਾਹੇ ਉਹ ਅਸੀਂ ਇੱਕ ਲੋਪ ਮਨ ਦੇ ਨਾਲ ਛੁਪੇ ਹੋਏ ਮਨ ਦੇ ਨਾਲ ਹੀ ਕਿਉਂ ਨੀ ਦੇਖਦੇ ਹੁੰਦੇ। ਇਸ ਕਰਕੇ ਆਪਣੇ ਆਪ ਨੂੰ ਉੱਤੇ ਨਿਕਲਣ ਦੇ ਲਈ ਸਾਨੂੰ ਜਿਹੜਾ ਪੈਸਾ ਆ ਖਵਾਉਣਾ ਪੈਂਦਾ, ਪਰ ਉਸ ਦੌਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬੱਚੇ ਆ ਉਹ ਜ਼ਰੂਰ ਜਿੱਦਾਂ ਕਹਿ ਲਓ ਕਿ ਅਸੀਂ ਉਹਨਾਂ ਨੂੰ ਪੂਰਾ ਵਕਤ ਜਿਹੜਾ ਆ ਨਹੀਂ ਦੇ ਪਾਉਂਦੇ ਬੱਚਿਆਂ ਨੂੰ, ਉਹਦੇ ਕਰਕੇ ਉਹਨਾਂ ਦੀ ਜਿਹੜਾ ਸ਼ਖਸੀਅਤ ਦਾ ਵਿਕਾਸ ਆ ਉਹਦੇ ਵਿੱਚ ਕਮੀ ਆਉਂਦੀ ਆ, ਚਿੜਚਿੜੇ ਹੋ ਜਾਂਦੇ ਆ ਬੱਚੇ, ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਜ਼ਬਿਆਂ ਦੇ ਪੱਖੋਂ ਜਿਹੜਾ ਕਾਫੀ ਸ਼ਰਨਾਰਥੀ ਹੋ ਜਾਂਦੇ ਆ। ਇਸ ਕਰਕੇ ਦੋਸਤੋ ਲਹਿਰਾ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚਿਆਂ ਦੇ ਵੀ ਕੁਛ ਨਾ ਕੁਛ ਇੱਦਾਂ ਦਾ ਪ੍ਰੋਗਰਾਮ ਗੱਲਾਂ ਬਾਤਾਂ ਕਰੀਏ, ਜਾਂ ਜਿਹੜੀਆਂ ਜਿਵੇਂ ਕਿ ਕੁਛ ਸਾਡੇ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਬੱਚਿਆਂ ਲਈ ਵੀ ਕੁਛ ਨਾ ਕੁਛ ਜ਼ਰੂਰ ਹੁੰਦਾ ਆ। ਬੱਚੇ ਖਾਸ ਤੌਰ ਤੇ ਪੰਜਾਬੀ ਸਿੱਖ ਸਕਦੇ ਆ, ਜਾਂ ਇੱਧਰ ਉੱਧਰਲੀਆਂ ਗੱਲਾਂ ਜਿਹੜੀਆਂ ਪੰਜਾਬ ਦੀਆਂ ਸਿੱਖ ਸਕਦੇ ਆ। ਉਹਦੇ ਨਾਲ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹ ਹੁੰਦਾ ਰਹਿੰਦਾ, ਹਾਸੇ ਮਜ਼ਾਕ ਵੀ ਜਿਹੜੇ ਚੱਲਦੇ ਰਹਿੰਦੇ ਆ, ਤੇ ਤੁਸੀਂ ਸਾਂਝ ਜਿਹੜੀ ਬਣਾ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ, ਤੇ ਬੱਚਿਆਂ ਨੂੰ ਵੀ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਗਰਾਮਾਂ ਦੇ ਜੋੜਨ ਦੀ। ਜ਼ਰੂਰੀ ਨਹੀਂ ਕਿ ਇਹੀ ਪ੍ਰੋਗਰਾਮ, ਹੋਰ ਵੀ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਂਝ ਜ਼ਰੂਰ ਬਣਾਓ, ਤਾਂ ਕਿ ਬੱਚਿਆਂ ਨੂੰ ਵੀ ਜਿਹੜਾ ਟਾਈਮ ਆ ਉਹ ਥੋੜਾ ਬਹੁਤਾ ਜਿਹੜਾ ਆਪਾਂ ਦੇ ਸਕੀਏ, ਤੇ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਬਹੁਤ ਪੱਖੀ ਵਿਕਾਸ ਆ ਉਹ ਆਪਾਂ ਕਰ ਸਕੀਏ। ਤੇ ਦੋਸਤੋ ਆਪਾਂ ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਸਾਂਝ ਬਣਾਉਂਦੇ ਆ, ਪਰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਫਿਰ ਸ਼ੁਰੂਆਤ ਕਰਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ, ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ, ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਜੇ ਬਾਬਾ ਆਖੇ ਕਿਰਤ ਕਰੋ ਤਾਂ ਖੁਦ ਨਾਨਕ ਹਲਵਾਉਂਦਾ, ਸਿਰ ਮੰਗਦਾ ਜੇ ਦਸ਼ਮੇਸ਼ ਪਿਤਾ ਆਪਣੇ ਵੀ ਸੀਸ ਲਹਾਉਂਦਾ, ਉਪਦੇਸ਼ ਤਾਂ ਦੇਣੇ ਸੌਖੇ ਕੱਲਾ ਨਾਲ ਟਾਈਮ ਨਾ ਪਾਸ ਕਰੋ, ਅੱਜ ਕੱਲ ਦੇ ਸਾਧ ਸੰਤ ਗੁਰੂ ਸਿੱਖੀ ਦਾ ਇਤਿਹਾਸ ਪੜੋ, ਇਤਿਹਾਸ ਤੇ ਕਿਵੇਂ ਗੁਰੂ ਅਖਵਾਈ ਦਾ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਅਤੇ ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਆ ਦੋਸਤੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਮੌਕਾ ਆ ਗਿਆ ਵੇਲਾ ਆ ਗਿਆ ਆ ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਸਾਰੇ ਹਰਮ ਰੇਡੀਓ ਨਾਲ ਜੁੜ ਬੈਠੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਗੁਰਸੇਵ ਸਿੰਘ ਜੀ ਉਹ ਜਿੱਦਾਂ ਹੁੰਦਾ ਹਨਾ ਖੀਰ ਪੂੜੇ ਵਾਲਾ ਮੌਸਮ ਚੱਲ ਰਿਹਾ ਹਨਾ ਬ੍ਰਿਸਬੇਨ ਦੇ ਵਿੱਚ
ਹਾਂਜੀ ਹਾਂਜੀ ਮੌਸਮ ਪੂਰਾ ਬਣਿਆ ਹੋਇਆ ਹੈ ਪਰ ਬਣਿਆ ਵੀ ਕਾਹਦਾ ਹੋਇਆ ਹੁਣ ਤਾਂ ਪਿਛਲੇ ਦੋ ਵੀ ਕਹਿ ਸਕਦੇ ਖੱਜਲ ਕਰ ਰਿਹਾ ਹੈ
ਖੱਜਲ ਖੁਆਰੀ ਕਰ ਰਿਹਾ ਹੈ ਵੈਸੇ ਵੀ ਗੱਲ ਤੁਹਾਡੀ ਸਹੀ ਹੈ ਪਰ ਫੇਰ ਵੀ ਖੱਜਲ ਖੁਆਰੀ ਵੀ ਜ਼ਰੂਰੀ ਹੋ ਜਾਂਦੀ ਕਿਤੇ ਕਿਤੇ ਹਨਾ ਬਹੁਤ ਤਰਸਦੇ ਸੀ ਆਪਾਂ ਵੀ
ਹਾਂਜੀ ਪਰ ਐ ਨਾ ਇੱਕ ਦੋ ਦਿਨ ਤੋਂ ਸੋਹਣਾ ਲੱਗਦਾ ਕਿ ਜੀ ਮੀਂਹ ਆ ਗਿਆ ਪਰ ਨਾ ਪੈ ਰਿਹਾ ਨਾ ਛੱਡ ਰਿਹਾ
ਖੰਜਲੇ ਕਰ ਰਿਹਾ ਬਿਲਕੁਲ ਜੀ ਮੈਨੂੰ ਗੱਲ ਚੇਤੇ ਆ ਗਈ ਆ ਉਹ ਚਲੋ ਗੱਲਾਂ ਤੇ ਗੱਲ ਨਿਕਲ ਆਉਂਦੀ ਹੈ ਜਿੱਦਾਂ ਕਦੀ ਕਦੀ ਕਹਿੰਦੇ ਵੀ ਇੱਕ ਵਾਰੀ ਇੱਦਾਂ ਅਮਲੀ ਜਿਹੜਾ ਸੀਗਾ ਇੱਕ ਗੁਰਸੇਵ ਸਿੰਘ ਜੀ
ਅੱਛਾ ਜੀ
ਅਮਲੀ ਜਿਹੜੇ ਬੰਦੇ ਹੁੰਦੇ ਆ ਥੋੜੀ ਜਿਹਾ ਨਹਾਉਣ ਤੋਂ ਵੀ ਕਤਰਾਉਂਦੇ ਹੁੰਦੇ ਆ ਹਨਾ
ਹਾਂਜੀ
ਤੇ ਇੱਦਾਂ ਹੀ ਜਿੱਦਾਂ ਤੁਸੀਂ ਖੱਜਲ ਖੁਆਰੀ ਦੀ ਗੱਲ ਕੀਤੀ ਆ ਇੱਦਾਂ ਦਾ ਹੀ ਮੀਂਹ ਪੈਂਦਾ ਸੀ ਵੀ ਜਦੋਂ ਕਿਤੇ ਮਾੜਾ ਮੋਟਾ ਉਹਨੇ ਸੋਚਣਾ ਵੀ ਯਾਰ ਅੱਜ ਕੱਪੜੇ ਧੋ ਲਈਏ ਜਾਂ ਨਹਾ ਲਈਏ ਹਨਾ ਉਸੇ ਵੇਲੇ ਜਿਹੜਾ ਆ ਮੀਂਹ ਨੇ ਆ ਜਾਣਾ
ਠੀਕ ਹੈ ਜੀ
ਉਹ ਜਦੋਂ ਪਲਾਨ ਕਰਿਆ ਕਰੇ ਬਸ ਕੱਪੜੇ ਅਜੇ ਇਕੱਠੇ ਜਿਹਾ ਕਰਿਆ ਕਰੇ ਜਦ ਤੋਂ ਮੀਂਹ ਦਾ ਜਿਹੜੇ ਆਸਾਰ ਬਣ ਜਾ ਕਰਨ ਤੇ ਮੀਂਹ ਪੈਣ ਲੱਗ ਜਾ ਕਰੇ ਜਾਣੀ ਫੇਰ ਉਹਦਾ ਕੰਮ ਰਹਿ ਜਾ ਕਰੇ ਇੱਕ ਦਿਨ ਬਹੁਤ ਵਧੀਆ ਧੁੱਪ ਚੜੀ ਉਹ ਤੇ ਧੁੱਪ ਚੜੀ ਚੜੀ ਉਹਨੇ ਸੋਚਿਆ ਵੀ ਚਲੋ ਅੱਜ ਤਾਂ ਕੱਪੜੇ ਧੋ ਹੀ ਦੇਣੇ ਹਨਾ ਵੀ ਸੁੱਕ ਜਾਣਗੇ ਬਾਹਰ ਪੈ
ਅੱਛਾ ਜੀ
ਉਹ ਸਿੱਧਾ ਦੁਕਾਨ ਵੱਲ ਨੂੰ ਗਿਆ ਵੀ ਜਾ ਕੇ ਸਾਬਣ ਲੈ ਆਵਾਂ ਕੱਪੜੇ ਧੋਣ ਵਾਲਾ ਜਦੋਂ ਅਜੇ ਕੱਪੜੇ ਧੋਣ ਵਾਲਾ ਸਾਬਣ ਗਿਆ ਦੁਕਾਨ ਦੇ ਅੰਦਰ ਅਜੇ ਤਾਂ ਪੈਰੇ ਰੱਖਿਆ ਆ ਜਦ ਤੋਂ ਕਾਲੇ ਬੱਦਲ ਜਿਹੜੇ ਚੜ ਕੇ ਆ ਗਏ ਉੱਪਰ ਵੱਲ ਨੂੰ ਦੇਖਿਆ ਉੱਪਰ ਵੱਲ ਨੂੰ ਦੇਖ ਕੇ ਕਹਿੰਦਾ ਹਾਂ ਵੀ ਕਿੱਧਰ ਨੂੰ ਮੈਂ ਤਾਂ ਬਿਸਕੁਟ ਲੈਣ ਆਇਆ ਸੀ ਠੀਕ ਹੈ ਕਹਿਣ ਦਾ ਮਤਲਬ ਉਹੀ ਆ ਵੀ ਜਾਨੀ ਖੱਜਲ ਖੁਆਰੀ ਜਿਹੜਾ ਇਹ ਮੌਸਮ ਕਰਦਾ ਪਰ ਫੇਰ ਵੀ ਇੰਜੋਏ ਕਰਨਾ ਹਨਾ ਕਿਸੇ ਤਰ੍ਹਾਂ ਵੀ ਕਰ ਲਓ ਤੇ ਆਪਾਂ ਇੱਕ ਸ਼ੁਰੂਆਤ ਥੋੜੀ ਜਿਹੀ ਆਪਾਂ ਗੱਲ ਕਰਦੇ ਹਾਂ ਤੁਸੀਂ ਸ਼ਾਇਦ ਫੋਲੋ ਕਰਦੇ ਹੋਵੋ ਫੇਸਬੁੱਕ ਦੇ ਉੱਤੇ ਮਾਰਕੰਡੇ ਕਾਟਜੂ ਜਿਹੜੇ ਕਿ ਜਸਟਿਸ ਰਹੇ ਆ ਬਹੁਤ ਵਧੀਆ ਵਿਚਾਰ ਹੁੰਦੇ ਆ ਉਹਨਾਂ ਦੇ ਉਹਨਾਂ ਦਾ ਇੱਕ ਕੱਲ ਦਾ ਵਿਚਾਰ ਆ ਫੇਸਬੁੱਕ ਤੇ ਉਹਨਾਂ ਨੇ ਪਾਇਆ ਹੋਇਆ ਸੀ ਤੇ ਮੈਂ ਚਾਹੁੰਦਾ ਵੀ ਦੋਸਤਾਂ ਦੇ ਨਾਲ
ਅੱਛਾ ਜੀ ਕੀ ਕਹਿ ਰਹੇ ਨੇ
ਉਹ ਕਹਿੰਦੇ ਆ ਵੀ ਵੈਸੇ ਹਿੰਦੀ ਵਿੱਚ ਮੈਂ ਪੰਜਾਬੀ ਵਿੱਚ ਦੱਸ ਦਿੰਦਾ ਹਨਾ ਤੇ ਉਹ ਕਹਿੰਦੇ ਆ ਵੀ ਮੈਨੂੰ ਦਿਲਚਸਪ ਇਹ ਲੱਗਦਾ ਆ ਵੀ ਜਦੋਂ ਮੈਂ ਗਾਂ ਨੂੰ ਕਹਿੰਦਾ ਆ ਵੀ ਪਵਿੱਤਰ ਆ ਜਾਂ ਉਹਨੂੰ ਮਾਂ ਕਹਿਣ ਤੋਂ ਜਾਂ ਦੇਸ਼ ਦੀ ਜਿਹੜੀ ਜਾਤੀ ਵਿਵਸਥਾ ਆ ਉਹਦੀ ਪਰੰਪਰਾ ਨੂੰ ਲੈ ਕੇ ਜਿਹੜੇ ਰਾਈਟ ਵਿੰਗ ਹਿੰਦੂ ਸੰਗਠਨ ਹੈਗੇ ਆ ਜਿੱਦਾਂ RSS BJP ਆ ਜਾਂ ਹਿੰਦੂਆਂ ਦੀ ਕਿਸੇ ਤਰ੍ਹਾਂ ਦੀ ਵੀ ਆਲੋਚਨਾ ਕਰਦਾ ਆ ਗਾਂ ਨੂੰ ਲੈ ਕੇ ਮਾਂ ਨੂੰ ਲੈ ਕੇ ਜਾਤੀ ਵਿਵਸਥਾ ਨੂੰ ਲੈ ਕੇ ਉਹ ਕਹਿੰਦੇ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਹਿੰਦੂ ਆ ਉਹ ਮੇਰੇ ਉੱਤੇ ਬੜੇ ਜ਼ਹਿਰੀਲੇ ਰੂਪ ਲਗਾਉਣ ਲੱਗ ਜਾਂਦੇ ਆ ਪਰ ਉਸੇ ਵੇਲੇ ਕਹਿੰਦੇ ਵੀ ਕੁਛ ਮੁਸਲਮਾਨ ਕਾਫੀ ਮੁਸਲਮਾਨ ਜਿਹੜੇ ਇਦਾਂ ਦੇ ਹੁੰਦੇ ਆ ਵੀ ਉਹਨਾਂ ਦੀ ਤਾਰੀਫ ਜਿਹੜੀ ਕਰਨੀ ਸ਼ੁਰੂ ਕਰ ਦਿੰਦੇ ਆ ਕਾਟਜੂ ਸਾਹਿਬ ਦੀ ਫਿਰ ਉਹ ਕਹਿੰਦੇ ਵੀ ਮੇਰੇ ਪ੍ਰਸ਼ੰਸਾ ਦੇ ਕਸੀਦੇ ਵੀ ਪੜਨ ਲੱਗ ਜਾਂਦੇ ਆ ਫਿਰ ਕਹਿੰਦੇ ਮੈਂ ਦੂਜੀ ਵਾਰ ਜਦੋਂ ਬੁਰਕੇ ਦੇ ਉੱਤੇ ਗੱਲ ਕਰਦਾ ਜਾਂ ਹਿਜਾਬ ਨੂੰ ਲੈਣਾ ਫਿਰ ਮੈਂ ਮੁਸਲਮਾਨਾਂ ਦੀ ਆਲੋਚਨਾ ਕਰਦਾ ਬੁਰਕੇ ਦੇ ਮਾਮਲੇ ਚ ਹਿਜਾਬ ਦੇ ਮਾਮਲੇ ਦੇ ਵਿੱਚ ਜਾਂ ਮੈਂ ਦਖੀਆ ਨੂਫੀ ਸ਼ਰੀਆ ਕਾਨੂੰਨਾਂ ਦੇ ਬਾਰੇ ਵਿੱਚ ਗੱਲ ਕਰਦਾ ਜਾਂ ਜ਼ੁਬਾਨੀ ਤਲਾਕ ਦੇ ਬਾਰੇ ਵਿੱਚ ਗੱਲ ਕਰਦਾ ਇਦਾਂ ਦੇ ਉਹਨਾਂ ਦੀ ਮੈਂ ਆਲੋਚਨਾ ਕਰਦਾ ਉਸ ਵੇਲੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਮੁਸਲਮਾਨ ਆ ਮੇਰੇ ਉੱਤੇ ਕਹਿੰਦੇ ਤਿੱਖੇ ਹਮਲੇ ਬੋਲ ਦਿੰਦੇ ਆ ਫਿਰ ਕਹਿੰਦੇ ਵੀ ਉਹੀ ਹਿੰਦੂ ਜਿਹੜੇ ਮੇਰੇ ਵਿਰੋਧ ਕਰਦੇ ਹੁੰਦੇ ਆ ਬੜੀ ਤਦਾਦ ਦੇ ਵਿੱਚ ਮੇਰੇ ਸਮਰਥਨ ਦੇ ਵਿੱਚ ਆ ਜਾਂਦੇ ਆ ਇਹ ਤੋਂ ਕਹਿੰਦੇ ਕੀ ਸਾਬਤ ਹੁੰਦਾ ਆ ਇਹ ਤੋਂ ਕਹਿੰਦੇ ਇਹ ਸਾਬਤ ਹੁੰਦਾ ਆ ਵੀ ਭਾਰਤ ਦੇ ਵਿੱਚ 80-90% ਹਿੰਦੂ ਤੇ 80-90% ਮੁਸਲਿਮ ਇਹ ਤੁਸੀਂ ਗਾਹਾਂ ਜਿਹੜੀ ਫੇਸਬੁੱਕ ਤੇ ਪੜ੍ਹਦੇ ਦੋਸਤੋ ਜ਼ਰੂਰ ਇਹਨਾਂ ਨੂੰ ਫੋਲੋ ਕਰਿਓ ਮਾਰਕੰਡੇ ਕਾਟਜੀ ਉਹਨਾਂ ਨੂੰ ਹਨਾ ਕਬੀਰ ਸਹੀ ਤੇ ਨਾਰਾਇਣ ਨਾਰਾਇਣ ਹਨਾ ਕਾਫੀ ਵੱਡਾ ਇਹ ਨੁਕਤਾ ਹੈਗਾ ਕਿ ਸਾਨੂੰ ਸਾਡੇ ਧਰਮ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਆ ਪਰ ਜੇ ਉਹਦੇ ਵਿੱਚ ਜਿਹੜੀ ਗਲਤ ਚੀਜ਼ ਲਈ ਜਾਂ ਕੋਈ ਆਲੋਚਨਾ ਕਰਦਾ ਤਾਂ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ
ਨਹੀਂ ਚਲੋ ਹੁਣ ਜਿਹੜੀ ਗੱਲ ਤੁਸੀਂ ਛੱਡੀ ਅਧੂਰੀ ਮੈਂ ਪੂਰੀ ਕਰ ਦਿੰਦਾ ਆ ਤੇ ਚਲੋ ਹੈ ਤਾਂ ਸਰੋਤੇ ਹਨਾ ਨਾ ਦੱਸਣਾ ਵੀ ਬਣਦਾ ਜਿਹੜੇ ਫੋਲੋ ਕਰਦੇ ਹੋਣਗੇ ਉਹਨਾਂ ਨੂੰ ਪਤਾ ਆ ਤੇ ਜਿਹੜੇ ਨਹੀਂ ਕਰਦੇ ਉਹ ਕਰ ਲੈਣ ਕਿਉਂਕਿ ਬਹੁਤ ਵਧੀਆ ਵਿਚਾਰ ਹੁੰਦੇ ਇਹਨਾਂ ਦੇ ਜਸਟਿਸ ਰਹੇ ਆ ਮਾਰਕੰਡੇ ਕਾਟਜੂ ਤੇ ਇਹਨਾਂ ਦਾ ਕਹਿਣਾ ਕਿ 80% ਧਾਰਮਿਕ ਤੇ ਗੱਲ ਕਿਤੇ ਨਾ ਕਿਤੇ ਸਹੀ ਵੀ ਆ ਕਿ ਬੇਵਕੂਫ ਆ ਮੈਂ ਗੱਲ ਪੂਰੀ ਹੋਈ ਕਰ ਦਿੰਦਾ ਤੇ ਕਾਰਨ ਇਹ ਵੀ ਹੈ ਨਾ ਕਿਉਂਕਿ ਬਿਨਾਂ ਤੱਥ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿਉਂਕਿ ਜਿਹੜੇ ਧਾਰਮਿਕ ਆ ਜਿਹੜੇ ਉਹਨਾਂ ਨੂੰ ਤੱਥ ਦਾ ਨੀ ਪਤਾ ਹੁੰਦਾ ਕੁਛ ਕੁ ਸਾਡੇ ਵਰਗੇ ਹੁੰਦੇ ਭਾਵਨਾ ਨਾਲ ਹੁੰਦੇ ਆ ਰਲੇ ਹੋਏ ਨਾ ਉਹਨੇ ਆ ਨੀ ਦੇਖਣਾ ਕਿ ਜੇਕਰ ਗਾਂ ਦੀ ਸਪੋਰਟ ਕੀਤੀ ਆ ਈਵਨ ਚਲੋ ਉਹਨਾਂ ਨੂੰ ਛੱਡ ਦੋ ਅਸੀਂ ਗੱਲੇ ਨੀ ਕਰਨੀ ਹਿੰਦੂ ਜਾਂ ਮੁਸਲਮਾਨਾਂ ਦੀ ਸਿੱਖਾਂ ਦੀ ਗੱਲ ਕਰਦੇ ਕਿਉਂਕਿ ਸਿੱਖਾਂ ਦੀ ਉਹ ਗੱਲ ਕਰਾਂਗੇ ਨਾ ਕੋਈ ਸਾਡੇ ਚ ਬਹੁਤ ਕਮੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਮੈਂ ਕਹਿੰਦਾ 1-2% ਸਿੱਖ ਹੋਣਗੇ ਜਿਹਨਾਂ ਨੂੰ ਪਤਾ ਹੋਊਗਾ ਕਿ ਤੱਥ ਲੈ ਕੇ ਚੱਲਦੇ ਨੇ ਕਿ ਆਹ ਅਸੀਂ ਗਲਤੀਆਂ ਕਰ ਰਹੇ ਹਾਂ ਜੇ ਆਹ ਗੱਲਾਂ ਸਹੀ ਆ ਨਾ ਜੇ ਸਹੀ ਆ ਤਾਂ ਕਿਉਂ ਸਹੀ ਆ ਤੇ ਗਲਤ ਆ ਤਾਂ ਕਿਉਂ ਗਲਤ ਆ ਠੀਕ ਆ ਜੀ ਤੇ ਬਾਕੀ ਤਾਂ ਅਸੀਂ ਤਾਂ ਬਸ ਨਾ ਪੜ੍ਹਨਾ ਨਾ ਦੇਖਣਾ ਨਾ ਸੁਣਨਾ ਆਹ ਕਹਿਤਾ ਉੱਧਰ ਨੂੰ ਨੱਠ ਲਈਦਾ ਠੀਕ ਆ ਜੀ ਉਹਨੇ ਆਹ ਕਹਿਤਾ ਜਿੱਧਰ ਜਿਆਦਾ ਵੋਟ ਆ ਅਸੀਂ ਉਧਰ ਨੂੰ ਹੋਲੀ ਦਾ ਪਿੱਛੇ ਜੀ ਨੀ ਸਾਡੀ ਸਪੋਰਟ ਕੀਤੀ ਸੀ ਕਈ ਹਨਾ ਗੱਲਾਂ ਤੇ ਸਾਨੂੰ ਵੀ ਚੰਗੇ ਲੱਗਦੇ ਸੀ ਤੇ ਕੱਲ ਦੀ ਤਰੀਕ ਦੇ ਵਿੱਚ ਜੇਕਰ ਇਹ ਨੀ ਕੋਈ ਕਹਿਤਾ ਕਿ ਹਾਂ ਵੀ ਤੁਸੀਂ ਆਹ ਗਲਤ ਕਰ ਰਹੇ ਹੋ ਮੈਨੂੰ ਲੱਗਦਾ ਸੀ ਕਿਰਪਾਨਾ ਕੱਢ ਲਾਂਗੇ ਇਹਨਾਂ ਤੇ
ਬਿਲਕੁਲ ਬਿਲਕੁਲ
ਅਸੀਂ ਆਹ ਨੀ ਦੇਖਣਾ ਕਿ ਪਹਿਲਾਂ ਸਹੀ ਕਿਉਂ ਕਿਹਾ ਸੀਗਾ ਤੇ ਕੀ ਕਾਰਨ ਸੀਗੇ ਕਿ ਅੱਜ ਤੱਕ ਗੱਲ ਸਹੀ ਸੀ ਹਨਾ ਤੇ ਜੇ ਹੁਣ ਅੱਜ ਗਲਤ ਕਹਿ ਰਹੇ ਆ ਕਿ ਅਸੀਂ ਉਹਨੂੰ ਸੁਧਾਰੀਏ ਜਾਂ ਫਿਰ ਇਹਨਾਂ ਦੇ ਸ਼ੰਕਾ ਦੂਰ ਕਰੀਏ ਜੇਕਰ ਜਰੂਰੀ ਨੀ ਕਿ ਆਹੀ ਸਹੀ ਵੀ ਮਾਰਕੰਡੇ ਕਾਰਡ ਜੋ ਸਹੀ ਹੋ ਸਕਦੇ ਆ ਜੇਕਰ ਉਹਨਾਂ ਨੂੰ ਇਹ ਲੱਗਦਾ ਆਪਾਂ ਨੂੰ ਕਿ ਆਹ ਮਾਰਕੰਡੇ ਕਾਰਡ ਜੋ ਦੀ ਗਲਤੀ ਹੈ ਇੱਥੇ ਕੋਈ ਤੇ ਉਹਨਾਂ ਨਾਲ ਬੈਠ ਕੇ ਦਲੀਲ ਨਾਲ ਗੱਲ ਕਰੀਏ ਨਾ ਹਰੇਕ ਧਰਮਾਂ ਤੇ ਅਪਲਾਈ ਹੋ ਸਕਦਾ ਤੇ ਬਾਕੀ ਐਂ ਹੁੰਦਾ ਆ ਕਿ ਜਦੋਂ ਅਸੀਂ ਸਪੋਰਟ ਕਰਦੇ ਅਸੀਂ ਕਹਿਣ ਆਪਾਂ ਨੇ ਹਾਂਜੀ ਹਾਂਜੀ ਚੰਗਾ ਚੰਗਾ ਕਿਉਂਕਿ ਸਾਡੀ ਹੁਣ ਫਿਤਰਤ ਬਣ ਚੁੱਕੀ ਆ ਜਿਹੜੀ ਗੱਲਾਂ ਅਸੀਂ ਸੁਣਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਿਫਤਾਂ ਚ ਗੱਲਾਂ ਕਰਨ ਲੱਗ ਪੋ ਜਿੱਦਾਂ ਹੁਣ ਸਟਾਰਟਿੰਗ ਚ ਤੁਸੀਂ ਕਹਿੰਦੇ ਹੋ ਸਟਾਰਟਿੰਗ ਚ ਕਹਿ ਦਿੰਦੇ ਹੋ ਕਲੋ ਜੀ ਹੁਣ ਵਿਹਲਾ ਆ ਗਿਆ ਤੁਹਾਡੀ ਗੱਲਬਾਤ ਕਰਾਦੀ ਬਹੁਤ ਸੋਹਣਾ ਲੱਗਦਾ ਸੁਣਨ ਨੂੰ
ਠੀਕ
ਆ ਜੀ ਜੇ ਹੁਣ ਤੁਸੀਂ ਸਟਾਰਟਿੰਗ ਚ ਕਹਿ ਦੋ ਕਿ ਜਦੋਂ ਕਰਦੇ ਆ ਰਾਬਤਾ ਕਹਿ ਗੱਲ ਤਾਂ ਕੋਈ ਚਾਹੀਦੀ ਕਰਨੀ ਨੀ ਤੇ ਉਹ ਮੈਨੂੰ ਚੰਗਾ ਨੀ ਲੱਗਣਾ ਠੀਕ ਹੈ ਜੀ ਉਹ ਸਾਡੀ ਫਿਤਰਤ ਬਣ ਚੁੱਕੀ ਹੈ ਜੋ ਅਸੀਂ ਸੁਣਨਾ ਚਾਹੁੰਦੇ ਜੇਕਰ ਤਾਂ ਤੁਸੀਂ ਉਹ ਗੱਲ ਕਰੋਗੇ ਅਸੀਂ ਫਿਫਤਾਂ ਕਰਨੀਆਂ ਠੀਕ ਆ ਜੀ ਜੋ ਸਾਡੇ ਹੋਮੇ ਨੂੰ ਪੱਠੇ ਪਾਊਗਾ ਉਹ ਤਾਂ ਚੰਗਾ ਹੀ ਲੱਗੂਗਾ ਜੇਕਰ ਹੁਣ ਤੁਸੀਂ ਸਾਡੀ ਦੱਸੋਗੇ ਕਿ ਆਹ ਸਾਡੀਆਂ ਕਮੀਆਂ ਆ ਤੇ ਉਹ ਤਾਂ ਹੁਣ ਕਿੱਥੋਂ ਜਰ ਲੈਣੀ ਆਪਣੇ ਇੰਨੀ ਉਹ ਸ਼ਮਤਾ ਨੀ ਰਹੀ ਉਹ ਝੱਲਣ ਦੀ ਮੈਨੂੰ ਏਦਾਂ ਲੱਗਦਾ ਜੀ
ਜੀ ਤੇ ਬਹੁਤ ਵਧੀਆ ਹੈ ਜੀ ਠੰਡੇ ਠੰਡੇ ਮੌਸਮ ਦੇ ਵਿੱਚ ਬੜੀਆਂ ਗਰਮ ਗਰਮ ਗੱਲਾਂ ਜਿਹੜੀਆਂ ਕਰ ਦਿੱਤੀਆਂ ਤੁਸਾਂ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਗੇ ਆਪਣੇ ਨਾਲ ਦਲਪਿੰਦਰ ਸੰਧੂ ਸਾਹਿਬ ਜੁੜੇ ਆਪਣੇ ਨਾਲ ਦਲਪਿੰਦਰ ਸੰਧੂ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਵੀ ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨੀ ਆਉਣਾ ਕੀ ਗੱਲ
ਸਹੀ ਗੱਲ ਹੈ ਜੀ
ਮੈਨੂੰ ਯਾਦ ਆ ਗਿਆ ਚਮਕੀਲੇ ਦਾ ਇੱਕ ਗਾਣਾ ਆ ਖੂਹ ਟਿੰਡਾਂ ਦੇ ਵਾਂਗੂ ਆਈ ਸੀ ਭਰ ਕੇ ਤੁਰ ਜਾਏਗੀ ਜਿੰਦੜੀਏ ਖਾਲੀ ਹੱਥ ਕਰਕੇ ਹਨਾ ਬਹੁਤ ਵਧੀਆ ਗਾਣਾ ਉਹ ਹੈਗਾ ਤੇ ਉਹ ਗਾਣਾ ਸ਼ਾਇਦ ਉਹਨੇ ਆਪਣੇ ਤਾਏ ਦਾ ਮੁੰਡਾ ਸ਼ਾਇਦ ਉਹਦੇ ਦੀ ਡੈਥ ਹੋਈ ਸੀ ਉਦੋਂ ਕਵਰਾਂ ਤੋਂ ਆਉਂਦੇ ਆਉਂਦੇ ਨੇ ਲਿਖ ਦਿੱਤਾ ਸੀ ਉਹ ਗਾਣਾ ਤੇ ਉਸ ਇਹ ਪਤਾ ਵੀ ਆਪਾਂ ਨੂੰ ਪਰ ਫਿਰ ਵੀ ਆਪਾਂ ਜਿਹੜਾ ਇਹ ਭੁੱਲ ਜਾਂਦੇ ਹਾਂ ਵੀ ਅਸੀਂ ਵਾਰ ਵਾਰ ਨੀ ਆਉਣਾ ਇਸ ਜ਼ਿੰਦਗੀ ਦੇ ਵਿੱਚ ਹਨਾ ਤੇ ਕਾਫੀ ਕੁਛ ਕਰਨਾ ਪੈਂਦਾ ਇਸ ਲਾਈਫ ਦੇ ਵਿੱਚ ਤਾਂ ਵਧੀਆ ਖੈਰ ਬਹੁਤ ਬਹੁਤ ਧੰਨਵਾਦ ਦਲਪਿੰਦਰ ਸੰਧੂ ਸਾਹਿਬ ਸਾਡਾ ਤੇ ਉਹਨਾਂ ਨੇ ਹੈਵ ਏ ਗੁੱਡ ਡੇ ਐਵਰੀਵਨ ਕਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਅਰਦਾਸ ਮੂਵੀ ਦਾ ਮਿਹਰ ਕਰੋ ਸੌਂਗ ਦੀ ਫਰਮਾਇਸ਼ ਵੀ ਕੀਤੀ ਹੈ ਦਲਪਿੰਦਰ ਸੰਧੂ ਸਾਹਿਬ ਇਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਗਾਣਾ ਜਿਹੜਾ ਲਾ ਦੇਵਾਂਗੇ ਅਰਦਾਸ ਮੂਵੀ ਦਾ ਅੱਗੇ ਆਪਣੇ ਨਾਲ ਰਾਜੀ ਭੰਗੂ ਸਾਹਿਬ ਆਪਣੇ ਨਾਲ ਜੁੜਿਆ ਸਿੰਗਾਪੁਰ ਤੋਂ ਰਾਜੀ ਭੰਗੂ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਆਸ ਇਹੀ ਕਰਦੇ ਕਿਉਂਕਿ ਜਦੋਂ ਇੱਥੇ ਮੀਂਹ ਪੈਂਦਾ ਹੁੰਦਾ ਸਾਡੇ ਸਿੰਗਾਪੁਰ ਵਿੱਚ ਵੀ ਤੁਸੀਂ ਦੱਸਦੇ ਹੁੰਦੇ ਆ ਵੀ ਪੈਂਦਾ ਹੀ ਹੁੰਦਾ ਤੇ ਅੱਜ ਦੇਖਦੇ ਹਾਂ ਸ਼ਾਇਦ ਸਾਡੇ ਤਾਂ ਸੁੱਕ ਪੱਕਾ ਹੋਵੇ ਤੇ ਉਹ ਕਹਿੰਦੇ ਆ ਵੀ ਹਾਲ ਚਾਲ ਪੁੱਛਦੇ ਹਾਲ ਚਾਲ ਬਹੁਤ ਵਧੀਆ ਉਹਨਾਂ ਨੇ ਫਰਮਾਇਸ਼ ਕੀਤੀ ਆ ਸੁਰਜੀਤ ਖਾਨ ਉਹਨਾਂ ਦਾ ਗਾਣਾ ਸੁਣਨਾ ਚਾਹਿਆ ਉਹਨਾਂ ਨੇ ਜੁੱਤੀ ਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਰਾਜੀ ਸਾਹਿਬ ਕਿ ਅਸੀਂ ਉਹ ਜਿਹੜਾ ਕਿਉਂ ਕਰ ਲਈਏ ਤੇ ਦੋਸਤੋ ਆਪਾਂ ਆਸਟ੍ਰੇਲੀਆ ਨਿਊਜ਼ ਵੀ ਆਪਾਂ ਇੱਕ ਦੀਆਂ ਅਪਡੇਟ ਤੁਹਾਨੂੰ ਕਰਵਾ ਦੇਣੀ ਆਏ ਆ ਪਰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣਦੇ ਆ ਫਿਰ ਆਪਾਂ ਆਸਟ੍ਰੇਲੀਆ ਨਿਊਜ਼ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਆ ਤੇ ਇੱਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰ ਮਰੇ ਦੀ ਦਿੱਤੇ
ਚਾਰੇ ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ ਘਰ ਦਿਲ ਤੇ ਪਾਇਆ ਦੁੱਖਾਂ ਨੇ ਸੁੱਖ ਘਰ ਵਿੱਚ ਵੜਦਾ ਨਹੀਂ ਸੁਣਿਆ ਤੂੰ ਐ ਬਖਸ਼ਣ ਹਾਰਾ ਸਾਨੂੰ ਬਖਸ਼ ਦਿਓ ਤੇਰੇ ਲੜ ਲੱਗ ਕੇ ਤਾਂ ਬੰਦਾ ਕੇ ਹੜਦਾ ਨਹੀਂ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਦਾਤਾ ਜੀ ਰਹਿ ਗਏ ਗਮ ਪੱਲੇ ਦਰਦ ਵੱਲੇ ਹਾਸੇ ਖੰਭੂ ਲਾ ਕੇ ਉੱਡ ਗਏ ਰਹਿ ਕੇ ਗਮ ਪੱਲੇ ਕਰੋ ਦਾਤਾ ਜੀ ਮੇਰ ਕਰੋ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਲਹਿਰਾ ਪ੍ਰੋਗਰਾਮ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ, ਜੇ ਤੁਸੀਂ ਸਾਂਝ ਬਣਾਈ ਹੋਈ ਹੈ। ਮੈਂ ਦਲਜੀਤ ਸਿੰਘ ਬ੍ਰਿਸਵੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਬ੍ਰਿਸਵੇਨ ਤੋਂ, ਤੇ ਗੁਰਸੇਵਕ ਸਿੰਘ ਜੀ ਆਪਣੇ ਨਾਲ ਜਸਪਾਲ ਰਾਮਾ ਜੀ ਜੁੜੇ ਆ ਸਿਵਨੀ ਤੋਂ, ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਚੱਲੀਏ। ਜਸਪਾਲ ਰਾਮਾ ਜੀ ਸਾਨੂੰ ਵੀ ਸਤਿ ਸ੍ਰੀ ਅਕਾਲ ਆ, ਪ੍ਰੋਗਰਾਮ ਦੀ ਤਾਰੀਫ ਕਰਦੇ ਆ, ਬਹੁਤ ਬਹੁਤ ਸਾਡਾ ਧੰਨਵਾਦ। ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਆ, ਆ ਗਏ ਸੰਤ ਘੱਗਰੀਆਂ ਵਾਲੇ।
ਠੀਕ ਹੈ ਜੀ, ਠੀਕ ਆ। ਤੇ ਦਲਜੀਤ ਸਿੰਘ ਹੁਣ ਸਿਡਨੀ ਤੋਂ ਜੁੜੇ ਆ, ਤਾਂ ਫੇਰ ਥੋੜਾ ਜਿਹਾ ਆਪਾਂ ਹੌਸਲਾ ਵੀ ਆਈ ਦੇਣੀ ਸਿਡਨੀ ਵਾਲਿਆਂ ਨੂੰ, ਨਿਊ ਸਾਊਥ ਵੇਲਸ ਵਾਲਿਆਂ ਨੂੰ।
ਜੀ 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 ਬਿਲਕੁਲ। ਤੇ ਕਹਿ ਰਹੇ ਪਹਿਲਾਂ ਆਪਾਂ ਮੈਸੇਜ ਲੈ ਲਈਏ, ਫੇਰ ਆਪਾਂ ਜੁੜੇ ਆ। ਚਲੋ, ਇਹਨਾਂ ਦੇ ਸ਼ਾਇਦ ਬਾਅਦ ਚ ਇਹਨਾਂ ਦਾ ਗਾਣਾ ਅੱਜ ਤਾਂ ਜਰੂਰ ਲਾਉਣਾ ਹੈ ਨਾ, ਇਹਨਾਂ ਦੀ ਅੱਜ ਤਾਂ ਬੰਦਾ ਪੂਰੀ
ਅੱਜ ਤਾਂ ਬਣਦਾ।
ਹਾਂ, ਸਨੀ ਮਜੂਕਾ ਸਾਹਿਬ ਆਪਣੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਤੇ ਉਹਨਾਂ ਨੇ ਕਿਹਾ ਵੀ ਗੋਦਾਂ ਸਟਾਰਟ ਹੈਗਾ ਆ, ਉਹਨਾਂ ਨੇ ਸੌਂਗ ਛੁੱਪ ਗਏ ਸਾਰੇ ਨਜ਼ਾਰੇ, ਕਿਆ ਬਾਤ ਹੋ ਗਈ, ਦੋ ਰਾਸਤੇ ਦੇ ਵਿੱਚ, ਬਹੁਤ ਵਧੀਆ ਗਾਣਾ ਤੁਸੀਂ ਸਨੀ ਸਾਹਿਬ ਇਹ ਫਰਮਾਇਸ਼ ਕੀਤੀ ਆ। ਤੇ ਖਾਸ ਤੌਰ ਤੇ ਏਦਾਂ ਦੇ ਮੀਂਹ ਦੇ ਵਿੱਚ ਤਾਂ ਬਹੁਤ ਵਧੀਆ ਕਰਦੇ ਆ ਨਾ, ਤੇ ਮੈਨੂੰ ਲੱਗਦਾ ਸਰੋਤੇ ਜ਼ਰੂਰ ਲਾਈਕ ਕਰਨਗੇ। ਬਹੁਤ ਬਹੁਤ ਸਾਡਾ ਧੰਨਵਾਦ, ਮੇਰਾ ਫੇਵਰਟ ਆ ਉਹ ਗਾਣਾ ਸਨੀ ਮਜੂਕਾ ਸਾਹਿਬ। ਰਾਜੀ ਪੰਗੂ ਸਾਹਿਬ ਫੇਰ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਖੈਰ ਉਹਨਾਂ ਦਾ ਮੈਂ ਪਹਿਲਾਂ ਲੈ ਲਿਆ ਸੀ। ਉਹਨਾਂ ਕਹਿੰਦੇ ਮੌਸਮ ਤਾਂ ਬਹੁਤ ਵਧੀਆ ਹੈ ਜੀ, ਕਿਆ ਬਾਤਾਂ ਆ, ਹਰ ਰੋਜ਼ ਇਹ ਕਹਿੰਦੇ ਵੀ ਰੋਜ਼ ਇਹ ਰੇਨਿੰਗ ਹੋ ਜਾਂਦੀ ਆ, ਇਸ ਕਰਕੇ ਸਾਵਣ ਆਇਆ ਝੂਮ ਕੇ, ਗਰਮੀ ਤੋਂ ਰਾਹਤ ਆ ਜੀ। ਤੇ ਬਹੁਤ ਬਹੁਤ ਵਧੀਆ, ਸਾਨੂੰ ਤਾਂ ਨਾ ਵਧਾਈਆਂ ਵੀ ਆ ਰਾਜੀ ਪੰਗੂ ਸਾਹਿਬ, ਕਿ ਮੌਸਮ ਸਾਡਾ ਬਹੁਤ ਵਧੀਆ। ਵੈਸੇ ਵੀ ਸਿੰਗਾਪੁਰ ਦੇ ਵਿੱਚ ਜ਼ਿਆਦਾਤਰ ਇੱਦਾਂ ਦਾ ਹੀ ਆ ਨਾ, ਥੋੜੀ ਜਿਹਾ ਹਿਊਮਿਡਿਟੀ ਰਹਿੰਦੀ ਆ, ਮੀਂਹ ਦਾ ਪਤਾ ਨੀ ਕਦੋਂ ਆ ਜਾਣ। ਖੈਰ, ਤੇ ਮੌਸਮ ਅੱਜ ਸਾਡੇ ਇੱਥੇ ਵਧੀਆ ਆ, ਤੇ ਮੈਂ ਸਾਵਣ ਆਇਆ ਝੂਮ ਕੇ ਵਾਲਾ ਤੁਸੀਂ ਗੱਲ ਕੀਤੀ ਆ, ਤੇ ਬਹੁਤ ਬਹੁਤ ਸਾਡਾ ਧੰਨਵਾਦ। ਤੇ ਗੱਲ ਆਪਾਂ ਸਿੰਘੀ ਤੋਂ ਰਾਮਾ ਸਾਹਿਬ ਨਾਲ ਹੀ ਤੋਰ ਲੈਂਦੇ ਨਾ, ਜਸਪਾਲ ਰਾਮਾ ਸਾਹਿਬ ਨੂੰ ਹੁਣ ਤੁਸੀਂ ਉਹਨਾਂ ਨੂੰ ਸੰਬੋਧਨ ਹੋ ਕੇ ਗੱਲ ਕਰੋ, ਜਸਪਾਲ ਰਾਮਾ।
ਹਾਂਜੀ, ਨੀ ਏਦਾਂ ਨਾ ਕਦੇ ਵਾਧਾ ਘਾਟਾ ਚੱਲਦਾ ਰਹਿੰਦਾ ਨਾ, ਬੰਦੇ ਨੂੰ ਹੌਸਲਾ ਨੀ ਹਾਰਨਾ ਚਾਹੀਦਾ
ਜੀ।
ਅਸੀਂ ਗੱਲ ਕਰਦੇ ਸਟੇਟ ਆਫ ਓਰੀਜਨ ਦੀ ਹੁਣ।
ਹਾਂਜੀ,
ਕਿਉਂਕਿ ਜਿਹੜਾ ਕੱਲ ਦੂਜਾ ਮੈਚ ਹੋ ਕੇ ਹਟਿਆ ਆ, ਤੇ ਸਟੇਟ ਆਫ ਓਰੀਜਨ, ਚਲੋ ਜਿਹੜੇ ਤਾਂ ਹੁਣ ਆਸਟ੍ਰੇਲੀਆ ਦੇ ਵਸਨੀਕ ਉਹ ਤਾਂ ਜਾਣਦੇ ਹੀ ਆ ਕਿ ਫੁੱਟਬਾਲ ਦਾ ਰਗਬੀ ਦਾ ਮੈਚ ਹੁੰਦੇ ਆ ਤਿੰਨ ਹਰ ਸਾਲ, ਤੇ ਦੋ ਟੀਮਾਂ ਹੁੰਦੀਆਂ ਇਹਦੀਆਂ, ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲ। ਤੇ ਹਰ ਵਾਰ ਦੀ ਤਰ੍ਹਾਂ ਯਾਨੀ ਜ਼ਿਆਦਾਤਰ ਜੋ ਕਿ ਹੁੰਦਾ ਹੀ ਆ, ਇਸ ਵਾਰ ਵੀ ਕੁਈਨਜ਼ਲੈਂਡ ਨੇ ਦੂਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ ਆ। ਦੂਜਾ ਮੈਚ ਹਜੇ 13-7-16 ਨੂੰ ਹਜੇ ਹੋਣਾ ਬਾਕੀ ਆ, ਤੇ ਥੋੜਾ ਜਿਹਾ ਹੋਰ ਚਾਨਣਾ ਪਾਉਣਾ ਜਾਵਾਂ ਕਿ ਹੁਣ ਤੱਕ 36 ਸੀਰੀਜ਼ ਹੋ ਚੁੱਕੀਆਂ ਨੇ
ਜੀ
ਸਿੰਘ ਜੀ, ਸਟੇਟ ਆਫ ਰੀਜਨ ਦੀਆਂ, ਜੇ 21 ਜਿੱਤੀਆਂ ਕੁਈਨਜ਼ਲੈਂਡ ਨੇ, 13 ਜਿੱਤੀਆਂ ਨਿਊ ਸਾਊਥ ਵੇਲ ਨੇ, ਤੇ ਦੋ ਸੀਰੀਜ਼ ਡਰਾ ਰਹੀਆਂ ਹੁਣ ਤੱਕ। ਪਿਛਲੇ ਫੈਕਟਾਂ ਸੁਣਾ ਹੈ ਕਿ ਪਿਛਲੇ 11 ਸਾਲਾਂ ਚ 10ਵੀਂ ਵਾਰ ਜਿੱਤ ਆਪਣੇ ਕੁਈਨਜ਼ਲੈਂਡ ਦੀ। ਸਕੋਰ ਬਹੁਤ ਸੋਹਣਾ ਰਿਹਾ ਕੱਲ, ਸਕੋਰ ਬਹੁਤ ਸੋਹਣਾ ਰਿਹਾ, ਸਕੋਰ ਸੀ 26-16 ਦਾ।
ਅੱਛਾ
ਮੈਚ ਬਹੁਤ ਪਲੇਅਰ ਤਾਂ ਦੋਵੇਂ ਪਾਸੇ ਦੇ ਬਹੁਤ ਸੋਹਣੇ ਖੇਡੇ ਮੈਚ ਬਹੁਤ ਹੀ ਇੰਟਰਸਟਿੰਗ ਸੀ ਆਪਣੇ ਇੱਥੇ ਸਨਕੌਪ ਸਟੇਡੀਅਮ ਚ ਤੇ ਬਹੁਤ ਹੀ ਫਾਸਮਾ ਮੈਚ ਹੋਇਆ ਬਾਕੀ ਐ ਕਿ ਨਿਊ ਸਾਊਥ ਵੇਲ ਵਾਲੇ ਹੁਣ ਥੋੜਾ ਹੌਸਲਾ ਜਿਹਾ ਰੱਖਣ ਅਗਲੀ ਵਾਰ ਲਈ ਮਿਹਨਤ ਕਰਨ ਹਜੇ ਇੱਕ ਮੈਚ ਬਾਕੀ ਆ ਜੋ ਕਿ ਖੇਡਣੀ ਚ ਹੋਣਾ ਆ
ਬਿਲਕੁਲ ਤੇ ਉਹ ਜਿੱਤ ਕੇ ਦਿਖਾਉਣਾ ਨਾ ਥੋੜਾ ਜਿਹਾ ਫਿਰ ਇੱਦਾਂ ਹੋ ਜਾਂਦਾ ਜੇ ਸਾਰਾ ਕੁਛ ਜਿੱਦਾਂ ਕਹਿ ਲਓ ਹੁੰਜਾ ਫਿਰ ਜਿੱਤ ਵੀ ਚੰਗੀ ਨੀ ਲੱਗਦੀ ਹਨਾ
ਉਹ ਜੇ ਹੁਣ ਜਿੱਤ ਕੇ ਨਹੀਂ ਵਾਲੇ ਫਿਰ ਐਂ ਕਹਿਣਾ ਇੱਕ ਮੈਚ ਛੱਡਤਾ ਇਹਨਾਂ ਨੂੰ ਅਗਲੀ ਵਾਰ
ਜੀ ਬਿਲਕੁਲ ਤੇ ਆਪਣੇ ਬੌਸ ਜਿਹੜੇ ਅਮਨਦੀਪ ਸਿੱਧੂ ਹੋਣੀ ਉਹ ਵੀ ਆਏ ਹੋ ਸੀਗੇ ਕੱਲ ਇੱਥੇ ਤੇ ਚਲੋ ਖੈਰ ਉਹਨਾਂ ਨੇ ਮੈਚ ਦਾ ਤਾਂ ਚਲੋ ਨਜ਼ਾਰਾ ਜਿਹੜਾ ਲਿਆ ਹੋਣਾ ਆ ਤੇ ਜਿੱਤ ਹਾਰ ਤਾਂ ਬਣੀ ਰਹਿੰਦੀ ਆ ਸਿੱਧੂ ਸਾਹਿਬ ਨਾਲ ਦੀ ਨਾਲ ਕੱਲ ਜਿੰਬਾਬਵੇ ਨੂੰ ਵੀ ਹਰਾ ਦਿੱਤਾ ਆ ਇੰਡੀਆ ਨੇ ਤੇ ਉਹਦੇ ਵੀ ਵਧੀਆ ਰਿਹਾ ਪ੍ਰੋਗਰਾਮ ਉੱਥੇ ਵੀ ਕਾਫੀ ਵਧੀਆ ਜਿਹੜੀ ਕਿਉਂਕਿ ਪਹਿਲਾ ਮੈਚ ਜਿੱਦਾਂ ਹਾਰੇ ਸੀਗੇ ਲੱਗਦਾ ਸੀ ਵੀ ਜਿੰਬਾਬਵੇ ਕੁਛ ਗੁਣ ਖਿਲਾਉਂਗਾ ਪਰ ਕੱਲ ਜਿਹੜੇ ਆ ਲਾਸਟ ਵਾਲੀ ਬਾਲ ਦੇ ਉੱਤੇ ਜਿਹੜਾ ਆ ਜਿੱਤ ਗਏ ਆ ਤੇ ਉਹਦੇ ਲਈ ਵੀ ਸਾਨੂੰ ਸਾਰੀਆਂ ਜਿਹੜੀਆਂ ਮੁਬਾਰਕਾਂ ਦੋਸਤੋ ਕਿਉਂਕਿ ਤਿੰਨ ਮੈਚਾਂ ਦੀ ਜਿਹੜੀ ਸੀਰੀਜ਼ ਆ ਉਹ ਜਿੰਬਾਬਵੇ ਨੂੰ 2-1 ਦੇ ਨਾਲ ਹਰਾਈ ਆ ਇਹਦੇ ਵਿੱਚ ਕੇਦਾਰ ਜਾਧਵ ਨੇ ਕੈਰੀਅਰ ਦੀ ਪਹਿਲੀ ਅਰਧ ਸੈਂਕੜੇ ਦੀ ਜਿਹੜੀ ਪਾਰੀ ਖੇਡੀ ਤੇ ਉਹਨਾਂ ਨੇ 22 ਜਿਹੜੀਆਂ ਦੌੜਾਂ ਬਣਾਈਆਂ 20 ਗੇਂਦਾਂ ਦੇ ਉੱਤੇ ਇਦੋਂ ਇਲਾਵਾ ਰਾਇਡੂ ਨੇ 20 ਤੇ ਕੇਦਾਰ ਨੇ 58 ਰਨ ਬਣਾਏ ਕੱਲ ਤੇ ਜਿੰਬਾਬਵੇ ਵੱਲੋਂ ਜਿਹੜਾ ਆ ਕਾਫੀ ਵੈਸੇ ਮਾੜਾ ਪ੍ਰਦਰਸ਼ਨ ਰਿਹਾ ਆ ਤੇ ਬਹੁਤਾ ਜ਼ਿਆਦਾ ਸਕੋਰ ਵੈਸੇ ਇੰਡੀਆ ਨੇ ਬਣਾਇਆ ਨਹੀਂ ਸੀ 138 ਦੌੜਾਂ ਸੀ ਪਰ ਜਿੰਬਾਬਵੇ ਜਿਹੜਾ 135 ਦੌੜਾਂ ਬਣਾ ਕੇ ਜਿਹੜਾ 6 ਵਿਕਟਾਂ ਦੇ ਉੱਤੇ ਜਿੱਦਾਂ ਓਵਰ ਜਿਹੜੇ ਖਤਮ ਹੋ ਗਿਆ ਸੀ ਇਹ ਵੀ ਚਲੋ ਵਧੀਆ ਆ ਦੋ ਹੀ ਜਿਹੜੀਆਂ ਇਕੱਠੀਆਂ ਹੀ ਹੋ ਗਈਆਂ
ਠੀਕ ਹੈ ਜੀ ਬਹੁਤ ਵਧੀਆ
ਤੇ ਖੈਰ ਦੋਸਤੋ ਹੁਣ ਆਪਾਂ ਜਾਂਦੇ ਆ ਥੋੜਾ ਜਿਹਾ ਆਪਣੇ ਆਸਟ੍ਰੇਲੀਆ ਵੱਲ ਵੀ ਇੱਥੇ ਦੀ ਆਪਾਂ ਨਿਊਜ਼ ਵਗੈਰਾ ਕਰ ਲਈਏ ਇੱਥੇ ਅੱਜ ਆਪਾਂ ਪਰਥ ਦੇ ਵੱਲ ਪਹਿਲਾਂ ਆਪਾਂ ਜਾਂਦੇ ਆ ਇੱਥੇ ਦੋ ਔਰਤਾਂ ਜਿਹੜੀਆਂ ਅੱਜ ਕੋਰਟ ਦੇ ਵਿੱਚ ਪੇਸ਼ ਹੋਣਗੀਆਂ ਜਿਨ੍ਹਾਂ ਨੂੰ ਕਿ ਦੋਸ਼ੀ ਪਾਇਆ ਗਿਆ ਆ ਮਰਡਰ ਕੀਤਾ ਉਹਨਾਂ ਨੇ ਪਰਥ ਦਾ ਟੀਨੇਜਰ ਸੀਗਾ ਆਰੁਨ ਪੈਜਿਚ ਉਹਦੀ ਜਿਹੜੀ ਬੋਡੀ ਸੀਗੀ ਮਿਲੀ ਬੋਡੀ ਮਿਲੀ ਸੀਗੀ ਦੱਬੀ ਹੋਈ ਆਰੁਨ ਜਿਹੜਾ ਕਿ ਉਹਨੂੰ 9:30 ਤੇ ਦੇਖਿਆ ਗਿਆ ਸੀ ਮੰਗਲਵਾਰ ਨੂੰ ਪਿਛਲੇ ਹਫ਼ਤੇ ਤੇ ਰੋਂਗਹੈਂਪਟਨ ਸਿਟੀ ਸ਼ਾਪਿੰਗ ਸੈਂਟਰ ਦੇ ਟੈਕਸੀ ਰੈਂਕ ਦੇ ਉੱਤੇ ਜਿੱਥੇ ਉਹਨੇ ਉਹ ਇੱਕ ਇਹਨੂੰ ਔਰਤ ਨੂੰ ਮਿਲਿਆ ਸੀ ਤੇ ਇੱਕ ਆਦਮੀ ਨੂੰ ਮਿਲਿਆ ਜਿਹਦਾ ਨਾਂ ਸਿਰਫ ਇੰਨਾ ਹੀ ਦੱਸਿਆ ਗਿਆ ਵੀ ਡੇਨੀਅਲ ਹੈਗਾ ਤੇ ਦੋ ਔਰਤਾਂ ਜਿਹਨਾਂ ਦੀ ਉਮਰ 42 ਸਾਲ ਤੇ 25 ਸਾਲ ਤੇ ਉਹਨਾਂ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਆ ਮਰਡਰ ਦੇ ਲਈ ਇਹ 18 ਸਾਲਾ ਜਿਹੜਾ 18 ਸਾਲਾ ਬੱਚੇ ਦੀ ਜਿਹੜੀ ਬੋਡੀ ਦੇ ਲਈ ਤੇ ਡਿਟੈਕਟਿਵ ਜਿਹੜੇ ਹੈਗੇ ਸੀਨੀਅਰ ਸਰਜੈਂਟ ਦੇਵ ਗੋਟਨ ਉਹਨਾਂ ਨੇ ਕਿਹਾ ਵੀ ਜਿਹੜੀ ਇਹਨੂੰ ਮੰਡੇ ਨਾਈਟ ਜਿਹੜੀ ਸਰਚ ਕੀਤੀ ਗਈ ਸੀ ਇਹਦੇ ਘਰ ਦੇ ਵਿੱਚ ਤੇ ਉੱਥੋਂ ਜਿਹੜਾ ਅੱਜ ਇਹਨਾਂ ਨੂੰ ਕਿਹਾ ਗਿਆ ਆ ਕਿ ਅੱਜ ਜਿਹੜੇ ਵੀਰਵਾਰ ਨੂੰ ਪਰਥ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਉਹਨਾਂ ਨੇ ਪੇਸ਼ ਹੋਣਾ ਆ
ਨਜੀਰੀਆ ਨਾਲ ਸੰਬੰਧਿਤ ਆ ਤੇ ਦੋ ਆਸਟ੍ਰੇਲੀਅਨ ਵਰਕਰ ਜਿਹੜੇ ਕਿ ਮਾਈਨਿੰਗ ਨਾਲ ਸੰਬੰਧਿਤ ਸੀਗੇ ਨਜੀਰੀਆ ਚ ਕੰਮ ਕਰ ਰਹੇ ਸੀਗੇ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਕਿ ਉਹਨਾਂ ਦੇ ਨਜੀਰੀਆ ਦੇ ਵਿੱਚ ਉਹਨਾਂ ਦੀ ਕਿਡਨੈਪਿੰਗ ਹੋ ਚੁੱਕੀ ਆ ਤੇ ਖਬਰ ਦੇ ਮੁਤਾਬਕ ਉੱਥੇ ਗੋਲੀਬਾਰੀ ਹੋਈ ਕਿ ਜਿਹਦੇ ਵਿੱਚ ਡਰਾਈਵਰ ਮਾਰਿਆ ਗਿਆ ਗੱਡੀ ਦਾ ਤੇ 5 ਵਰਕਰ ਜਿਨ੍ਹਾਂ ਚ 2 ਆਸਟ੍ਰੇਲੀਅਨ 1 ਸਾਊਥ ਅਫਰੀਕਾ ਦਾ ਤੇ 2 ਨਜੀਰੀਆ ਦੇ ਸਨ ਤੇ ਉਹਨਾਂ ਨੂੰ ਉੱਥੇ ਬੋਟ ਦੇ ਵਿੱਚ ਲੈ ਗਏ ਨੇ ਜੋ ਕਿ ਬੰਦੇ ਵੱਲੋਂ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸਾਰੀ ਗੱਲਬਾਤ ਦੱਸੀ ਗਈ ਤੇ ਅਕਸਰ ਉੱਥੇ ਦੱਸਿਆ ਜਾ ਰਿਹਾ ਕਿ ਅਕਸਰ ਹੀ ਉਸ ਸਾਊਥ ਸਦਰਨ ਨਜੀਰੀਆ ਦੇ ਵਿੱਚ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਕਿ ਅਮੀਰ ਲੋਕਾਂ ਨੂੰ ਚੱਕ ਕੇ ਜਾਂ ਜਿਹੜੇ ਅਮੀਰ ਆ ਮਾਈਨਿੰਗ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਕਿਡਨੈਪ ਕਰਕੇ ਤੇ ਪੈਸੇ ਵਸੂਲ ਕੇ ਛੱਡ ਦਿੱਤੇ ਜਾਂਦੇ ਆ ਪਰ ਇਸ ਕੇਸ ਵਿੱਚ ਹਾਲੇ ਤੱਕ ਕੋਈ ਵੀ ਅਜਿਹੀ ਜਾਣੀ ਕਿ ਉਹਨਾਂ ਨਾਲ ਰਾਬਤਾ ਨਹੀਂ ਕਾਇਮ ਕੀਤੀ ਗਈ ਕੋਈ ਪੈਸੇ ਦੀ ਮੰਗ ਜਾਂ ਕੋਈ ਹੋਰ ਨੀ ਕੁਛ ਹੋਇਆ ਕਿ ਸਿਰਫ ਸ਼ੰਕਾ ਹੀ ਆ ਕਿ ਉਹਨਾਂ ਦੀ ਕਿਡਨੈਪਿੰਗ ਹੋਈ ਆ ਜਾਂ ਕੁਛ ਹੋਰ ਵੀ ਕਿ ਜਿਉਂਦੇ ਆ ਜਾਂ ਮਰ ਚੁੱਕੇ ਹਜੇ 7 ਨਿਊਜ਼ ਦੀ ਆ ਖਬਰ ਆ ਹਜੇ ਤੱਕ ਜਾਣੀ ਕਿ ਕੁਛ ਵੀ ਪਤਾ ਨੀ ਲੱਗ ਚੱਲਿਆ ਇਹਨਾਂ ਦਾ ਤੇ ਸਿਰਫ ਸ਼ੰਕਾ ਹੀ ਆ ਕਿ ਉਹਨਾਂ ਦੀ ਕਿਡਨੈਪਿੰਗ ਹੋਈ ਆ
ਜੀ ਤੇ ਅਗਲੀ ਖਬਰ ਵੱਲ ਆਪਾਂ ਜਾਂਦੇ ਆ ਤੇ ਪੈਰਾਮੈਟਾ ਰਿਵਰ ਜਿਹੜੀ ਹੈਗੀ ਆ ਉਹਦੀ ਸਫਾਈ ਦੀ ਜਿਹੜੀ ਗੱਲ ਹੁਣ ਚੱਲ ਰਹੀ ਆ ਕਿਉਂਕਿ ਕਈ ਦਸ਼ਕਾਂ ਤੋਂ ਇਹਦਾ ਇੰਡਸਟਰੀਅਲ ਪੋਲੂਸ਼ਨ ਦੇ ਨਾਲ ਜਿਹੜੀ ਇਹ ਸਿਡਨੀ ਦੀ ਪੈਰਾਮੈਟਾ ਰਿਵਰ ਆ ਇਹ ਕਾਫੀ ਗੰਦਲੀ ਹੋ ਚੁੱਕੀ ਸੀ ਹੁਣ ਇਹਦੇ ਲਈ ਕਲੀਨ ਇਹਨੂੰ ਕਰਨ ਦੇ ਲਈ ਇੱਕ ਤਾਂ ਇਹਦੇ ਵਿੱਚ ਸਵਿਮਿੰਗ ਵੀ ਚਲਾਈ ਜਾ ਸਕਦੀ ਆ 2025 ਤੱਕ ਇੱਕ ਕਮਿਊਨਿਟੀ ਗਰੁੱਪ ਨੇ ਜਿਹੜਾ ਦੱਸਿਆ ਤਾਂ ਕਿ ਇੱਥੇ ਦਾ ਜਿਹੜਾ ਇਨਵਾਇਰਮੈਂਟ ਆ ਉਹ ਵੀ ਇਹਦੇ ਨਾਲ ਵਧੀਆ ਬਣੂਗਾ ਨਾਲ ਦੀ ਨਾਲ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਆ ਉਹਨਾਂ ਦੀ ਜਾਣੀ ਜ਼ਿੰਦਗੀ ਜਿਹੜੀ ਆ ਹੋਰ ਵੀ ਵਧੀਆ ਹੋ ਸਕਦੀ ਆ ਨਾਲ ਦੀ ਨਾਲ ਇਕੋਨੋਮਿਕਲੀ ਬੈਨੀਫਿਟ ਵੀ ਰਹਿਣਾ ਹੈ ਇਹਦੇ ਕਾਰਨ ਇਹਦੇ ਨਾਲ ਦਾ, ਕਿਉਂਕਿ ਇਹਦੇ ਨਾਲ ਜੇ ਇਹ ਕਲੀਨ ਹੋ ਜਾਂਦੀ ਹੈ ਜਿਹੜੀ ਰਿਵਰ ਹੈ ਉਹਦੇ ਨਾਲ ਜਿਹੜੀ ਪ੍ਰੋਪਰਟੀ ਦੀ ਵੈਲਿਊ ਆ ਉਹ ਵੀ ਕਾਫੀ ਵੱਧ ਜਾਣੀ ਆ, ਨਾਲ ਦੀ ਨਾਲ ਬਿਜ਼ਨਸ ਦੀਆਂ ਓਪਰਚੁਨਿਟੀਜ਼ ਜਿਹੜੀਆਂ ਉਹ ਵੀ ਕਾਫੀ ਜਿਹੜੀਆਂ ਵੱਧ ਜਾਣੀਆਂ, ਤੇ ਨਾਲ ਦੀ ਨਾਲ ਜਿਹੜੇ ਨਿਊ ਸਾਊਥ ਵੇਲਸ ਦਾ ਇਨਵਾਇਰਮੈਂਟਲ ਪ੍ਰੋਟੈਕਸ਼ਨ ਅਥਾਰਟੀ ਉਹਨਾਂ ਨੇ ਕਿਹਾ ਆ ਵੀ ਸੇਨੀ ਜਿਹੜਾ ਵਾਟਰ ਜਿਹੜਾ ਹੈਗਾ ਉਹ 200,000 ਪੇ ਕਰੂਗਾ, ਤੇ ਇਹ ਜਿਹੜੀ ਆ 370 ਕਿਲੋ ਲੀਟਰ ਜਿਹੜਾ ਅਨਟ੍ਰੀਟਡ ਜਿਹੜੇ ਸੀਵੇਜ ਜਿਹੜਾ ਇਹਦੇ ਵਿੱਚ ਛੱਡ ਦਿੱਤਾ ਜਾਂਦਾ ਉਹਨੂੰ ਜਿਹੜਾ ਟ੍ਰੀਟ ਕਰਕੇ ਇਹਦੇ ਵਿੱਚ ਜਿਹੜਾ ਪਾਇਆ ਜਾਊਗਾ, ਤੇ ਖੈਰ ਇਹ ਬਹੁਤ ਵਧੀਆ ਗੱਲ ਹੈਗੀ ਆ ਕਿ ਉਹ ਜੇ ਰਿਵਰ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਸਵਿਮਿੰਗ ਦੇ ਲਈ ਚਲਾ ਦਿੱਤੀ ਜਾਵੇ, ਤੇ ਇਹਦੇ ਨਾਲ ਜਿਹੜਾ ਕਾਫੀ ਲੋਕਾਂ ਨੇ ਜਿਹੜਾ ਕਾਫੀ ਸਵਾਗਤ ਵੀ ਕੀਤਾ ਆ।
ਬਹੁਤ ਵਧੀਆ, ਕਿਉਂਕਿ ਪਾਣੀ ਦਾ ਤਾਂ ਸਾਫ਼ ਹੋਣਾ ਜ਼ਰੂਰੀ ਹੈ ਨਾ, ਤੇ ਚਲੋ ਆ ਹੋਰ ਚੀਜ਼ਾਂ ਦਾ ਫਾਇਦੇ ਦਊਗਾ ਕਿ ਪਾਣੀ ਦਾ ਵੈਸੇ ਵੀ, ਕਿਉਂਕਿ ਜੀਵ ਜੰਤੂਆਂ ਨੇ ਵੀ ਪੀਣਾ ਹੁੰਦਾ ਆ ਤੇ ਆਪਣੇ ਵੀ ਪੀਣ ਦੇ ਕੰਮਾਂ ਦਾ ਤੇ ਅਹਿਮੀਅਤ ਬਹੁਤ ਆ ਪਾਣੀ ਦੀ, ਇਹ ਬਹੁਤ ਵਧੀਆ ਕਦਮ ਆ ਇਹਨਾਂ ਵੱਲੋਂ ਚੁੱਕਿਆ ਜਾਣ ਵਾਲਾ।
ਜੀ, ਤੇ ਨਾਲ ਦੀ ਨਾਲ ਡਰੱਗ ਓਫੈਂਸਿਸ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ 4 ਵਿਅਕਤੀਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਆ, ਇਹਨਾਂ ਨੂੰ ਡਰੱਗ ਟ੍ਰੈਫਲਿੰਗ ਜਿਹੜਾ ਕੀਤਾ ਗਿਆ ਇਹਦੇ ਵਿੱਚ ਕਾਫੀ ਜਿਹੜੀਆਂ ਰੇਡ ਕੀਤੀਆਂ ਗਈਆਂ ਐਡੀਲੇਡ ਦੇ ਜਿਹੜੇ ਸਾਊਦਰਨ ਸਵਲਬ ਹੈਗੇ ਆ ਦੱਖਣੀ ਹਿੱਸੇ, ਪੁਲਿਸ ਨੇ ਜਿਹੜਾ 100,000 ਕੈਸ਼ ਜਿਹੜਾ ਆ ਇੱਥੋਂ ਬਰਾਮਦ ਕੀਤਾ ਆ, ਨਾਲ ਦੀ ਨਾਲ ਕਾਰਾਂ ਤੇ ਜੁਐਲਰੀ ਕਾਫੀ ਪਾਈ ਗਈ ਆ, ਤੇ ਨਾਲ ਦੀ ਨਾਲ ਕੋਕੀਨ ਜਿਹੜੀ ਆ ਉਹ ਵੀ ਕਾਰਾਂ ਦੇ ਵਿੱਚੋਂ ਪਾਈ ਗਈ ਆ। ਇਹਦੇ ਲਈ 3 ਆਦਮੀ ਤੇ ਇੱਕ ਔਰਤ ਨੂੰ ਜਿਹੜਾ ਚਾਰਜ ਕੀਤਾ ਗਿਆ ਡਰੱਗ ਓਫੈਂਸਿਸ ਦੇ ਲਈ, ਜਦਕਿ ਇੱਕ ਹੋਰ ਆਦਮੀ ਜਿਹੜਾ ਆ ਉਹਨੂੰ ਵੀ ਜਿਹੜਾ ਇਹਦੇ ਅਧੀਨ ਚਾਰਜ ਜਿਹੜਾ ਆ ਕਰਨ ਦੇ ਵੱਲ ਜਿਹੜਾ ਉਪਰਾਲਾ ਆ ਉਹ ਚੱਲ ਰਿਹਾ ਆ। ਤੇ ਖੈਰ ਦੋਸਤੋ, ਇਹ ਕੁਛ ਖਬਰਾਂ ਸੀਗੀਆਂ ਆਪਣੀਆਂ ਜਿਹੜੀਆਂ ਕਿ ਆਪਾਂ ਆਸਟ੍ਰੇਲੀਆ ਤੋਂ ਲੈ ਰਹੇ ਸੀਗੇ, ਕੁਛ ਆਪਾਂ ਮੇਨ ਮੇਨ ਜਿਹੜੀਆਂ ਸੁਰਖੀਆਂ ਉਹਨਾਂ ਉੱਤੇ ਗੱਲ ਆਪਾਂ ਕੀਤੀ ਆ। ਤੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਕੈਲਮ ਬੇਲ ਕਲੱਬ ਵਾਲੇ ਜੁੜੇ ਆ, ਤੇ ਉਹਨਾਂ ਨੇ ਵੀ ਪ੍ਰੋਗਰਾਮ ਦੀ ਤਾਰੀਫ ਕੀਤੀ ਆ, ਤੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ ਕਿ ਤੁਸੀਂ ਵੀ ਨਾਲ ਦੀ ਨਾਲ ਜੁੜੇ ਹੋਏ ਹੋ। ਤੇ ਦੋਸਤੋ, ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣ ਕੇ ਉਦੋਂ ਬਾਅਦ ਵਿੱਚ ਆਉਂਦੇ ਹਾਂ ਤੇ ਗੱਲ ਕਰਦੇ ਹਾਂ, ਪੰਜਾਬ ਵੱਲ ਨੂੰ ਜਾਂਦੇ ਹਾਂ, ਇੰਡੀਆ ਵੱਲ ਨੂੰ ਜਾਂਦੇ ਹਾਂ, ਤੇ ਗੱਲਾਂ ਬਾਤਾਂ ਹੋਰ ਵੀ ਇੱਦਾਂ ਚੱਲਦੀਆਂ ਰਹਿਣਗੀਆਂ। ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ।
ਨਸ਼ੀਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ, ਫੁੱਲ ਗੁਲਾਬੀ ਕੂਲੇ ਪੱਤ ਕੱਚੀ ਕਚਨਾਰ ਦੇ, ਪੋਚ ਪੋਚ ਪਪ ਧਰੇ ਜੂ ਪਰੀ ਉਡਾਰੀ ਭਰਦੀ ਆ,
ਬੈਠੀ ਹੁਣ ਕੱਢੇ ਸਿਰਾਣੇ ਬਈ
ਜੀ ਦੋਸਤੋ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਬੈਠੇ ਹੋ ਤੇ ਸਾਡੀਆਂ ਵੀ ਗੱਲਾਂ ਬਾਤਾਂ ਵੈਸੇ ਚੱਲ ਰਹੀਆਂ ਆ ਤੇ ਨਵੀਂ ਕੰਬੋਜ ਸਾਹਿਬ ਸਾਡੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਨਵੀਂ ਕੰਬੋਜ ਸਾਹਿਬ ਤੁਹਾਨੂੰ ਵੀ ਉਹਨਾਂ ਨੇ ਗੁਰਸੇਵ ਸਿੰਘ ਜੀ ਚੁਟਕਲਾ ਇੱਕ ਭੇਜਿਆ ਆ ਤਾਂ ਕਿ ਜਿਹੜੇ ਸੋਤੇ ਆ ਉਹ ਵੀ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਪਾਉਣ ਹਨਾ ਹਾਸਾ ਵੀ ਜ਼ਰੂਰ
ਜ਼ਰੂਰ ਕਰੋ ਜੀ ਸ਼ਾਮ ਦਾ ਫਿਰ ਤਾਂ
ਜੀ ਉਹ ਕਹਿੰਦੇ ਵੀ ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਜਿਹੜਾ ਡੂੰਘੇ ਟੋਏ ਵਿੱਚ ਡਿੱਗ ਪਿਆ
ਅੱਛਾ ਜੀ
ਤੇ ਸਾਹਮਣੇ ਇੱਕ ਬਾਂਦਰ ਜਿਹੜਾ ਟਾਹਣੀ ਤੇ ਬੈਠਾ ਸੀ ਉਹ ਬੋਲਿਆ ਵੇ ਕਿਉਂ ਵੇ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ ਬਣਿਆ ਫਿਰਦਾ ਸੀ ਅੱਜ ਆਇਆ ਲੋਟ ਹੁਣ ਤੈਨੂੰ ਪਤਾ ਲੱਗੂ ਸ਼ਿਕਾਰੀ ਤੇਰੀ ਖੱਲ ਲਾਉਣਗੇ ਤੇ ਦੰਦ ਤੇ ਨੌ ਵੀ ਵੇਚ ਦੇਣਗੇ ਡਿਸਕਵਰੀ ਵਾਲੇ ਤੇਰੀ ਵੀਡੀਓ ਦਿਖਾਉਣਗੇ ਅੱਜ ਤੈਨੂੰ ਪਤਾ ਲੱਗਾ ਹਨਾ ਪਤਾ ਲੱਗੂ ਅੱਜ ਤੇ ਇੰਨੇ ਚੈਨੂ ਵੀ ਜਿਹੜੀ ਟਾਹਣੀ ਦੇ ਉੱਤੇ ਬਾਂਦਰ ਬੈਠਾ ਸੀ ਉਹ ਟੁੱਟ ਗਈ ਤੇ ਬਾਂਦਰ ਸ਼ੇਰ ਦੇ ਨਾਲ ਹੀ ਬਿਲਕੁਲ ਸਾਹਮਣੇ ਟੋਏ ਦੇ ਵਿੱਚ ਡੈ ਪਿਆ
ਅੱਛਾ ਜੀ
ਨਾਲੇ ਬਾਂਦਰ ਨੇ ਕੰਨਾਂ ਨੂੰ ਹੱਥ ਲਾਏ ਤੇ ਨਾਲੇ ਬੋਲ ਪਿਆ ਕਹਿੰਦਾ ਵੱਡੇ ਭਾਈ ਸੌ ਲੱਗੇ ਮਾਰ ਤੇ ਉਹਦੀ ਆਪਾਂ ਤਾਂ ਮਾਫ਼ੀ ਮੰਗਣ ਵਾਸਤੇ ਛਾਲ ਮਾਰੀ ਆ
ਉਹੀ ਤਾਂ ਜਿਹੜੀ ਆਪਣੀ ਗੱਲ ਪਹਿਲਾਂ ਹੋਈ ਜਿਹੜਾ ਫਿਦਰਤ ਸਮਾਂ ਨੀ ਲੱਗਦਾ ਆਪਾਂ ਬਦਲਣ ਲੱਗੇ
ਬਿਲਕੁਲ ਤੇ ਨਾਲੇ ਗੱਲ ਇਹ ਵੀ ਆ ਨਾ ਵੀ ਇਹ ਵੀ ਇੱਕ ਹਾਜ਼ਰ ਜਵਾਬੀ ਆ ਨਾ ਮੌਕੇ ਦੇ ਅਨੁਸਾਰ ਬਦਲ ਜਾਓ ਨਹੀਂ ਤਾਂ ਫਿਰ ਖੇਤੀ ਜਿਹੜਾ ਵਡਾਂਗਾ ਹੋ ਸਕਦਾ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਆ ਤੇ ਅੱਜ ਕੱਲ ਜਿਹੜੇ ਚੱਲਦੇ ਵੀ ਇੱਦਾਂ ਹੀ ਆ ਜਿਹੜੇ ਕਿ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਜਿਹੜੇ ਆ ਚੱਲਦੇ ਆ ਤੁਸੀਂ ਬਹੁਤ ਸਾਰੇ ਪੋਲੀਟੀਸ਼ੀਅਨ ਏਦਾਂ ਦੇ ਰਾਜਨੀਤੀ ਦੇ ਵਿੱਚ ਲੋਕ ਹੈਗੇ ਆ ਜਿਹੜੇ ਕਿ ਵਾਰ ਵਾਰ ਆਪਣੇ ਜਿਹੜੇ ਦਲ ਬਦਲ ਜਾਂਦੇ ਆ ਜਿਹੜੇ ਇੱਕ ਦਲ ਨੂੰ ਜਿਹੜਾ ਗਾਲਾਂ ਕੱਢਦੇ ਆ ਜੋ ਕੱਲ ਨੂੰ ਪਤਾ ਨੀ ਉਹਦੀ ਤਾਰੀਫ ਕਰ ਰਹੇ ਹੁੰਦੇ ਆ ਜੀ ਆਮ ਆਦਮੀ ਪਾਰਟੀ ਚ ਬਹੁਤ ਸਾਰੇ ਲੋਕ ਆਏ ਆ ਕਾਂਗਰਸ ਦੇ ਵਿੱਚੋਂ ਅਕਾਲੀਆਂ ਦੇ ਵਿੱਚੋਂ ਜਿਹੜੇ ਕਦੀ ਬਹੁਤ ਗਾਲਾਂ ਕੱਢਦੇ ਹੁੰਦੇ ਸੀ ਕਈਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਸਿੱਧੀਆਂ ਗਾਲਾਂ ਕੱਢੀਆਂ ਹਨਾ ਪਰ ਉਹ ਵੀ ਜਿਹੜੇ ਆ ਉੱਥੇ ਹੁਣ ਤਾਰੀਫਾਂ ਕਰ ਰਹੇ ਆ ਹੁਣ ਜਿਨ੍ਹਾਂ ਚੋਂ ਆਏ ਆ ਉਹਨਾਂ ਨੂੰ ਗਾਲਾਂ ਕੱਢਦੇ ਆ ਜਾਣੀ ਇਹ ਇੱਕ ਇਹੀ ਆ ਵੀ ਜਦੋਂ ਟਾਹਣੀ ਟੁੱਟਦੀ ਆ ਫਿਰ ਬਸ ਹਨਾ ਕੰਨਾਂ ਨੂੰ ਹੱਥ ਲਾ ਲਓ
ਸਹੀ ਗੱਲ ਚਲੋ ਪਾਰਟੀਆਂ ਦੀ ਹੋਰ ਗੱਲ ਆਮ ਜ਼ਿੰਦਗੀ ਚ ਦੇਖ ਲਓ ਬਹੁਤ ਬੰਦੇ ਆਪਣੇ ਵਿਚਰਦੇ ਮਿਲ ਜਾਣਗੇ ਨਾ ਆਪਣੇ ਸਮਾਜ ਦੇ ਵਿੱਚ ਤੇ ਬਹੁਤ ਹੀ ਜਿੰਦਾ ਇਸ ਹਿਸਾਬ ਦਿੰਦੇ ਚਾਪਰੂਸੀ ਕਰਕੇ ਜਿਉਣ ਵਾਲੇ ਦੂਜਿਆਂ ਦੀ ਤੇ ਸਮੇਂ ਨਾਲ ਬਦਲਦੇ ਰਹਿੰਦੇ ਆ ਤੇ ਪਤਾ ਨੀ ਕਿਸ ਹਿਸਾਬ ਨਾਲ ਜ਼ਿੰਦਗੀ ਜਿਉਂਦੇ ਆ ਉਹ
ਹਰਦੀਪ ਚੀਮਾ ਸਾਹਿਬ ਦੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਸਾਡੇ ਪਿੰਡ ਉਹ ਕਹਿੰਦੇ ਵੀ ਥੋੜੀ ਲੇਟ ਵੈਸੇ ਇਹ ਗਾਣਾ ਲਾਇਓ ਕਿਉਂਕਿ ਮਾਰਨਿੰਗ ਵਿੱਚ ਕਿਸੇ ਨੂੰ ਕਹਿੰਦੇ ਸੈਡ ਨੀ ਕਰਨਾ ਕਿਉਂਕਿ ਸੈਡ ਸੌਂਗ ਹੈਗਾ ਇਹ ਵੈਸੇ ਉਹਦਾ ਪਹਿਲੀ ਵਾਰ ਹੋਇਆ ਵੀ ਸਾਡਾ ਗਾਣਾ ਬਾਅਦ ਚ ਲਾਇਓ ਜਰੂਰ ਦੱਸਿਓ ਕਿਉਂਕਿ ਬਹੁਤ ਵਧੀਆ ਲੱਗਾ ਹਨਾ ਵੀ ਕਿਉਂਕਿ ਸਾਰਿਆਂ ਨੂੰ ਹੁੰਦਾ ਵੀ ਯਾਰ ਪਹਿਲਾਂ ਆਪਣਾ ਜਿਹੜਾ ਗਾਣਾ ਜਿਹੜਾ ਹੋ ਜਾਵੇ ਹਨਾ ਵੈਸੇ ਰਾਜੂ ਭੰਗੂ ਹੋਣਾ ਦੀ ਆਪਾਂ ਜਿਹੜੀ ਗਾਣੇ ਦੀ ਸੀਗੀ ਫਰਮਾਇਸ਼ ਆਪਾਂ ਪੂਰੀ ਕਰ ਦਿੱਤੀ ਆ ਤੇ ਰਾਜੀ ਭੰਗੂ ਸਾਹਿਬ ਤਾਂ ਚਲੋ ਹੁਣ ਇੰਜੋਏ ਕਰ ਰਹੇ ਹੋਣਗੇ ਤੇ ਜਸਕਰਨ ਸਾਹਿਬ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਲਾਸਟ ਤੱਕ ਕਿਉਂ ਕਰ ਦਈਏ ਕਿ ਸਾਡਾ ਜਿਹੜਾ ਗਾਣਾ ਆ ਆਪਾਂ ਬਾਅਦ ਦੇ ਵਿੱਚ ਲੈਂਦੇ ਹਾਂ ਤੇ ਉਧਰ ਇਸਰੋ ਨੇ ਇੱਕੋ ਵੇਲੇ 20 ਉਪਗ੍ਰਹਿ ਦਾ ਕੇ ਜੀ ਇਤਿਹਾਸ ਦਾ ਅਰਜ ਦਿੱਤਾ ਆ ਜਿੱਥੇ ਭਾਰਤ ਦੀਆਂ ਬਹੁਤ ਸਾਰੀਆਂ ਨਾਕਾਮੀਆਂ ਜਿਹੜੀਆਂ ਗਣਾਈਆਂ ਜਾਂਦੀਆਂ ਵਰਲਡ ਦੇ ਵਿੱਚ ਪਰ ਇਸਰੋ ਜਿਹੜਾ ਆ ਹਨਾ ਜਿੱਦਾਂ ਵੀ ਕਹਿ ਲੋ ਵੀ ਧੌਣ ਉੱਚੀ ਕਰਕੇ ਜਿਉਣਾ ਕਰ ਦਿੱਤਾ ਆਪਣਾ ਪੰਜਾਬੀਆਂ ਦਾ ਵੀ ਤੇ ਇੰਡੀਅਨ ਦਾ ਵੀ
ਹਾਂਜੀ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਆ ਤੇ ਜਿਹਨਾਂ ਦੇ ਵਿੱਚ ਆਖਿਆ ਜਾਂਦਾ ਕਿ 17 ਬਾਹਰਲੇ ਯਾਨੀ ਕਿ ਅਮਰੀਕਾ ਕੈਨੇਡਾ ਤੇ ਜਰਮਨੀ ਦੇ 17 ਉਪਗ੍ਰਹਿ ਸ਼ਾਮਲ ਆ ਇਹਦੇ ਵਿੱਚ
ਆਪਣੇ ਰੋਕਟ ਦੇ ਨਾਲ ਛੱਡਦੇ ਆ ਹਨਾ ਕਿੱਡੀ ਵੱਡੀ ਗੱਲ
ਕਹਿੰਦੇ ਤੁਸੀਂ ਜਾਣਾ ਹੀ ਆ ਕਿ ਸਾਡੇ ਵੀ ਲੈ ਚੋ
ਜੀ ਇੱਕ ਉਹਦਾ ਕਾਰਨ ਇਹ ਵੀ ਆ ਗੁਰਸੇਵ ਸਿੰਘ ਜੀ ਵੀ ਆਪਣਾ ਜਿਹੜਾ ਆਪਣਾ ਇਸਰੋ ਜਿੰਨਾ ਕੰਮ ਕਰਦੇ ਆਪਣੀ ਜਿਹੜੀ ਪੱਧਤੀ ਜਿੱਦਾਂ ਪੁਲਾੜ ਦੇ ਵਿੱਚ ਬਾਕੀ ਸਾਰੇ ਦੁਨੀਆਂ ਦੇ ਦੇਸ਼ਾਂ ਦੇ ਨਾਲੋਂ ਆਪਣੀ ਸਭ ਤੋਂ ਤਕਨੀਕ ਜਿਹੜੀ ਆ ਸਸਤੀ ਆ
ਆਪਾਂ ਜਿਹੜੇ ਬਹੁਤ ਘੱਟ ਪੈਸਿਆਂ ਦੇ ਵਿੱਚ ਉੱਪਰ ਭੇਜ ਸਕਦੇ ਹਾਂ, ਹਨਾ, ਚਾਹੇ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰੱਖ ਲਓ, ਚਾਹੇ ਲੇਬਰ ਦੇ ਪਾਸਿਓ ਰੱਖ ਲਓ ਜਾਂ ਟੈਕਨੀਕ ਦੇ ਪਾਸਿਓ ਰੱਖ ਲਓ। ਜਿੱਦਾਂ ਕਿ ਤੁਸੀਂ ਮੰਗਲ ਗ੍ਰਹਿ ਤੇ ਆਪਾਂ ਰਾਕਟ ਭੇਜਿਆ ਸੀ, ਹਨਾ, ਤੇ ਅਮਰੀਕਾ ਨੇ ਉਦੋਂ ਦੁੱਗਣੇ ਤਿੱਗਣੇ ਪੈਸੇ ਖਰਚੇ ਸੀ ਜਿੰਨੇ ਆਪਾਂ ਪੈਸੇ ਜਿਹੜੇ ਖਰਚੇ ਸੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਵਰਲਡ ਜਿਹੜਾ ਬਹੁਤ ਭਰੋਸੇਯੋਗ ਮੰਨਦਾ ਆਪਣੀ ਤਕਨੀਕ ਨੂੰ, ਆਪਣੇ ਇਸਰੋ ਨੂੰ, ਕਿ ਇਹਦੇ ਜਿਹੜੇ ਰਾਕਟ ਆ ਉਹਦੀ ਜਿਹੜੀ ਜਿਹੜੀ ਸਫਲਤਾ ਦੀ ਰੇਟ ਆ ਜਿਹੜੀ ਆ ਉਹ ਬਹੁਤ ਵਧੀਆ ਆ, ਇਸ ਕਰਕੇ ਵੀ ਜਿਹੜੇ ਬਾਕੀ ਦੇਸ਼ ਆ ਉਹ ਬਿਲੀਵ ਕਰਦੇ ਆ। ਪਰ ਇਹ ਪਹਿਲੀ ਵਾਰ ਹੋਇਆ ਵਰਲਡ ਦੇ ਵਿੱਚ ਕਿ PSLV-34 ਜਿਹੜਾ ਕਿ ਇੱਕ ਰਾਕਟ ਆ, ਰਾਕਟ ਜਾਣੀ ਉੱਪਰ ਜਾਣ ਦਾ ਇਹਦਾ ਤਾਂ ਕੰਮ ਇੱਕ ਇਹ ਹੁੰਦਾ ਵੀ ਇੰਜਨ ਦਾ ਕੰਮ ਕਰਦਾ ਨਾ, ਵੀ ਇਹਨਾਂ ਉੱਪਰ ਤੱਕ ਪਹੁੰਚਾਉਣਾ ਹੀ ਹੁੰਦਾ। ਨਾਲ ਜਿਹੜੇ ਇਹ ਰਾਕਟ ਆ ਇਹਦੇ ਨਾਲ ਤਿੰਨ ਸਵਦੇਸ਼ੀ ਜਾਣੀ ਤਿੰਨ ਆਪਣੇ ਇੰਡੀਆ ਦੇ ਬਣੇ ਹੋਏ ਸੀਗੇ ਉਪਗ੍ਰਹਿ, ਤੇ ਨਾਲ ਦੀ ਨਾਲ 17 ਜਿਹੜੇ ਵਿਦੇਸ਼ੀ ਉਪਗ੍ਰਹਿ ਉਹਨਾਂ ਨੂੰ ਗ੍ਰਹਿ ਪੰਧ ਦੇ ਉੱਤੇ ਸਥਾਪਿਤ ਕੀਤਾ ਆ। ਇਹਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪਲਾਰ ਜਿਹੜਾ ਕੇਂਦਰ ਆ, ਉਤੋਂ ਪੋਲਰ ਸੈਟੇਲਾਈਟ ਲਾਂਚ ਵਹੀਕਲ ਜਿਹਨੂੰ ਕਿ ਆਪਾਂ ਹੁਣੇ ਮੈਂ ਤੁਹਾਨੂੰ ਦੱਸਿਆ ਹੀ ਆ, PSLV-34 ਉਹਨੂੰ ਜਿਹੜਾ ਪਲਾਰ ਦੇ ਵਿੱਚ ਭੇਜਿਆ ਗਿਆ, ਤੇ ਇਹਦੇ ਨਾਲ 20 ਜਿਹੜੇ ਉਪਗ੍ਰਹਿ ਆ ਉਹ ਵੀ ਨਾਲ ਸੀਗੇ ਤੇ ਉਹ ਵੀ ਉੱਪਰ ਜਾ ਕੇ ਛੱਡ ਦਿੱਤੇ ਗਏ ਆ। ਇਹ ਕੁੱਲ 26 ਮਿੰਟ 30 ਸਕਿੰਟ ਦੇ ਵਿੱਚ ਇਹ ਜਿਹੜੇ ਉਪਗ੍ਰਹਿ ਆ ਸਾਰੇ ਦਾਗ ਦਿੱਤੇ ਗਏ ਆ। ਭਾਰਤ ਦਾ ਜਿਹੜਾ ਪ੍ਰਿਥਵੀ ਦੇ ਧਰਤੀ ਦੇ ਉੱਤੇ ਨਿਗਰਾਨੀ ਕਰਨ ਵਾਲਾ ਉਪਗ੍ਰਹਿ ਜਿਹੜਾ ਹੈਗਾ ਆ Kartosat-2 ਉਹ ਵੀ ਜਿਹੜਾ ਆ ਉਪਗ੍ਰਹਿ ਭੇਜਿਆ ਗਿਆ ਆ ਉੱਪਰ। ਇਦੋਂ ਇਲਾਵਾ ਗੂਗਲ ਕੰਪਨੀ ਦਾ ਟੇਰਾ ਬੇਲਾ ਦਾ Skysat-Gen-2-1 ਵੀ ਸ਼ਾਮਿਲ ਹੈਗਾ ਆ। 44.4 ਮੀਟਰ ਲੰਮਾ ਤੇ 320 ਟਨ ਵਜਨੀ PSLV ਨੇ ਸਵੇਰੇ ਕੱਲ 9:26 ਦੇ ਉੱਤੇ 20 ਗ੍ਰਹਿਆਂ ਨੂੰ ਉਪਗ੍ਰਹਿਆਂ ਨੂੰ ਲੈ ਕੇ ਉੱਪਰ ਉਡਾਨ ਭਰੀ ਸੀ, ਤੇ ਸਾਰੇ ਉਪਗ੍ਰਹਿਆਂ ਦਾ ਵਜਨ ਜਿਹੜਾ ਆ 1288 ਕਿਲੋਗ੍ਰਾਮ ਸੀਗਾ। ਤੇ ਸ੍ਰੀ ਹਰੀਕੋਟਾ ਜਿਹੜਾ ਹੈਗਾ ਇਹ ਚੇਨਈ ਤੋਂ 110 ਕਿਲੋਮੀਟਰ ਦੂਰ ਹੈਗਾ ਆ, ਤੇ Kartosat ਜਿਹੜਾ 2 ਸੀਰੀਜ਼ ਉਪਗ੍ਰਹਿ ਆ 727.5 ਕਿਲੋਗ੍ਰਾਮ ਦਾ ਹੈਗਾ ਸੀਗਾ। ਇਦੋਂ ਇਲਾਵਾ ਅਮਰੀਕਾ ਦੇ 12 ਅਰਥ ਅਮੇਜ਼ਿੰਗ ਡੱਬ ਉਪਗ੍ਰਹਿ ਤੇ ਇੱਕ ਹੋਰ ਅਮਰੀਕੀ ਉਪਗ੍ਰਹਿ ਵੀ ਇਹਦੇ ਵਿੱਚ ਸ਼ਾਮਲ ਹੈਗੇ ਆ। 2 ਉਪਗ੍ਰਹਿ ਕੈਨੇਡਾ ਦੇ, 1 ਉਪਗ੍ਰਹਿ ਜਰਮਨੀ ਤੇ ਇੰਡੋਨੇਸ਼ੀਆ ਦੇ ਵੀ ਇਹਦੇ ਨਾਲ ਹੈਗੇ ਆ। ਇਸ ਤੋਂ ਇਲਾਵਾ Satyabhama-Sat ਤੇ ਸਭਿਅਮ ਨੂੰ ਵੀ ਕਾਲਜ ਆਫ ਇੰਜੀਨੀਅਰਿੰਗ ਪੂਨੇ ਦੇ ਵਿਦਿਆਰਥੀਆਂ ਨੇ ਬਣਾਇਆ ਸੀਗਾ। Satyabhama-Sat ਉਪਗ੍ਰਹਿ ਜਿਹੜਾ ਗ੍ਰੀਨ ਹਾਊਸ ਗੈਸਾਂ ਦੇ ਜਿਹੜੇ ਅੰਕੜੇ ਆ ਉਹ ਵੀ ਇਕੱਤਰ ਕਰੂੰਗਾ, ਜਦਕਿ ਜਿਹੜਾ ਸੋਬਿਅਨ ਉਪਗ੍ਰਹਿ ਆ ਇਹ ਰੇਡੀਓ ਕਮਿਊਨਿਟੀ ਨੂੰ ਜਿਹੜਾ ਆ ਸੰਦੇਸ਼ ਭੇਜੂਗਾ। ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਕਾਫੀ ਜਿਹੜੀਆਂ ਵਧਾਈਆਂ ਆ ਦਿੱਤੀਆਂ ਆ, ਕਿਉਂਕਿ ਇਸਰੋ ਜਿਹੜਾ ਵਿਗਿਆਨ ਦੇ ਖੇਤਰ ਦੇ ਵਿੱਚ ਨਵੀਆਂ ਨਵੀਆਂ ਮੱਲਾਂ ਆ ਉਹ ਮਾਰ ਰਿਹਾ ਆ।
ਠੀਕ ਆ ਜੀ, ਤੇ ਦਲੀਪ ਸਿੰਘ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ ਅਗਲੀ ਖਬਰ ਤੋਂ ਜਾਣ ਤੋਂ ਪਹਿਲਾਂ, ਕਿਉਂਕਿ ਇੱਕ ਖਬਰ ਆ ਆਪਣੀ BBC ਹਿੰਦੀ ਦੀ, ਤੇ ਆ ਤਾਂ ਚਲੋ ਸ਼ਲਾਘਾਯੋਗ ਆ, ਚ ਕੋਈ ਦੋ ਰਾਏ ਨਹੀਂ ਨਾ ਇਹਦੇ ਉੱਤੇ, ਕੋਈ ਟਿੱਪਣੀ ਨਹੀਂ ਆ ਕਿ ਜੋ ਵੀ ਭੇਜੇ ਨੀ ਆਪਣੇ ਗ੍ਰਹਿ ਭੇਜੇ ਆ, ਕਿਉਂਕਿ ਜਿਹੜੀ ਲੋੜ ਬਹੁਤ ਵੱਧ ਚੁੱਕੀ ਹੈ ਨਾ, ਕਿਉਂਕਿ ਜਿਸ ਹਿਸਾਬ ਨਾਲ ਆਪਣੀ ਜ਼ਿੰਦਗੀ ਦੀ ਰਫਤਾਰ ਵੱਧਦੀ ਆ, ਕੀ ਕੋਈ ਏਦਾਂ ਦਾ ਉਪਗ੍ਰਹਿ ਵੀ ਬਣਿਆ ਆ ਜਿਹੜਾ ਦੱਸ ਸਕੇ ਕਿ ਭਾਰਤ ਦੇ ਵਿੱਚ ਭੁੱਖੇ ਮਰ ਰਹੇ ਆ ਲੋਕ ਜਾਂ ਕੁਛ ਏਦਾਂ ਦੀ ਗੱਲਬਾਤ, ਕਿੰਨੀ ਗਰੀਬੀ ਆ ਚੁੱਕੀ ਆ, ਕਿ ਕੀ ਲੋੜਾਂ ਨੇ ਆਪਣੇ ਲੋਕਾਂ ਦੀਆਂ ਵੱਧ ਚੁੱਕੀਆਂ, ਕੋਈ ਏਦਾਂ ਦਾ ਉਪਗ੍ਰਹਿ ਬਣਿਆ ਜਾਂ ਕੋਈ ਚੱਲ ਰਿਹਾ ਆ, ਕਿਉਂਕਿ ਖਬਰ ਏਦਾਂ ਹੈ ਨਾ ਕਿ ਮੈਂ ਤੁਹਾਨੂੰ ਦੱਸਦਾ ਖਬਰ ਅਗਲੀ ਏਦਾਂ ਆ, ਕਹਿੰਦੇ ਭੁੱਖੇ ਆਦਿਵਾਸੀ ਨੇ ₹1000 ਵਿੱਚ ਆਪਣਾ ਬੇਟਾ ਵੇਚ ਦਿੱਤਾ, ਆਪਣਾ ਜਵਾਕ ਵੇਚ ਦਿੱਤਾ, ਤੇ ਕਿਉਂਕਿ ਪਿੱਛੇ ਜਿਹੇ ਵੀ ਝਾਰਖੰਡ ਦੀ ਖਬਰ ਆਈ ਸੀਗੀ ਕਿ ਪਿੱਛੇ ਜਿਹੇ ਇਹਨਾਂ ਨੂੰ ਲੱਗਾ ਸੀਗਾ ਕਿ ਸ਼ਾਇਦ ਕੋਈ ਨਕਸਲੀ ਕੈਂਪ ਚੱਲ ਰਿਹਾ ਝਾਰਖੰਡ ਦੇ ਜੰਗਲਾਂ ਦੇ ਵਿੱਚ, ਤਾਂ ਪਿਛਲੇ ਸਾਲ ਦੀ ਖਬਰ ਆ ਉਹ, ਤੇ ਵੀ ਜੋ ਜਾ ਕੇ ਦੇਖਿਆ ਪੂਰੀ ਮਿਲਟਰੀ ਸਟੈਂਡ ਬਾਏ ਸੀਗੀ, ਆਪਣੇ ਹੈਲੀਕਾਪਟਰ ਕੀ ਐਂਬੂਲੈਂਸ ਵਗੈਰਾ ਨਾ, ਤੇ ਜੋ ਜਾ ਕੇ ਦੇਖਿਆ ਉੱਥੇ ਇੱਕ ਪਿੰਡ ਵਸਿਆ ਹੋਇਆ ਸੀਗਾ, ਦੇਖ ਲਓ ਆਜ਼ਾਦੀ ਤੋਂ ਬਾਅਦ ਹਜੇ ਤੱਕ ਉਹ ਪਿੰਡ ਪਹਿਲੀ ਵਾਰ ਇਹਨਾਂ ਨੂੰ ਲੱਭਿਆ ਸੀ ਉਹ ਆਪਣੇ ਭਾਰਤ ਦੇ ਨਕਸ਼ੇ ਚ, ਨੋ ਹੀ ਨੀ ਸੀ ਉਹ ਪਿੰਡ ਦਾ, ਤੇ ਬਹੁਤ ਹੈਰਾਨੀ ਰਹਿ ਗਈ ਸੀ ਜੋ ਦੇਖਿਆ ਪਿੰਡ, ਇਹਨਾਂ ਨੂੰ ਲੱਗੇ ਸ਼ਾਇਦ ਕੋਈ ਇਹਨਾਂ ਨੂੰ ਦੋ ਟ੍ਰੇਸਿਸ ਮਿਲੇ ਹੋਣਗੇ, ਉਹਨਾਂ ਨੂੰ ਲੱਗਿਆ ਸ਼ਾਇਦ ਕੋਈ ਨਕਸਲੀ ਕੈਂਪ ਚੱਲ ਰਿਹਾ ਉੱਥੇ, ਤੇ ਖਬਰ ਏਦਾਂ ਆ ਕਹਿੰਦੇ ਪੁਲਿਸ ਨੇ ਉਹ ਬੱਚਾ ਬਰਾਮਦ ਕਰਨ ਦੀ ਕੋਸ਼ਿਸ਼ ਚੱਲ ਰਹੀ ਆ, ਤੇ ਮਾਮਲਾ ਕਹਿੰਦੇ ਢੋਲਾ ਬੇੜਾ ਪੰਚਾਇਤ ਦੇ ਬਰੂਨੀਆ ਗਾਉਂ ਪਿੰਡ ਦਾ ਆ, ਤੇ ਉੱਥੇ ਦੇ ਮੁਖੀਆਂ ਨੇ ਆ ਦਰਜ ਕਰਾਈ ਆ ਸ਼ਿਕਾਇਤ, ਤੇ ਉਹਨੇ ਦੱਸਿਆ ਕਿ ਤੇ ਹਾਲ ਵੀ ਉਹਦੀ ਜਾਣੀ ਕਿ ਜਿਹੜਾ ਬੰਦੇ ਨੇ ਬੱਚਾ ਦੀ ਵੇਚਿਆ ਆ ਉਹਦੇ 6 ਜਵਾਕ ਨੇ, ਤੇ ਉਹਦੀ ਘਰ ਵਾਲੀ ਦੀ ਪਿੱਛੇ ਜੀ ਮੌਤ ਹੋ ਗਈ, ਤੇ ਆਪਣੇ ਕੋਈ ਸੱਟ ਲੱਗਣ ਕਰਕੇ ਉਹ ਘਰ ਵਿੱਚ ਹੀ ਸੀ ਕਿ ਉਹ ਕੰਮ ਕਰਨ ਦੇ ਅਸਮਰਥ ਸੀਗਾ, ਤੇ ਜਾਣੀ ਕਿ ਬਨਿਆਣਿਆਂ ਨੂੰ ਖਾਣ ਨੂੰ ਵੀ ਕੁਛ ਨਹੀਂ ਬਚਿਆ ਜਦ, ਕਿਉਂਕਿ ਜੋ ਫੋਟੋ ਨਾਲ ਦਿੱਤੀ ਹੋਈ ਆ ਉਸ ਤੋਂ ਘਰ ਦੀ ਜਾਣੀ ਕਿ ਬਹੁਤ ਹੀ ਮੰਦ ਹਾਲੀ ਸਿਚੁਏਸ਼ਨ ਆ, ਉਹ ਕੱਚੇ ਘਰ ਜਿਹਦਾ ਕਿ ਆਪਣੇ ਆਦਿਵਾਸੀਆਂ ਨੂੰ ਸਾਨੂੰ ਪਤਾ ਹੀ ਆ ਚਲੋ ਸਾਰਿਆਂ ਨੂੰ ਨਾ ਕਿੱਦਾਂ, ਕਿਉਂਕਿ ਅਸੀਂ ਦੇਖਦੇ ਰਹਿੰਦੇ ਹਾਂ ਕਿ ਨਾਟਕਾਂ ਜਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਮਨੁੱਖੀ ਅਧਿਕਾਰੀ ਹੁੰਦੇ ਉਹ ਦਿਖਾਉਂਦੇ ਰਹਿੰਦੇ ਆਪਾਂ ਨੂੰ, ਤੇ ਉਹ ਘਰ ਦੀ ਬਹੁਤ ਖਸਤਾ ਹਾਲਤਾ, ਤੇ ਫਿਰ ਉਹਨੇ ਇੱਕ ਆਪਣਾ ਜਵਾਕ ਹੀ ₹1000 ਚ ਵੇਚਤਾ ਕਿ ਤਾਂ ਜੋ ਬਾਕੀ ਜਵਾਕਾਂ ਨੂੰ ਰੋਟੀ ਦੇ ਸਕੇ, ਤੇ ਹੁਣ ਉਹ ਵੀ ਚਲੋ ਹਜ਼ਾਰ ਕਿੰਨੇ ਕੁ ਦਿਨ ਚੱਲੂਗਾ ਵੀ, ਸਾਨੂੰ ਪਤਾ ਕਿ ₹1000 ਕਿੰਨੇ ਕੁ ਦਿਨ ਚੱਲੂਗਾ, ਤੇ ਬਹੁਤ ਹੀ ਸੋਚਣ ਵਾਲੀ ਗੱਲ ਹੈ ਜਿੱਥੇ ਅਸੀਂ ਧਾਂਕ ਦੁਨੀਆਂ ਚ ਤਾਂ ਜਮਾ ਲਈ ਆ
ਚਲੋ ਉੱਤੇ ਕੋਈ ਕਿੰਤੂ ਪਰੰਤੂ ਮੈਂ ਪਹਿਲੇ ਕਿਹਾ ਤਾਂ ਉਹ ਲੋੜ ਵੀ ਹੈ ਨਾ ਆਪਣੇ ਬਹੁਤ ਜ਼ਿਆਦਾ ਲੋੜ ਆਪਾਂ ਨੂੰ
ਅੱਗੇ ਵਧਣ ਦੀ ਉਹਦਾ ਥੋੜੀ ਜਿਹੀ ਟਿੱਪਣੀ ਇਸ ਮਾਮਲੇ ਚ ਕਰ ਦਿੰਦਾ ਵੀ ਜਦੋਂ ਮੰਗਲ ਗ੍ਰਹਿ ਨੂੰ ਆਪਾਂ ਭੇਜਿਆ ਸੀਗਾ ਉਸ ਵੇਲੇ ਵੀ ਜਿੰਨੀਆਂ ਵੀ ਯੂਰੋਪੀਅਨ ਕੁਛ ਅਖਬਾਰਾਂ ਨੇ ਜਾਂ ਅਮਰੀਕਾ ਦੀਆਂ ਕੁਛ ਅਖਬਾਰਾਂ ਨੇ ਇਹ ਛਾਪਿਆ ਸੀ ਵੀ ਇੱਕ ਕਾਰਟੂਨ ਤੁਸੀਂ ਵੀ ਦੇਖਿਆ ਹੋਣਾ ਵੀ ਮੰਗਲ ਗ੍ਰਹਿ ਦੇ ਉੱਤੇ ਗਾਂ ਦੀ ਇੱਕ ਤਸਵੀਰ ਬਣਾ ਕੇ ਕਾਰਟੂਨ ਪੇਸ਼ ਕੀਤਾ ਸੀ ਕਾਫੀ ਵਿਵਾਦ ਉਸ ਵੇਲੇ ਹੋਇਆ ਸੀ ਹਨਾ ਕਿ ਇਹ ਜਿਹੜੀ ਗਾਂ ਲੈ ਕੇ ਮੰਗਲ ਗ੍ਰਹਿ ਦੇ ਉੱਤੇ ਪਹੁੰਚ ਗਿਆ ਜਾਣੀ ਉਹਦੇ ਵਿੱਚ ਇਹ ਦਿਖਾਇਆ ਗਿਆ ਸੀ ਭਾਵੇਂ ਇਹ ਮੰਗਲ ਗ੍ਰਹਿ ਤੇ ਪਹੁੰਚ ਗਿਆ ਆ ਪਰ ਪਛੜਾਪਨ ਜਿਹੜਾ ਆ ਦਿਖਾਇਆ ਗਿਆ ਹਨਾ ਇੱਦਾਂ ਹੀ ਤੁਸੀਂ ਦੇਖ ਲਓ ਵੀ ਜਦੋਂ ਵੀ ਇੰਡੀਆ ਦੀ ਗੱਲ ਹੁੰਦੀ ਆ ਉਸ ਵੇਲੇ ਜਿੱਥੇ ਹੁਣ ਅੱਜ ਦੀ ਵੀ ਤੁਸੀਂ ਆਹ ਲਾ ਲਓ ਵੀ ਇੱਕ ਬਹੁਤ ਵੱਡਾ ਇਤਿਹਾਸ ਰਚ ਗਿਆ ਪਰ ਤੁਸੀਂ ਹੋਰ ਕੰਟਰੀਜ਼ ਦੀਆਂ ਅਖਬਾਰਾਂ ਦੇ ਵਿੱਚ ਜਾਂ ਕਾਰਟੂਨ ਦੇਖੋਗੇ ਉੱਥੇ ਜਾ ਕੇ ਫਿਰ ਗੰਦਗੀ ਵਾਲੀਆਂ ਫੋਟੋਜ਼ ਜਾਂ ਕੁਛ ਇੱਦਾਂ ਦੀਆਂ ਜਿਹੜੀਆਂ ਜਿਹਦੇ ਨਾਲ ਕੇ ਹੇਠ ਹੀ ਹੁੰਦੀ ਹੋਵੇ ਉਹ ਦਿਖਾ ਦੇਣੀਆਂ ਤਾਂ ਕਿ ਜਿਹੜੀ ਅਹਿਮੀਅਤ ਆ ਉਹ ਘਟਾਈ ਜਾ ਸਕੇ ਪਰ ਮੈਂ ਇੱਕ ਗੱਲ ਜ਼ਰੂਰ ਇਹ ਦੱਸ ਦਵਾਂ ਤੁਹਾਡੇ ਬਹੁਤ ਵਧੀਆ ਵਧੀਆ ਮਿਸ਼ਨ ਹੈਗਾ ਕਿ ਤੁਹਾਡੀ ਜਿਹੜੀ ਜਿਹੜਾ ਜਜ਼ਬਾ ਹੈਗਾ ਉਹ ਇੱਕ ਬਹੁਤ ਸਾਡਾ ਵੱਡਾ ਪੱਖ ਹੈਗਾ ਪਰ ਮੈਂ ਨਾਲ ਦੀ ਨਾਲ ਇਹ ਜ਼ਰੂਰ ਦੱਸ ਦਵਾਂ ਕਿ ਸਰੋਤੇ ਇੱਦਾਂ ਨਾ ਸੋਚਣ ਕਿ ਇਸਰੋ ਦਾ ਜਿਹੜਾ ਬਹੁਤ ਵੱਡੀ ਗੱਲ ਜਿੱਦਾਂ ਉਹ ਵੀ ਇਹ ਹੋਇਆ ਸੀ ਵੀ ਇੰਨੇ 400 ਕਰੋੜ ਸ਼ਾਇਦ ਰੁਪਇਆ ਉਸ ਵੇਲੇ ਲੱਗਾ ਸੀਗਾ ਕਿ ਤੁਸੀਂ ਜਿਹੜਾ ਮੰਗਲ ਗ੍ਰਹਿ ਦੇ ਉੱਤੇ ਭੇਜ ਦਿੱਤਾ ਆ ਇਹ ਜਿਹੜੇ ਪੈਸੇ ਆ ਗਰੀਬੀ ਲਈ ਵੀ ਖਰਚੇ ਜਾ ਸਕਦੇ ਸੀ ਪਰ ਦੋਸਤੋ ਅੱਜ ਤੁਸੀਂ ਸਾਡੀ ਆਵਾਜ਼ ਜਿਹੜੀ ਆ ਸੁਣ ਰਹੇ ਆ ਕੋਈ ਸਿੰਗਾਪੁਰ ਦੇ ਵਿੱਚ ਬੈਠਾ ਕੋਈ ਯੂਰੋਪੀਅਨ ਕੰਟਰੀ ਵਿੱਚ ਬੈਠਾ ਕੋਈ ਕੈਨੇਡਾ ਚ ਬੈਠਾ ਕੋਈ ਅਮਰੀਕਾ ਦੇ ਵਿੱਚ ਬੈਠਾ ਇਹ ਆਵਾਜ਼ ਸਾਡੀ ਤਾਂ ਹੀ ਸੰਭਵ ਹੋ ਚੁੱਕੀ ਸਕੀ ਆ ਤੁਹਾਡੇ ਤੱਕ ਪਹੁੰਚਣ ਲਈ ਜੇ ਅਸੀਂ ਸੈਟੇਲਾਈਟ ਇੱਦਾਂ ਭੇਜੇ ਉੱਪਰ ਇਹ ਸੈਟੇਲਾਈਟ ਦੇ ਥਰੂ ਹੀ ਅੱਜ ਅਸੀਂ ਮੋਬਾਈਲ ਫੋਨ ਦੇ ਉੱਤੇ ਇੰਡੀਆ ਨੂੰ ਗੱਲਾਂ ਕਰ ਪਾਉਂਦੇ ਹਾਂ ਸਾਡਾ ਜਿਹੜਾ ਇੰਡੀਆ ਦੇ ਵਿੱਚ ਮੋਬਾਈਲ ਫੋਨ ਦੇ ਉੱਤੇ ਬਹੁਤ ਘੱਟ ਰੇਟ ਆ ਉਹਦਾ ਕਾਰਨ ਇਹੀ ਆ ਕਿ ਸਾਡੇ ਜਿਹੜੇ ਆਪਣੇ ਸੈਟੇਲਾਈਟ ਆ ਕਮਿਊਨੀਕੇਸ਼ਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਕਿਉਂਕਿ ਉਹਦੇ ਵਿੱਚ ਇਸਰੋ ਦਾ ਵੀ ਬਹੁਤ ਵੱਡਾ ਯੋਗਦਾਨ ਹੈਗਾ ਪਰ ਨਾਲ ਦੀ ਨਾਲ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਅਮਰੀਕਾ ਦੇ ਵੀ ਉਪਗ੍ਰਹਿ ਆਪਾਂ ਛੱਡੇ ਆ ਕੈਨੇਡਾ ਦੇ ਵੀ ਉੱਪਰ ਛੱਡੇ ਆ ਮੋਸਟ ਵਿੱਚ ਨਹੀਂ ਛੱਡੇ ਹੋਣੇ ਬਹੁਤ ਸਾਰੇ ਪੈਸੇ ਆਮਦਨ ਦਾ ਇੱਕ ਸਾਧਨ ਵੀ ਜਿਹੜਾ ਬਣ ਜਾਂਦਾ ਪਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਉਹ ਬਹੁਤ ਜ਼ਿਆਦਾ ਚਿੰਤਾਜਨਕ ਆ ਵੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਸੀਂ ਜਿਹੜਾ ਸਾਡਾ ਜਿਹੜਾ ਪੱਖ ਆ ਉਹ ਬਹੁਤ ਵਿਚਾਰਨਯੋਗ ਆ ਤੇ ਸੈਡ ਕਰਨ ਵਾਲਾ ਵੀ ਅਸੀਂ ਭਾਵੇਂ ਜਿੰਨਾ ਵੀ ਕੱਲ੍ਹ ਅਜੇ ਤੱਕ ਅਸੀਂ ਤੁਸੀਂ ਜਿਹੜੀ ਗੱਲ ਦੱਸੀ ਆ ਵੀ ਅਜੇ ਤੱਕ ਅਸੀਂ ਕਿਸੇ ਨੂੰ ਇਹ ਸ਼ੋਅ ਨਹੀਂ ਕਰ ਪਾਏ ਵੀ ਤੈਨੂੰ ਜਿਹੜਾ ਆ ਰੋਟੀ ਆ ਜਿਹੜੀ ਆ ਉਹ ਤੈਨੂੰ ਜ਼ਰੂਰ ਮਿਲ ਜਾਊਗੀ ਹਨਾ ਇਸ ਗੱਲ ਦੀ ਹਮੇਸ਼ਾ ਜਿਹੜੀ ਆ ਘਾਟ ਰਹਿਣੀ ਆ
ਹਾਂਜੀ ਕਿਉਂਕਿ ਸਾਨੂੰ ਆਹ ਵੀ ਗੱਲ ਦਾ ਪਤਾ ਜਿਹੜੇ ਆਦਿਵਾਸੀਆਂ ਦੀ ਗੱਲ ਹੁੰਦੀ ਆ ਮੂਲ ਨਿਵਾਸੀ ਆ ਭਾਰਤ ਦੇ
ਹਾਂਜੀ
ਤੇ ਅਸੀਂ ਹੋਰ ਗੱਲ ਕਾਰਨ ਇਹ ਵੀ ਆ ਗੱਲ ਕਰਨ ਦਾ ਚਲੋ ਕਿਉਂਕਿ ਇਹਨਾਂ ਲਈ ਕੋਈ ਵੀ ਜਾਣੀ ਕਿ ਕੀਤਾ ਨੀ ਜਾ ਰਿਹਾ ਉਪਰਾਲਾ ਜਾਂ ਤਾਂ ਹੋਵੇ ਨਾ ਇੱਕ ਕੰਮ ਚੱਲ ਰਿਹਾ ਸੀ ਕਹਿ ਦਈਏ ਕਿ ਨਹੀਂ ਜੀ ਉਹ ਇੱਕ ਸੰਸਥਾ ਬਣਾਈ ਹੋਈ ਹੈ ਨੀ ਉਹ ਕੰਮ ਕਰ ਰਹੀ ਹੈ ਇਹਨਾਂ ਲਈ ਕਿ ਅਸੀਂ ਪਿਛਲੇ ਅਗਲੇ 5-7-10 ਜਾਂ 15 ਸਾਲਾਂ ਤੱਕ ਅਸੀਂ ਅਜਿਹਾ ਪ੍ਰੋਗਰਾਮ ਤਿਆਰ ਕਰ ਦਾਂਗੇ ਕਿ ਸਾਰਿਆਂ ਨੂੰ ਖੋਜ ਹੋਊਗਾ ਨਾ ਸਾਰੇ ਕਵਰ ਕਰ ਜਾਂਗੇ ਸਾਰਿਆਂ ਦੀ ਰੋਟੀ ਪਾਣੀ ਸ਼ੋਰ ਹੋਜੂਗਾ ਠੀਕ ਹੈ ਜੀ ਜਾਂ ਤਾਂ ਅਸੀਂ ਕਹੀਏ ਕਿ ਅਸੀਂ ਉੱਥੇ ਪਾਣੀ ਲੱਭ ਰਹੇ ਹਾਂ ਮੰਗਲ ਦੇ ਉੱਤੇ ਪਰ ਅਸੀਂ ਨਾਲ ਦੀ ਨਾਲ ਪ੍ਰੋਜੈਕਟ ਚਲਾਇਆ ਹੈ ਭਾਰਤ ਦੇ ਵਿੱਚ ਵੀ ਕਿ ਅਸੀਂ ਪਾਣੀ ਭਾਰਤ ਦੇ ਨੂੰ ਲੋਕਾਂ ਦੇ ਵਿੱਚ ਇੰਨੀ ਕੁ ਚੇਤਨਤਾ ਭਰ ਦਾਂਗੇ ਉਹ ਪਾਣੀ ਦੇ ਬਚਾਓ ਵੀ ਕਰੂਗਾ ਤੇ ਗੰਦਾ ਵੀ ਨਹੀਂ ਕਰੂਗਾ ਭੇਜੋ ਉਪਗ੍ਰਹਿਆਂ ਤੇ ਕੋਈ ਗਿਣਤੂ ਪਰੰਤੂ ਨਹੀਂ ਆ ਪਰ ਉਹਨੇ ਕੋਈ ਅਜਿਹਾ ਪ੍ਰੋਗਰਾਮ ਥੱਲੇ ਵੀ ਨੀ ਚਲਾਇਆ ਚਲੋ ਜੇ 400 ਕਰੋੜ ਲਾ ਕੇ ਉਹਨੇ ਭੇਜੇ ਉੱਥੇ ਕਿ 4 ਕਰੋੜ ਦਾ ਕੋਈ ਅਜਿਹਾ ਪ੍ਰੋਜੈਕਟ ਨੀ ਤਿਆਰ ਕੀਤਾ ਕਿ ਜਿਸ ਨਾਲ ਜਿਹੜੇ ਜੀ ਰਹੇ ਆ ਨਵੀਂ ਉੱਥੇ ਭਾਵੇਂ ਲੱਭ ਰਹੇ ਆ ਕਿ ਉੱਥੇ ਉੱਪਰ ਜ਼ਿੰਦਗੀ ਸੰਭਵ ਹੈ ਜਾਂ ਨਹੀਂ ਪਰ ਜਿਹੜੀ ਜ਼ਿੰਦਗੀਆਂ ਹੈ ਉਹਨਾਂ ਨਾਲ ਕੋਈ ਬਚਾਉਣ ਲਈ ਕੋਈ ਇਹ ਜਿਹਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਇਹਨਾਂ ਵੱਲੋਂ।
ਹਾਂ ਜ਼ਰੂਰ ਇਸ ਮਾਮਲੇ ਦੇ ਉੱਤੇ ਚਲੋ ਵਿਚਾਰਾਂ ਕਰਾਂਗੇ ਤਾਂ ਉਹਦੇ ਵਿੱਚ ਸੋਲੂਸ਼ਨ ਜਿਹੜੇ ਆ ਜ਼ਰੂਰ ਲਿਖਣਗੇ। ਬਹੁਤ ਵਧੀਆ ਗੱਲ ਇਹ ਹੈਗੀ ਸੀ। ਆਪਣੇ ਨਾਲ ਗੁਰਸੇਵ ਸਿੰਘ ਜੀ ਜਸਵੰਤ ਘੁੰਮਣ ਸਾਹਿਬ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਕਹਿੰਦੇ ਬਹੁਤ ਇਨਫੋਰਮੇਸ਼ਨ ਜਿਹੜੀ ਆ ਮਿਲ ਰਹੀ ਆ ਇਹਦੇ ਵਿੱਚੋਂ ਤੇ ਉਹਨਾਂ ਨੇ ਵੀ ਇੱਕ ਜਿਹੜਾ ਟੋਪਿਕ ਆ ਉਹਦੀ ਡਿਸਕਸ਼ਨ ਮੰਗੀ ਆ। ਉਹ ਕਹਿੰਦੇ ਵੀ ਅਸੀਂ ਇੱਕ ਧਰਮ ਨੂੰ ਅਡੋਪਟ ਕਰ ਲੈਂਦੇ ਆ, ਸਾਨੂੰ ਉਹ ਧਰਮ ਜਿਹੜਾ ਅਡੋਪਟ ਕਰ ਲੈਣਾ ਚਾਹੀਦਾ ਜਾਂ ਤਾਂ ਆਪਾਂ ਬਾਈ ਬਾਰਥ ਜਿਹੜਾ ਹੈ ਕਿ ਸਾਡੇ ਜਿੱਦਾਂ ਮੰਮੀ ਡੈਡੀ ਦਾ ਸੀ ਜਾਂ ਸਾਡੇ ਬਾਬੇ ਪੜਦਾਦੇ ਦਾ ਸੀ ਅਸੀਂ ਉਸ ਧਰਮ ਨੂੰ ਅਡੋਪਟ ਕਰ ਲਈਏ, ਜਾਂ ਕਹਿੰਦੇ ਵੀ ਅਸੀਂ ਸਾਰੇ ਧਰਮਾਂ ਨੂੰ ਪੜ੍ਹੀਏ, ਪੜ੍ਹ ਕੇ ਫਿਰ ਜਿਹੜਾ ਸਾਨੂੰ ਚੰਗਾ ਲੱਗੇ ਉਹ ਅਡੋਪਟ ਕਰਨਾ ਚਾਹੀਦਾ।
ਬਹੁਤ ਸੋਹਣਾ ਹੈ ਜੀ ਆ ਤਾਂ ਜੀ ਜਿਹੜਾ ਸੁਝਾਅ ਜਾਣੀ ਕਿ ਇੱਕ ਤਰ੍ਹਾਂ ਚਾਚਾ ਲਈ ਕਿਹਾ ਹੈ ਨਾ, ਕਿਉਂਕਿ ਚਲੋ ਚਲੋ ਮੈਂ ਹੀ ਸਟਾਰਟ ਕਰਦਾ ਮਗਰ ਤੁਸੀਂ ਕਲਕੁਲੇਟ ਕਰਦੇ ਹੋ
ਜੀ,
ਤੇ ਕਿਉਂਕਿ ਮੇਰੇ ਵਿਚਾਰ ਨਾਲ ਜੋ ਮੈਨੂੰ ਲੱਗਦਾ ਨਾ ਕਿ ਅਸੀਂ ਅਕਸਰ ਦਾਵਾ ਕਰ ਦਿੰਦੇ ਆ ਤੇ ਕਾਰਨ ਆ ਵੀ ਚਲੋ ਹੁਣ ਜਿਹੜੀ ਮੈਂ ਗੱਲਬਾਤ ਕਹਿਣੀ ਆ ਉਸ ਨੂੰ ਵੀ ਨਾਲ ਲੈ ਕੇ ਚੱਲਣ, ਕਿਉਂਕਿ ਪਿੱਛੇ ਜੇ ਆਪਣੇ ਜਦੋਂ ਆਪਣੇ ਕਹਿੰਦੇ ਸਹਿਜਧਾਰੀ ਸਿੱਖਾਂ ਦੀ ਗੱਲ ਚੱਲਦੀ ਆ ਤੇ ਉਸ ਤੋਂ ਬਾਅਦ ਜੋ ਪਿੱਛੇ ਜੇ ਵੋਟਿੰਗ ਦੀ ਚੱਲ ਰਹੀ ਸੀ ਗੱਲ ਤੇ ਜੋ ਕਿ ਆਪਣੇ ਸਹਿਜਧਾਰੀ ਦੂਜੇ ਦਾ ਗਰੁੱਪ ਦਾ ਇੱਕ ਲੀਡਰ ਬਣਿਆ ਹੋਇਆ ਸੀ ਚੰਡੀਗੜ੍ਹ
ਡਾਕਟਰ
ਡਾਕਟਰ ਨਹੀਂ ਡਾਕਟਰ ਨੀ ਆ ਉਹ ਕੋਈ ਹੋ ਰਹੇ ਸੀ ਪਿੱਛੇ ਜੇ ਹਨਾ ਤੇ ਉਹਨੇ ਕਿਹਾ ਸੀ ਕਹਿੰਦੇ ਅਸੀਂ ਕਿਹੜਾ ਧਰਮ ਕਰੀਏ ਨਾ ਤੇ ਸਾਡਾ ਧਰਮ ਵਾਪਸ ਕਰੋ ਸਾਨੂੰ ਧਰਮ ਦੱਸੋ ਸਾਡਾ ਧਰਮ ਕਿਹੜਾ ਨਾ ਸਾਡਾ ਧਰਮ ਖੋਇਆ ਜਾ ਰਿਹਾ ਤੇ ਮੈਂ ਤਾਂ ਇੰਨਾ ਕਹਾਂ ਜਾਂ ਜੇਕਰ ਮੇਰੇ ਮਾਂ ਪਿਓ ਸਿੱਖ ਨੇ ਠੀਕ ਹੈ ਜੀ, ਇਹਦਾ ਮਤਲਬ ਆਹ ਨਹੀਂ ਕਿ ਮੈਂ ਸਿੱਖ ਹਾਂ ਠੀਕ ਹੈ। ਜੇਕਰ ਹੁਣ ਮੈਂ ਡੈਡੀ ਇੰਜੀਨੀਅਰ ਆ, ਮੈਂ ਇੰਜੀਨੀਅਰ ਕਿੱਦਾਂ ਹੋ ਗਿਆ, ਮੈਨੂੰ ਤਾਂ ਪੜ੍ਹਾਈ ਕਰਨੀ ਪਊਗੀ ਅਗਲੇ।
ਇਹ ਵੀ ਗੱਲ ਹੈ,
ਜੇਕਰ ਮੇਰਾ ਡੈਡੀ ਆਰਮੀ ਦੇ ਵਿੱਚ ਆ ਤੇ ਮੈਂ ਆਰਮੀ ਦਾ, ਮੈਂ ਫੌਜੀ ਥੋੜੀ ਹੋ ਗਿਆ, ਉਹਦੇ ਲਈ ਮੈਨੂੰ ਪੜ੍ਹਾਈ ਕਰਨੀ ਪਊਗੀ ਠੀਕ ਹੈ। ਜੇ ਮੇਰੀ ਕਾਬਲੀਅਤ ਹੋਈ ਤਾਂ ਮੈਂ ਫੌਜ ਚ ਜਾਂ ਇੰਜੀਨੀਅਰ ਬਣ ਸਕਦਾ ਆ ਠੀਕ ਹੈ। ਪਰ ਅਸੀਂ ਧਰਮ ਨੂੰ ਪਤਾ ਨੀ ਇੰਨਾ ਸਿਖਾਲਾ ਕਿਉਂ ਲੈ ਲਿਆ, ਪਤਾ ਨੀ ਕਿਉਂਕਿ ਇਹਦੇ ਫਾਇਦੇ ਸਾਡੇ ਦੂਜੇ ਨੀ ਆ। ਇਹ ਤੋਂ ਐ ਨੀ ਆ ਕਿ ਜੀ ਚਲੋ ਇੰਜੀਨੀਅਰਿੰਗ ਦੇ ਵਿੱਚ ਸਾਨੂੰ $500 ਜੋਬ ਆ ਜਾਣੀ, ਪੇ ਆ ਜਾਣੀ, ਸਾਨੂੰ ਦੇਖਦੇ ਆ ਕਿ ਅਸੀਂ ਸ਼ਬਦ ਵਰਤਦੇ ਹੁੰਦੇ ਆ ਕਿ ਕੁਛ, ਯਾਨੀ ਕਿ ਮੈਨੂੰ ਸ਼ਬਦ ਨੀ ਆ ਰਹੇ ਜੀ। ਇੱਕ ਤਾਂ ਹੁੰਦੇ ਸਾਹਮਣੇ ਦਿਖਣ ਵਾਲੇ ਹੁੰਦੇ ਨਾ, ਇੱਕ ਦੂਏ ਹੁੰਦੇ ਕਿ ਸਾਨੂੰ ਚੀਜ਼ਾਂ ਦਿਖਦੀਆਂ ਨੀ ਨਾ, ਤੇ ਉਹਦੇ ਫਾਇਦੇ ਯਾਨੀ ਕਿ ਜਿਹੜੇ ਆ ਧਰਮ ਦੇ ਸਾਨੂੰ ਸਾਹਮਣੇ ਸਿੱਧੇ ਤੌਰ ਤੇ ਨੀ ਸਾਨੂੰ ਪਤਾ ਲੱਗਦੇ ਨਾ ਕੀ ਫਾਇਦੇ ਕੀ ਨਹੀਂ। ਅਸੀਂ ਇਹਨੂੰ ਬਹੁਤ ਹੀ ਸਿਖਾਲਾ ਲੈ ਲਿਆ ਕਿ ਜੇ ਹੁਣ ਘਰ ਦੇ ਵਿੱਚ ਸਿੱਖੀ ਆ ਅਸੀਂ ਵੀ ਸਿੱਖ ਹਾਂ, ਅਸੀਂ ਜ਼ਰੂਰੀ ਨੀ ਸਮਝੇ ਕਿ ਅਸੀਂ ਉਹਦੀ ਪੜ੍ਹਾਈ ਕਰੀਏ, ਪੜ੍ਹੀਏ ਜਾਂ ਉਸ ਤੇ ਕੰਮ ਕਰੀਏ ਫਿਰ ਦੇਖੀਏ ਕਿ ਹਾਂ ਅਸੀਂ ਸਿੱਖ ਹੈਗੇ ਕਿ ਨਹੀਂ ਠੀਕ ਹੈ। ਤੇ ਦੂਜੀ ਗੱਲ ਆਹ ਆ ਕਿ ਨਾਲ ਦੀ ਨਾਲ ਕਿ ਜੇਕਰ ਅਸੀਂ ਸਪੋਜ਼ ਕਰੋ ਸਾਡੇ ਘਰ ਦੇ ਸਿੱਖ ਆ ਤੇ ਮੈਨੂੰ ਮੁਸਲਿਮ ਧਰਮ ਚ ਇੰਟਰਸਟ ਆ, ਮੈਂ ਉਹਦੀ ਸਟੱਡੀ ਕਰਾਂ ਤੇ ਮੈਨੂੰ ਵਧੀਆ ਲੱਗੇ ਚਲੋ ਜੇਕਰ ਮੇਰਾ ਇੰਟਰਸਟ ਹਿੰਦੂ ਧਰਮ ਚ, ਮੈਂ ਉਹਦੇ ਵੇਦਾਂ ਦਾ ਕਰਦਾ ਹੈ ਨਾ, ਜੇਕਰ ਮੈਨੂੰ ਉਹ ਚ ਕੋਈ ਚੰਗੀਆਂ ਗੱਲਾਂ ਲੱਗਦਾ ਤੇ ਹੋ ਸਕਦਾ ਮੈਨੂੰ ਚਾਹੀਦਾ ਕਿ ਮੈਂ ਹਿੰਦੂ ਧਰਮ ਅਪਣਾ ਲਵਾਂ। ਜੇ ਆਹ ਕਹਿ ਦੇਣਾ ਗਲਤ ਆ ਕਿ ਜੇ ਮੇਰੇ ਘਰ ਦੇ ਸਿੱਖ ਆ ਤੇ ਮੈਂ ਵੀ ਸਿੱਖ ਹਾਂ ਠੀਕ ਹੈ ਜੀ।
ਪਰ ਅਸੀਂ ਉਹ ਤੁਸੀਂ ਕੀ ਕਹਿੰਦੇ ਹੋ ਬਿਲੋਂਗ ਕਰਦੇ ਆ ਨਾ ਵੀ ਜਿੱਥੇ ਸਰਪੰਚ ਜਿੱਤਿਆ ਜਾਂਦਾ, ਵੋਟਾਂ ਵੀ ਜਿਹੜੀਆਂ ਬਹੁਤ ਪੈਂਦੀਆਂ, ਨਸ਼ੇ ਪੱਤੇ ਵੀ ਬਹੁਤ ਚੱਲਦੇ ਆ, ਬਹੁਤ ਸਾਰੇ ਜਿਹੜੇ ਜਾਇਜ਼ ਜਾਂ ਨਜਾਇਜ਼ ਤਰੀਕੇ ਅਪਣਾਏ ਜਾਂਦੇ, ਫੇਰ ਸਰਪੰਚੀ ਜਿੱਤੀ ਜਾਂਦੀ ਆ, ਸਰਪੰਚ ਬੰਦਾ ਬਣ ਜਾਂਦਾ, ਉਹਦੀ ਘਰਵਾਲੀ ਜਿਹੜੀ ਬਿਨਾਂ ਕਿਸੇ ਚੋਣ ਤੇ ਸਰਪੰਚ ਨੀ ਬਣ ਜਾਂਦੀ ਆ, ਜਾਣੀ ਸਾਰੇ ਉਹਨੂੰ ਸਰਪੰਚ ਨੀ ਕਹਿਣਾ ਸ਼ੁਰੂ ਕਰ ਦਿੰਦੇ ਆ ਜਦਕਿ ਜਿੱਤਿਆ ਸਰਪੰਚ ਹੁੰਦਾ ਹਨਾ। ਏਦਾਂ ਹੀ ਜੇ ਸਰਪੰਚ ਨੀ ਜਿੱਤੀ ਆ ਤਾਂ ਸਰਪੰਚ, ਏਦਾਂ ਐਮ ਐਲ ਏ ਦੀ ਘਰ ਵਾਲੀ ਐਮ ਐਲ ਨੀ, ਮੰਤਰੀ ਦੇ ਘਰ ਵਾਲੀ ਮੰਤਰ ਨੀ, ਡਿਸਕਸ਼ਨ ਹੁੰਦੀਆਂ ਰਹਿੰਦੀਆਂ ਇਸ ਪ੍ਰੋਗਰਾਮ ਦੇ ਹੋਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਾਂ ਹੋਰ ਵੀ ਤੁਸੀਂ ਹੋਰ ਵੀ ਤੁਸੀਂ ਰੇਡੀਓ ਦੇ ਉੱਤੇ ਦੇਖੋ, ਬਹੁਤ ਸਾਰੀਆਂ ਇਹਦੇ ਵਿੱਚ ਹੈਗੀਆਂ ਗੱਲਾਂ ਤੁਸੀਂ ਸੁਣਦੇ ਰਹਿੰਦੇ ਆ। ਪਰ ਇਹ ਆ ਵੀ ਇੰਨਾ ਗੱਲ ਜ਼ਰੂਰ ਆ ਵੀ ਪਹਿਲਾਂ ਸਾਰੇ ਪੜ੍ਹ ਕੇ ਜਿਹੜੀ ਪਹਿਲੀ ਜਨਰੇਸ਼ਨ ਸੀ ਸਿੱਖਾਂ ਦੀ ਬੜੀ ਡੈਡੀਕੇਟਰ ਸੀ, ਉਹਦਾ ਕਾਰਨ ਇਹੀ ਸੀ ਕਿ ਉਹਨਾਂ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਚੰਗੀ ਤਰ੍ਹਾਂ ਗ੍ਰਹਿਣ ਕੀਤੀਆਂ ਸੀ। ਖੈਰ ਬਹੁਤ ਬਹੁਤ ਧੰਨਵਾਦ ਸਾਡਾ ਜਸਵੰਤ ਘੁੰਮਣ ਸਾਹਿਬ ਤੇ ਤੁਸੀਂ ਇਸ ਟੌਪਿਕ ਨੂੰ ਛੇੜਿਆ, ਬਹੁਤ ਬਹੁਤ ਧੰਨਵਾਦ। ਮਹਿੰਦਰ ਸਿੰਘ ਹੰਸ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਇੱਕ ਫੋਟੋ ਭੇਜੀ ਆ ਉੱਥੇ, ਇਹ ਵੀ ਵੈਸੇ ਬਹੁਤ ਵਾਇਰਲ ਹੋਈ ਸੀ ਫੇਸਬੁੱਕ ਦੇ ਉੱਤੇ ਕਿ ਦੋ ਜ਼ਿਆਦਾ ਪੇਟ ਵਧੇ ਹੋਏ ਆ ਪੁਲਿਸ ਵਾਲਿਆਂ ਦੇ, ਬਹੁਤ ਜ਼ਿਆਦਾ ਢਿੱਡ ਅੱਗੇ ਨੂੰ ਹੋਏ ਆ ਤੇ ਦੋਨੋਂ ਜਣੇ ਇਹਦਾ ਜੋੜ ਕੇ ਖੜੇ ਆ ਤੇ ਦੋਸਤ ਸਮਝ ਗਏ ਹੋਣਗੇ ਉਹ ਜਿਹੜੀ ਫੋਟੋ ਆ ਭੇਜੀ ਆ। ਹੁਣ ਇਹ ਨੀ ਪਤਾ ਵੀ ਮਹਿੰਦਰ ਸਿੰਘ ਹੰਸ ਜੀ ਹੁਣੀ ਕਹਿਣਾ ਕੀ ਚਾਹੁੰਦੇ ਆ, ਮੈਨੂੰ ਲੱਗਦਾ ਵੀ ਇਹ ਵੀ ਯੋਗਾ ਵੱਲ ਨੂੰ ਕਟਾਕਸ਼ ਕਰਦੇ ਆ ਨਾ ਵੀ ਇਹਨਾਂ ਦੀ ਵੀ ਯੋਗਾ ਕਰਾਓ ਥੋੜੀ ਜਿਹੀ, ਇਹਨਾਂ ਨੂੰ
ਜੇਕਰ
ਇਹਨਾਂ ਨੂੰ ਤਾਂ ਇਹ ਕਹਿ ਦਿੱਤਾ ਜਾਵੇ ਵੀ ਹਨਾ ਦੋ ਹੀ ਢਿੱਡ ਜਿੱਦਾਂ ਜੁੜੇ ਆ ਵੀ ਹੱਥ ਮਿਲਾ ਲਓ ਤੇ ਸ਼ਾਇਦ ਹੱਥ ਨੀ ਮਿਲਾ ਪਾਉਣਗੇ ਇੱਕ ਦੂਜੇ ਦੇ ਨਾਲ।
ਨਹੀਂ ਜੇਕਰ
ਪਹਿਲਾਂ ਢਿੱਡ
ਢਿੱਡ ਘੱਟਦਾ ਫਿਰ ਤਾਂ ਵਧੀਆ ਗੱਲ ਹੈ
ਜੀ। ਤੇ ਦਰਸ਼ਨ ਧਾਲੀਵਾਲ ਜੀ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਪ੍ਰੋਗਰਾਮ ਸਾਡਾ ਵਧੀਆ ਹੁੰਦਾ, ਉਹ ਪਹਿਲੀ ਵਾਰ ਆਪਾਂ ਨੂੰ ਮੈਸੇਜ ਜਿਹੜਾ ਕਰ ਰਹੇ ਆ। ਦਰਸ਼ਨ ਧਾਲੀਵਾਲ ਸਾਹਿਬ ਸਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਧੰਨਵਾਦ ਵੀ ਆ ਕਿ ਤੁਸੀਂ ਮੈਸੇਜ ਕੀਤਾ, ਟਾਈਮ ਕੱਢਿਆ। ਅੱਗੇ ਸਾਡੇ ਕੋਹਲੀ ਸਾਹਿਬ ਵੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਾਰਿਆਂ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ, ਘਰ ਤੇ ਪਰਿਵਾਰ ਤੇ ਵਿਹੜੇ ਵਿੱਚ ਬੈਠੇ ਸਾਰਿਆਂ ਨੂੰ। ਉਹ ਕਹਿੰਦੇ ਇੱਕ ਗੀਤ ਆ, ਬਾਪੂ ਤੇ ਪੁੱਤ ਨਿਕੰਮਾ ਬੜਾ ਕਮਾਊ ਹੋ ਗਿਆ, ਤੇਜੀ ਕਾਹਲੋ ਦਾ ਹੈ ਜੀ ਗੀਤ, ਸ਼ਾਇਦ ਉਹਨਾਂ ਨੇ ਸੁਣਨਾ ਵੀ ਚਾਹਿਆ। ਤੇ ਨਾਲ ਨਾਲ ਉਹਨਾਂ ਨੇ ਜੀ ਉਹ ਸਹਿਜਧਾਰੀ ਪ੍ਰਧਾਨ ਦੀ ਗੱਲ ਕੀਤੀ ਆ, ਪਰਮਜੀਤ ਸਿੰਘ ਰਾਣੂ ਦੀ ਗੱਲ ਕੀਤੀ ਆ ਜਿਹੜਾ ਤੁਸੀਂ ਭੁੱਲ ਗਏ ਸੀਗੇ।
ਹਾਂਜੀ ਹਾਂ ਹਾਂ ਹਾਂ
ਜੀ ਕੋਹਲੀ ਜੀ, ਕੋਹਲੀ ਸਾਹਿਬ ਬਹੁਤ ਬਹੁਤ ਧੰਨਵਾਦ, ਇਹਨਾਂ ਨੂੰ ਵੀ ਬਹੁਤ ਨੌਲੇਜ ਹੁੰਦੀ ਆ ਵੈਸੇ। ਕਹਿੰਦੇ ਖਾ ਖਾ ਕੇ ਚੋਟਾਂ ਅਸੀਂ ਚੂਰ ਹੋਏ, ਤਾਂਹੀਓ ਮਸ਼ਹੂਰ ਬੜੇ ਦੂਰ ਦੂਰ ਹੋਏ, ਜ਼ਖਮਾਂ ਦੇ ਢੇਰ ਉੱਤੇ ਬੈਠ ਕੇ ਜਾਂ ਤਾਂ ਕੋਈ ਪਹਿਲਾਂ ਜਾਂ ਬਾਅਦ ਲਿਖ ਸਕਦਾ, ਇੰਨੇ ਕੁ ਦੁੱਖ ਚੱਲੇ ਅਸੀਂ ਜ਼ਿੰਦਗੀ ਚ ਸਾਡੀ ਕਿ ਸਾਡੇ ਉੱਤੇ ਕੋਈ ਵੀ ਕਿਤਾਬ ਲਿਖ ਸਕਦਾ।
ਵਾਹ ਜੀ ਕਿਆ ਬਾਤ,
ਚੁੱਪੇ ਕਰਾ ਦਿੰਦੇ ਕੋਹਲੀ ਸਾਹਿਬ ਵੀ ਹਨਾ। ਖੈਰ ਬਹੁਤ ਗੱਲਾਂ ਬਾਤਾਂ ਹੋ ਗਈਆਂ ਤੇ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਉਦੋਂ ਬਾਅਦ ਵਿੱਚ ਕੋਸ਼ਿਸ਼ ਕਰਦੇ ਹਾਂ ਲੱਕੀ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਉਹਨਾਂ ਦੇ ਨਾਲ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਆਪਾਂ ਸੁਣਦੇ ਹਾਂ। ਦੋਸਤੋ ਏਦਾਂ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਤੇ ਗਾਣਾ ਸੁਣਦੇ ਹਾਂ ਤੇ ਗਾਣਾ ਸੁਣ ਕੇ ਫੇਰ ਵਾਪਸ ਆਉਂਦੇ ਹਾਂ।
ਵਾਲੇ ਪਿੱਛੇ ਮੁੜ ਜਾਣੀ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਤੁਸੀਂ ਦਲਜੀਤ ਸਿੰਘ ਦੇ ਨਾਲ ਤੇ ਹਰ ਗੁਰਸੇਵਕ ਸਿੰਘ ਜੀ ਦੇ ਨਾਲ ਹਰਮ ਰੇਡੀਓ ਉੱਤੇ ਜੁੜੇ ਹੋਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਆ ਜਸਵੰਤ ਘੁੰਮਣ ਜੀ ਗੁਰਸੇਵਕ ਸਿੰਘ ਜੀ ਫੇਰ ਜੁੜੇ ਆ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਟੋਪਿਕ ਜਿਹੜਾ ਤੁਸੀਂ ਗੱਲ ਕੀਤੀ ਆ ਜਿਹੜਾ ਕਿ ਉਹਨਾਂ ਨੇ ਟੋਪਿਕ ਦਿੱਤਾ ਸੀ ਜਸਵੰਤ ਘੁੰਮਣ ਜੀ ਉਹਨਾਂ ਨੇ ਉਹ ਕਹਿੰਦੇ ਵੀ ਇੱਦਾਂ ਹੋ ਸਕਦਾ ਵੀ ਆਪਾਂ ਸਾਰੀ ਦੁਨੀਆਂ ਨੂੰ ਇੱਕ ਧਰਮ ਦੇ ਝੰਡੇ ਹੇਠ ਇਕੱਠੇ ਕਰ ਦਈਏ ਤਾਂ ਕਿ ਜਿਹੜੀ ਸਾਰੇ ਧਰਮਾਂ ਦੀਆਂ ਗੱਲਾਂ ਆ ਉਹਨਾਂ ਨੂੰ ਇਕੱਠੇ ਕਰਕੇ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਆਪਾਂ ਇੱਕ ਧਰਮ ਬਣਾ ਲਈਏ ਹੋ ਸਕਦਾ ਇੱਦਾਂ
ਨਹੀਂ ਨਹੀਂ ਵੈਸੇ ਦੇਖਿਆ ਜਾਵੇ ਜੀ ਅਨੇਕਤਾ ਚ ਏਕਤਾ ਦੇਖੋ ਨਾ ਅਸੀਂ ਸਾਨੂੰ ਚਾਹੀਦਾ ਕਿ ਅਸੀਂ ਜੇਕਰ ਵਿਚਾਰ ਅੱਡੋ ਅੱਡ ਆ ਫਿਰ ਇੱਕ ਰਹਿਣ ਦੀ ਕੋਸ਼ਿਸ਼ ਕਰੀਏ ਨਾ ਕਿ ਇੱਕ ਕਰਨ ਦੀ ਆ ਤਾਂ ਫਿਰ ਆਈਐਸਆਈਐਸ ਵਾਲੀ ਗੱਲ ਹੋ ਗਈ ਉਹ ਕਰ ਰਹੇ ਆ ਇੱਕ ਉਹ ਲੱਗੇ ਹੋਏ ਆ ਜੀ ਮਿਹਨਤ ਕਰ ਰਹੇ ਆ ਉਹ ਦਾਅਵਾ ਜ਼ਰੂਰ ਕਰਦੇ ਹਾਂ ਕਿ ਅਸੀਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਆ ਜਿਸ ਦਿਨ ਅਸੀਂ ਸਿੱਖ ਆਪ ਬਣ ਗਏ ਜਿਸ ਦਿਨ ਅਸੀਂ ਵਿਚਾਰਧਾਰਾ ਪੜ੍ਹੀ ਉਸ ਦਿਨ ਅਸੀਂ ਅਨੇਕਤਾ ਦੇ ਵਿੱਚ ਏਕਤਾ ਨੂੰ ਦੇਖ ਸਕਾਂਗੇ ਹਨਾ ਫਿਰ ਮੈਨੂੰ ਲੱਗਦਾ ਨੀ ਫਿਰ ਤੁਸੀਂ ਇਹ ਪ੍ਰਸ਼ਨ ਕਰੋਗੇ ਕਿ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਅਸੀਂ ਪੜਾਂਗੇ ਆਪਣੇ ਧਰਮ ਨੂੰ ਕਿਉਂਕਿ ਧਰਮ ਨੂੰ ਅਸੀਂ ਬਹੁਤ ਜਿੱਦਾਂ ਹੁਣ ਗਾਣਾ ਚੱਲ ਕੇ ਹੀ ਹਟਿਆ ਆ ਬਾਬਿਆਂ ਦਾ ਤੇ ਜਿਹੜਾ ਨੂੰ ਅਸੀਂ ਬਿਨਾਂ ਕੁਆਲੀਫਿਕੇਸ਼ਨ ਜ਼ਰੂਰੀ ਨਹੀਂ ਯੂਨੀਵਰਸਿਟੀਆਂ ਦੀ ਬਿਨਾਂ ਕੁਆਲੀਫਿਕੇਸ਼ਨ ਦੇਖੇ ਹੀ ਉਹਨਾਂ ਨੂੰ ਧਰਮ ਪ੍ਰਚਾਰ ਦੇ ਕੰਮਾਂ ਤੇ ਲਾ ਦਿੱਤਾ ਆ ਫਿਰ ਸਾਨੂੰ ਇਹੋ ਜਿਹੇ ਗਾਣੇ ਲਿਖਣੇ ਤੇ ਗਾਉਣੇ ਪੈਂਦੇ ਆ ਨਾ ਕਿਉਂਕਿ ਉਹਨੂੰ ਸਹੀ ਤਰੀਕੇ ਨਾਲ ਸਾਨੂੰ ਦੱਸਿਆ ਹੀ ਨੀ ਧਰਮ ਹੈ ਕੀ ਆ ਧਰਮ ਦੀ ਅਸਲ ਚ ਧਰਮ ਦੀ ਪਹਿਲਾਂ ਤਾਂ ਧਰਮ ਸ਼ਬਦ ਦੀ ਵਿਆਖਿਆ ਹੀ ਨੀ ਕੀਤੀ ਠੀਕ ਹੈ ਜੀ ਤੇ ਜੋ ਮਨਮਤੀਆਂ ਆਈਆਂ ਉਹਨੂੰ ਧਰਮ ਕਹਿ ਦਿੱਤਾ
ਸਨੀ ਸਿੰਘ ਜੀ ਹੁਣਾਂ ਨੇ ਇੱਕ ਫੋਟੋ ਭੇਜੀ ਆਪਾਂ ਨੂੰ ਉਹਦੇ ਵਿੱਚ ਇੱਕ ਸਿੱਖ ਵੀਰ ਆ ਜਿਹੜਾ ਕਿ ਇੱਕ ਕਵਰ ਦੇ ਉੱਤੇ ਬੈਠਾ ਆ ਇਹਦੇ ਨਾਲ ਹੀ ਮਿਲਦੀ ਜੁਲਦੀ ਉਹਨਾਂ ਨੇ ਖਬਰ ਭੇਜੀ ਆ ਹਨਾ ਕਿ ਕਵਰ ਆ ਕੋਈ ਕਿਸੇ ਪੀਰ ਦੀ ਆ ਜਾਂ ਮੁਸਲਮਾਨ ਧਰਮ ਦੇ ਨਾਲ ਜੁੜੀ ਹੋਈ ਆ ਜਾਂ ਸੂਫੀਆਂ ਨਾਲ ਰੱਖ ਲਓ ਜੇ ਇਸਲਾਮ ਨਾਲ ਨੀ ਆਪਾਂ ਰੱਖਣਾ ਤੇ ਉਹ ਉੱਪਰ ਜਾ ਕੇ ਬੈਠਾ ਆ ਬਹੁਤ ਸਾਰੀਆਂ ਇੱਦਾਂ ਦੀਆਂ ਹੈਗੀਆਂ ਆ ਕਈ ਵਾਰੀ ਸ਼ਿਵਲਿੰਗ ਦੇ ਉੱਤੇ ਪੈਰ ਰੱਖ ਕੇ ਕੋਈ ਬੰਦਾ ਖੜਾ ਆ ਜਾਂ ਪਿਸਟਲ ਜਿਹੜਾ ਰੱਖ ਕੇ ਖੜਾ ਆ ਇੱਦਾਂ ਦੀਆਂ ਗੱਲਾਂ ਪੈਰ ਰੱਖ ਕੇ ਖੜੇ ਆ ਜਾਂ ਤੋੜ ਦਿੰਦੇ ਆ ਹਨਾ ਤੇ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਕਹਿੰਦੇ ਵਧੀਆ ਆ ਉਹ ਕਹਿੰਦੇ ਮਾਰਨਿੰਗ ਵਿੱਚ ਇਹ ਪਿਕਚਰ ਜਿਹੜੀ ਦੇਖੀ ਸੀ ਬਹੁਤ ਦੁੱਖ ਹੋਇਆ ਜਦੋਂ ਦੇਖਿਆ ਵੀ ਇਹ ਜਿਹੜੇ ਅਸੀਂ ਕਿੱਦਾਂ ਦੀ ਇੱਜ਼ਤ ਕਰ ਰਹੇ ਆ ਜੇ ਕਹਿੰਦੇ ਅਸੀਂ ਇੱਜ਼ਤ ਨਹੀਂ ਕਰ ਸਕਦੇ ਤਾਂ ਕਿਸੇ ਦੀ ਬਦਨਾਮੀ ਕਿਸੇ ਦੀ ਧਰਮ ਦੀ ਬਦਨਾਮੀ ਕਰਨਾ ਵੀ ਸਾਡਾ ਹੱਕ ਨਹੀਂ ਹੈਗਾ ਉਹ ਕਹਿੰਦੇ ਵੀ ਮੈਂ ਸਿੱਖ ਆ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦਾ ਇਹੀ ਤਾਂ ਇੱਕ ਸਿੱਖੀਜ਼ਮ ਦਾ ਸਿਧਾਂਤ ਹੈਗਾ ਤੇ ਅਸੀਂ ਦੂਜੇ ਧਰਮਾਂ ਦੀ ਅਸੀਂ ਨਿੰਦਾ ਕਿੱਦਾਂ ਕਰ ਸਕਦੇ ਨਿੰਦਾ ਜਾਂ ਇੱਕ ਤਰ੍ਹਾਂ ਦਾ ਉਹਨਾਂ ਦਾ ਅਸੀਂ ਇਨਸਲਟ ਕਿੱਦਾਂ ਕਰ ਸਕਦੇ ਦੂਜੇ ਧਰਮਾਂ ਦੀ ਬਹੁਤ ਵਧੀਆ ਇਹਨਾਂ ਗੱਲ ਕਹੀ ਆ
ਗੱਲ ਸਹੀ ਹੈ ਪਰ ਚਲੋ ਥੋੜਾ ਜਿਹਾ ਇੱਥੇ ਚਾਨਣਾ ਪਾਉਂਦੇ ਜਾਈਏ। ਇੱਕ ਤਾਂ ਉਹ ਜਿਹੜਾ ਜਾਣੀ ਕਿ ਉਹ ਮੁਸਲਮਾਨ ਧਰਮ ਨਾਲ ਸੰਬੰਧਿਤ ਨੀ, ਤੁਹਾਨੂੰ ਪਤਾ ਤੁਸੀਂ ਗੱਲ ਚਲੋ ਕਹੇ ਦਿੱਤੀ ਸੈਂਡ ਚ ਕਿ ਮੁਸਲਮਾਨ ਕਬਰਾਂ ਮੁਸਲਮਾਨ ਧਰਮ ਨਾਲ ਸੰਬੰਧਿਤ ਨਹੀਂ ਆ। ਤੇ ਇੱਕ ਆਪਣੇ ਜਿੱਦਾਂ ਕਿ ਅਸੀਂ ਆਪਾਂ ਅੱਗ ਲਾ ਕੇ ਚਲੋ ਕਰ ਦਿੱਤੀ ਆ ਕਿਰਿਆ, ਤੇ ਉਸੇ ਤਰ੍ਹਾਂ ਇਹਨਾਂ ਦੀ ਕਿਰਿਆ ਆ ਕਿ ਚਲੋ ਕਬਰ ਤੇ ਕਬਰਾਂ ਨੂੰ ਪੂਜਣਾ ਨਾ ਤਾਂ ਮੁਸਲਮਾਨ ਧਰਮ ਚ ਨਾ ਸਿੱਖ ਧਰਮ ਦੇ ਵਿੱਚ ਆ, ਕਿ ਸਿੱਖ ਤਾਂ ਚਲੋ ਗਿਆਨ ਨੂੰ ਪੂਜਦਾ, ਗਿਆਨ ਨੂੰ ਪੂਜਣ ਦਾ ਮਤਲਬ ਪੂਜਣ ਦਾ ਮਤਲਬ ਆ ਕਿ ਅਪਣਾਉਂਦਾ, ਠੀਕ ਹੈ ਜੀ, ਗਿਆਨ ਆ ਗੁਰੂ ਸਿੱਖੀ ਦੇ ਵਿੱਚ, ਠੀਕ ਹੈ ਜੀ। ਜੇਕਰ ਤੇ ਦੂਜੀ ਕਾਰਨ ਜਿਹੜੇ ਢਾਉਣ ਦੀਆਂ ਕਬਰਾਂ ਦੀ ਗੱਲ ਵਾ, ਤੇ ਅਸਲ ਚ ਆਪਣੇ ਵੀਰ ਵਿਚਾਰ ਵਿਚਾਰ ਦੇ ਤੌਰ ਤੇ ਸਮਝਾ ਨੀ ਪਾਏ, ਠੀਕ ਹੈ ਜੀ। ਜੇਕਰ ਉਹ ਹਾਂਜੀ ਜੇ ਵਿਚਾਰ ਹਾਂਜੀ ਜੇਕਰ ਵਿਚਾਰਾਂ ਦੇ ਨਾਲ ਸਮਝਾ ਸਕਦੇ ਹੋਈਏ ਤੇ ਅਸੀਂ ਵੀ ਸਮਝਣ ਦੇ ਸਕਸ਼ਮ ਹੋਈਏ, ਤਾਂ ਫਿਰ ਸਾਨੂੰ ਲੋੜ ਨੀ ਪੈਣੀ ਆ ਕਬਰਾਂ ਢਾਉਣ ਦੀ।
ਜੀ ਬਿਲਕੁਲ। ਤੇ ਆਪਾਂ ਨੂੰ ਮੈਸੇਜ ਆਇਆ ਸੀਗਾ ਤੇ ਆਪਾਂ ਆਪਣੇ ਰਾਮਾ ਸਾਹਿਬ ਦਾ ਸਿਡਨੀ ਤੋਂ, ਤੇ ਉਹਨਾਂ ਨੇ ਹਨਾ ਕਿਹਾ ਸੀਗਾ ਵੀ ਗਾਣਾ ਜਿਹੜਾ ਸੰਤ ਘੱਗਰੀਆਂ ਵਾਲੇ ਇਹਦੇ ਉੱਤੇ ਆਪਾਂ ਗੱਲ ਜਿਹੜੀ ਕਰਦੇ ਆ। ਇਹਦੇ ਵਿੱਚ ਆਪਾਂ ਦੋਸਤੋ ਖੈਰ ਆਪਣੇ ਨਾਲ ਨਵੀਂ ਕੰਬੋਜ ਸਾਹਿਬ ਬਣਾ ਲਿਆ, ਕਹਿੰਦੇ ਵੀ ਇਹ ਘੱਗਰੀਆਂ ਵਾਲੇ ਗੀਤ ਲਹਿਰਾ ਪ੍ਰੋਗਰਾਮ ਔਰ ਹਰਮਨ ਰੇਡੀ ਦਾ ਥੀਮ ਸੌਂਗ ਹੀ ਬਣਾ ਲਓ, ਗੁੱਡ ਫਨ। ਖੈਰ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਵਾਰ ਪਲੇ ਹੋਇਆ ਹੋਣਾ, ਪਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ, ਪਰ ਫਿਰ ਵੀ ਆਪਣੇ ਨਾਲ ਰਾਮਾ ਸਾਹਿਬ ਨੇ ਇਹ ਫਰਮਾਇਸ਼ ਜਿਹੜੀ ਆ ਕੀਤੀ ਸੀਗੀ ਤਾਂ ਲਾਇਆ ਇਹ ਤੇ ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਗੱਲ ਕਰਨੀ ਆਸਾਰਾਮ ਬਾਪੂ ਹੋਣਾ ਦੀ, ਉਹ ਫਿਰ ਸੌਖੀਆਂ ਦੇ ਵਿੱਚ ਹੈਗੇ ਆ। ਇਸ ਸੰਤ ਦੇ ਜਿਹੜਾ ਆਇਕਰ ਵਿਭਾਗ ਜਿਹੜਾ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਹੈਗਾ, ਉਹਨੇ ਜਾਂਚ ਕੀਤੀ ਆ 2300 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਘੋਸ਼ਿਤ ਜਿਹੜੀ ਸੰਪਤੀ ਆ ਉਹ ਸਾਹਮਣੇ ਆਈ ਆ। ਇਸ ਆਧਾਰ ਦੇ ਉੱਤੇ ਜਿਹੜਾ ਇਨਕਮ ਟੈਕਸ ਆ ਉਹਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਆ ਉਹਦੇ ਵਿੱਚ ਦਿੱਤੇ ਜਾਣ ਵਾਲੀ ਜਿਹੜੀ ਛੋਟ ਦਿੱਤੀ ਜਾ ਰਹੀ ਸੀ ਇਨਕਮ ਟੈਕਸ ਦੇ ਵਿੱਚ, ਉਹਨੂੰ ਜਿਹੜਾ ਬੰਦ ਕਰਨ ਦੀ ਸਿਫਾਰਿਸ਼ ਕੀਤੀ ਆ। ਆਸਾਰਾਮ ਵੈਸੇ ਖੁਦ ਨੂੰ ਜਿਹੜਾ ਸੰਤ ਕਹਿੰਦਾ ਆ ਪਰ ਉਹਦੇ ਕੋਲ ਕਰੋੜਾਂ ਦੀ ਦੌਲਤ ਆ, ਕਰੋੜਾਂ ਵਿੱਚ ਖੇਡਦਾ, ਤੇ ਅਜੇ ਤੱਕ ਇਹ ਨੀ ਪਤਾ ਚੱਲਿਆ ਕਿ ਉਹਦਾ ਸਾਮਰਾਜ ਕਿੱਥੇ ਤੱਕ ਫੈਲਿਆ ਹੋਇਆ ਤੇ ਉਹਦੇ ਕੋਲ ਕਿੰਨੀ ਦੌਲਤ ਜਿਹੜੀ ਆ ਆਈ ਆ। ਇਹਦੇ ਬਾਰੇ ਕੋਈ ਪੱਕਾ ਪਰ ਦਸਤਾਵੇਜ਼ੀ ਕੋ ਸਬੂਤ ਆਏ ਆ ਜਿਹਦੇ ਨਾਲ ਆਸਾਰਾਮ ਦੀ ਜਿਹੜੀ ਦੌਲਤ ਆ ਉਹਦਾ ਸਹੀ ਸਹੀ ਕੁਛ ਕੁ ਹੱਦ ਤੱਕ ਅੰਦਾਜ਼ਾ ਜਿਹੜਾ ਹੋ ਚੁੱਕਾ। ਆਸਾਰਾਮ ਨੇ ਕਾਲੀ ਦੌਲਤ ਜਮ੍ਹਾਂ ਕਰਨ ਦੇ ਲਈ ਹਰ ਤਰੀਕਾ ਬਣਾਇਆ ਸੀ, ਉਹਦੇ ਖਿਲਾਫ਼ ਦੇ ਵਿੱਚ ਜੋ ਦਸਤਾਵੇਜ਼ੀ ਸਬੂਤ ਮਿਲੇ ਆ ਉਹ ਤੋਂ ਸਾਬਤ ਹੁੰਦਾ ਵੀ ਆਸਾਰਾਮ ਨੇ ਟੈਕਸ ਚੋਰੀ, ਸੂਦਖੋਰੀ ਤੋਂ ਲੈ ਕੇ ਤਾਕਤ ਦੇ ਦਮ ਤੱਕ ਜ਼ਮੀਨ ਹਥਿਆਉਣ ਦਾ ਕੰਮ ਕੀਤਾ। ਦੌਲਤ ਦੀ ਹਬਸ ਨੇ ਉਹਨੂੰ ਜਿਹੜਾ ਹਵਾਲਾ ਰੈਕਟ ਦਾ ਸਭ ਤੋਂ ਸ਼ਾਤਰ ਖਿਡਾਰੀ ਆ ਉਹ ਵੀ ਬਣਾ ਦਿੱਤਾ ਸੀਗਾ। ਆਪਾਂ ਦੋਸਤੋ ਦੱਸਣਾ ਵੀ ਉਹਦੇ ਕੋਲ ਇੰਨੇ ਪੈਸੇ ਜਿਹੜੇ ਆ ਕਿੱਦਾਂ ਇਕੱਠੇ ਹੋਏ ਆ। ਆਸਾਰਾਮ ਦੀ ਮਲਕੀਅਤ ਵਾਲੀ ਜਿਹੜੀ ਕਾਫੀ ਪ੍ਰਾਪਰਟੀ ਆ ਉਹ ਗੈਰ ਕਾਨੂੰਨੀ ਹੈਗੀ ਆ। ਇਹ ਜ਼ਮੀਨਾਂ ਜਿਹੜੀਆਂ ਗਲਤ ਦਸਤਾਵੇਜ਼ ਰੱਖਣ ਦੇ ਨਾਲ ਭਗਤਾਂ ਨੂੰ ਫਸਲਾ ਕੇ ਜਾਂ ਅਤੀਕ੍ਰਮਣ ਕਰਕੇ ਹਾਸਲ ਕੀਤੀ ਗਈ ਆ। ਆਸਾਰਾਮ ਦੇ ਕੋਲ 400 ਦੇ ਕਰੀਬ ਟਰੱਸਟ ਹੈਗੇ ਆ। ਇਸ ਦੇ ਜ਼ਰੀਏ ਉਹ ਪੂਰੇ ਸਾਮਰਾਜ ਦੇ ਉੱਤੇ ਜਿਹੜਾ ਨਿਯੰਤਰਣ ਵੀ ਰੱਖਦਾ ਸੀ। ਇਹਦੇ ਵਿੱਚ ਸਭ ਤੋਂ ਅਹਿਮ ਟਰੱਸਟ ਜਿਹੜੇ ਹੈਗੇ ਆ ਸੰਤ ਸ੍ਰੀ ਆਸਾਰਾਮ ਜੀ ਆਸ਼ਰਮ ਟਰੱਸਟ ਤੇ ਸੰਤ ਸ੍ਰੀ ਆਸਾਰਾਮ ਜੀ ਮਹਿਲਾ ਉਥਾਨ ਟਰੱਸਟ ਜਿਹੜੇ ਕਿ ਅਹਿਮਦਾਬਾਦ ਤੋਂ ਜਿਹੜੇ ਆ ਚਲਾਏ ਜਾ ਰਹੇ ਸੀ। ਆਸਾਰਾਮ ਦੀਆਂ ਸੰਸਥਾਵਾਂ ਦੁਆਰਾ ਜਿਹੜੇ ਵੇਚੇ ਜਾਂਦੇ ਆ ਪੱਤਰਕਾਵਾਂ, ਪ੍ਰਾਰਥਨਾ ਪੁਸਤਕਾਂ, ਸੀਡੀਆਂ, ਸਾਬਣ, ਧੁੱਪ ਬੱਤੀ, ਤੇਲ, ਇਦਾਂ ਦੇ ਉਤਪਾਦਾਂ ਤੋਂ ਆਸ਼ਰਮ ਦੇ ਖਜ਼ਾਨੇ ਨੂੰ ਮੋਟੀ ਰਕਮ ਜਿਹੜੀ ਆਉਂਦੀ ਸੀ। 2013 ਦੇ ਵਿੱਚ ਇਹਨਾਂ ਦੇ 14 ਲੱਖ ਜਿਹੜੀਆਂ ਕਿਤਾਬਾਂ ਜਿਹੜੀਆਂ ਇਹਨਾਂ ਦੀਆਂ ਵਿਕੀਆਂ, ਇਹਨਾਂ ਦੀਆਂ ਪੱਤਰਿਕਾ ਜਿਹੜੀ ਛਪਦੀ ਆ ਕ੍ਰਿਸ਼ੀ ਪ੍ਰਸਾਦ ਤੇ ਲੋਕ ਕਲਿਆਣ ਸੇਤੂ, ਇਹ 14 ਲੱਖ ਹਰ ਮਹੀਨੇ ਦੇ ਵਿੱਚ ਵਿਕਦੀਆਂ ਆ ਤੇ ਇਹਦੇ ਤੋਂ 10 ਕਰੋੜ ਰੁਪਇਆ ਜਾਣੀ ਇੱਕ ਮਹੀਨੇ ਦੇ ਵਿੱਚ ਇਹਨੂੰ ਆਉਂਦਾ ਸੀ ਸਿਰਫ ਇਹ ਕਿਤਾਬਾਂ 2 ਵੇਚ ਕੇ ਹਨਾ ਇੱਕ ਮਹੀਨੇ ਦੇ ਵਿੱਚ। ਧੰਨ ਬਟੋਰਨ ਦੇ ਲਈ ਉਹ ਸਭ ਤੋਂ ਵੱਡਾ ਜ਼ਰੀਆ ਜਿਹੜਾ ਸੀਗਾ ਉਹ ਜਿਹੜੇ ਉਹਨੇ ਅਨੁਆਈ ਸੀਗੇ ਉਹਨਾਂ ਨੂੰ ਪ੍ਰਵਚਨ ਦਿੰਦਾ ਸੀ, 50 ਦੀ ਤਾਦਾਦ ਦੇ ਵਿੱਚ ਆਯੋਜਿਤ ਜਿਹੜੇ ਸਤਸੰਗ ਹੋਇਆ ਕਰਦੇ ਸੀਗੇ ਤੇ 2 ਜਾਂ 3 ਦਿਨਾਂ ਦੇ ਹਰੇਕ ਪ੍ਰਵਚਨ ਦੇ ਵਿੱਚ ਜਿਹੜੇ ਉਤਪਾਦਾਂ ਦੀ ਵਿਕਰੀ ਜਿਹੜੀ ਆ 1 ਕਰੋੜ ਰੁਪਏ ਤੱਕ ਜਿਹੜੇ ਆ ਜੁਟਾ ਲਏ ਜਾਂਦੇ ਸੀਗੇ। ਆਸਾਰਾਮ ਦੇ ਕਰੀਬੀ ਇਹ ਵੀ ਦੱਸਦੇ ਆ ਵੀ ਹਰ ਸਾਲ 10 ਤੋਂ 12 ਜਿਹੜੇ 10 ਤੋਂ 20 ਭੰਡਾਰੇ ਕੀਤੇ ਜਾਂਦੇ ਸੀ। ਇਹਨਾਂ ਦੇ ਲਈ 150 ਕਰੋੜ ਤੋਂ ਲੈ ਕੇ 200 ਕਰੋੜ ਰੁਪਏ ਤੱਕ ਦਾ ਚੰਦਾ ਵੀ ਲਿਆ ਜਾਂਦਾ ਸੀਗਾ। ਇਹਦੀ ਤੁਲਨਾ ਦੇ ਵਿੱਚ ਖਾਣਾ ਬਣਾਉਣ ਤੇ ਵੰਡਣ ਦੀ ਜਿਹੜੀ ਖਰਚ ਜਿਹੜੀ ਰਕਮ ਆ ਉਹ ਨਾਮਾਤਰ ਹੋਇਆ ਕਰਦੀ ਸੀਗੀ। ਇਹਦੇ ਇਲਾਵਾ 11,000 ਯੋਗ ਵਿਦਾਂਤ ਸੇਵਾ ਸੰਮਤੀਆਂ ਦੇ ਜ਼ਰੀਏ ਵੀ ਚੰਦਾ ਇਕੱਠਾ ਹੁੰਦਾ ਸੀ। ਬੇਨਾਮੀ ਜ਼ਮੀਨ ਜਾਇਦਾਦ ਦੇ ਸੌਦੇ ਤੇ ਵਿੱਤੀ ਲੈਣ ਦੇਣ ਜਿਹੜਾ ਆ 2200 ਕਰੋੜ ਰੁਪਏ ਦੇ ਅਧਿਕ ਜਿਹੜਾ ਹੈਗਾ ਸੀਗਾ। 500 ਬੰਦਿਆਂ ਨੂੰ ਮੋਟੀ ਵਿਆਜ ਦਰ ਦੇ ਉੱਤੇ 1635 ਕਰੋੜ ਰੁਪਏ ਜਿਹੜੇ ਨਗਦ ਕਰਜ਼ੇ ਦੇ ਉੱਤੇ ਦਿੱਤੇ ਗਏ ਸੀ। ਅਮਰੀਕੀ ਕੰਪਨੀ ਸੋਹੇਮ ਇੰਕ ਤੇ ਕੋਸਟਾਸ ਇੰਕ ਉਹਦੇ ਵਿੱਚ 156 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਗਿਆ ਆਸਾਰਾਮ ਦੇ ਵੱਲੋਂ। 8 ਕਰੋੜ ਰੁਪਏ ਦੀ ਰਕਮ ਜਿਹੜੀ ਆ ਸਿਰਫ ਰਿਸ਼ਵਤ ਦੇਣ ਦੇ ਲਈ ਰੱਖੀ ਗਈ ਸੀ। 8 ਕਰੋੜ ਰੁਪਈਆ ਸਰ ਇਸ ਲਈ ਵੀ ਜਦੋਂ ਕਿਤੇ ਲੋੜ ਪਈ ਉਹ ਰਿਸ਼ਵਤ ਦੇਣੀ ਆ।
ਇਹਨਾਂ ਬਜਟ ਦੇਖੋ
ਹਾਂਜੀ ਇਹਦਾ ਜਿਹੜਾ ਜਿੰਨੀਆਂ ਆਪਾਂ ਗੱਲਾਂ ਕੀਤੀਆਂ ਇਹਦਾ ਕੁੱਲ ਯੋਗ ਜਿਹੜਾ 4500 ਕਰੋੜ ਰੁਪਈਆ ਬੈਠਦਾ ਤੇ ਮੌਜੂਦਾ ਬਾਜ਼ਾਰ ਦੇ ਵਿੱਚ
ਜਿਹੜਾ ਕੁੱਲ ਗੋਰਖ ਧੰਦਾ ਆ ਆਸਾਰਾਮ ਹੁਣਾਂ ਦਾ ਉਹ ਹੈਗਾ ਆ ਜੀ 10,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ।
ਵਾਓ
ਠੀਕ ਹੈ ਜੀ, ਤੇ ਤੁਸੀਂ ਹੁਣ ਆਪ ਅੰਦਾਜ਼ਾ ਲਾਓ ਹੈ ਨਾ ਵੀ ਕਿੱਥੇ ਤੱਕ ਗੱਲ ਹੈਗੀ ਆ। ਖੈਰ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜੇ, ਉਹਨਾਂ ਨੇ ਤਾਂ ਬਹੁਤ ਵਧੀਆ ਜਵਾਬ ਦੇ ਦਿੱਤਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਿਲਕੁਲ ਜੀ, ਤੇ ਹੇਰ ਪ੍ਰੀਤ ਜੀ ਸਾਡੇ ਨਾਲ ਜੁੜੇ ਆ ਤੇ ਉਹ ਕਹਿੰਦੇ ਵੀ ਧਰਮ ਜਿਹੜਾ ਆ ਇੱਕ ਖੂਨੀ ਬ੍ਰਸ਼ ਹੈਗਾ, ਇਹਦੀਆਂ ਟਹਿਣੀਆਂ ਤਲਵਾਰਾਂ ਆ, ਇਹਦੇ ਪੱਤੇ ਖੂਨ ਖਰਾਬਾ ਆ, ਨਫ਼ਰਤ ਈਰਸ਼ਾ ਬੈਰ ਵਿਰੋਧ ਦੰਗੇ ਪ੍ਰਸਾਦ ਕ੍ਰੋਧ ਅਹੰਕਾਰ ਤੇ ਚੰਡਾਲ ਆ, ਫੁੱਲ ਜਿਹੜੇ ਆ ਭੜਕਣਾ ਤੇ ਫਲ ਹੈਗਾ ਆ ਕਮੌਤ ਮਰਨਾ।
ਅੱਛਾ ਜੀ, ਬਹੁਤ ਵਧੀਆ, ਚਲੋ ਵਿਚਾਰ ਆ ਜੀ ਆਪੋ ਆਪਣੇ।
ਹਾਂਜੀ ਵਿਚਾਰ ਆ। ਖੈਰ ਦਿਲਪਿੰਦਰ ਸੰਧੂ ਜੀ ਜੁੜੇ ਆ, ਕਹਿੰਦੇ ਵੀ ਜੇ ਇਮਾਨਦਾਰ ਹੋ ਕੇ ਧਾਰਮਿਕ ਨਹੀਂ ਤਾਂ ਕੋਈ ਗੱਲ ਨਹੀਂ, ਪਰ ਜੇ ਧਾਰਮਿਕ ਇਮਾਨਦਾਰ ਨਹੀਂ ਤਾਂ ਇਹ ਬਹੁਤ ਮਾੜੀ ਗੱਲ ਆ।
ਬਿਲਕੁਲ, ਆ ਤਾਂ ਉਹੀ ਗੱਲ ਆ ਨਾ ਜੇ ਅਫਸਰਸ਼ਾਹੀ ਤੇ ਬੈਠਾ ਕੋਈ ਕਰਪਟ ਬੰਦਾ ਹੋਵੇ, ਜੇਕਰ ਤੁਸੀਂ ਧਰਮ ਦੀ ਸਿੱਖਿਆ ਲੈ ਲਈ ਆ ਫਿਰ ਮੁੜ ਕੇ ਤੁਸੀਂ ਕਰਪਟ ਨੀ ਰਹਿੰਦੇ, ਜੇਕਰ ਕਰਪਟ ਆ ਇਹਦਾ ਮਤਲਬ ਤੁਸੀਂ ਧਰਮਿਕ ਬਣੇ ਜੀ।
ਜੀ ਬਿਲਕੁਲ। ਅੱਗੇ ਪਾਸ਼ ਮਿੱਤਲ ਜੀ ਸਾਡੇ ਨਾਲ ਜੁੜੇ ਆ, ਉਹ ਕਹਿੰਦੇ ਵੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਧਰਮ ਹੈ ਕੀ ਚੀਜ਼, ਆਪਣੀ ਲੋੜ ਅਨੁਸਾਰ ਲੋਕਾਂ ਨੇ ਧਰਮ ਨੂੰ ਮੋਲਡ ਕਰ ਲਿਆ, ਬਦਨਾਮ ਕਰ ਰੱਖਿਆ ਆ, ਕਿਸੇ ਧਰਮ ਦੀ ਨਿੰਦਿਆ ਕਰਕੇ ਕੋਈ ਵੀ ਆਪਣੇ ਧਰਮ ਨੂੰ ਉੱਚਾ ਨਹੀਂ ਦਿਖਾ ਸਕਦਾ। ਇਹ ਵੀ ਬਹੁਤ ਵਧੀਆ ਪਾਸ਼ ਮਿੱਤਲ ਸਾਹਿਬ ਹੋਣੀ ਆਪਣੇ ਸੁਝਾਅ ਦਿੱਤਾ। ਆਪਣੇ ਨਾਲ ਜਸਵੰਤ ਘੁੰਮਣ ਜੀ ਜੁੜੇ ਆ, ਉਹਨਾਂ ਨੇ ਫੇਰ ਕਿਹਾ, ਉਹ ਕਹਿੰਦੇ ਵੀ ਤੁਸੀਂ ਕਿਹਾ ਆ ਇਸ ਗੱਲ ਦਾ ਕਿ ਬਈ ਤੁਸੀਂ ਕਿਸੇ ਰਿਲੀਜਨ ਦੇ ਬਾਰੇ ਨਹੀਂ ਕਹਿ ਸਕਦੇ, ਉਹ ਕਹਿੰਦੇ ਵੀ ਅਸੀਂ ਐਗਰੀ ਨਹੀਂ ਹੈਗੇ ਤੁਹਾਡੇ ਨਾਲ, ਸਾਨੂੰ ਜਿਹੜਾ ਗਲਤ ਨੂੰ ਗਲਤ ਕਹਿਣਾ ਚਾਹੀਦਾ ਤੇ ਰੋਂਗ ਨੂੰ ਰੋਂਗ ਕਹਿਣਾ ਚਾਹੀਦਾ।
ਉਹ ਤਾਂ ਹੈ ਜੀ, ਉਹੀ ਗੱਲ ਹੈ, ਸਾਨੂੰ ਪੜ੍ਹਨਾ ਪਊਗਾ। ਜੇਕਰ ਤੁਸੀਂ, ਮੈਂ ਆਹੀ ਕਹਿਣਾ ਚਾਹੁੰਗਾ, ਜੇਕਰ ਤੁਸੀਂ ਦੇਖੋ ਆਇਆ ਕਿ ਜੇਕਰ ਕਿਸੇ ਹੋਰ ਧਰਮ ਨਾਲ ਵੀ ਸੰਬੰਧਿਤ ਹੋ, ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੋਗੇ, ਐ ਨੀ ਤੁਸੀਂ ਸਿੱਖ ਬਣ ਜਾਓਗੇ, ਆਹ ਸਾਰਿਆਂ ਲਈ ਆ, ਗੁਰੂ ਗ੍ਰੰਥ ਸਾਹਿਬ ਸਾਰੀ ਸ੍ਰਿਸ਼ਟੀ ਲਈ ਆ, ਹਰ ਕੋਈ ਪੜ੍ਹ ਕੇ ਆ ਤੋ ਸਿੱਖਿਆ ਲੈ ਸਕਦਾ, ਆਪਣੀ ਜ਼ਿੰਦਗੀ ਚ ਬਣਾ ਸਕਦਾ। ਠੀਕ ਹੈ, ਜੇਕਰ ਤੁਸੀਂ ਇਹ ਪੜੋਗੇ ਵਿਚਾਰੋਗੇ ਤਾਂ ਤੁਹਾਨੂੰ ਸਾਰੇ ਹੀ ਸਵਾਲਾਂ ਦਾ ਜਵਾਬ ਮਿਲ ਜੂਗਾ।
ਵੈਸੇ ਵੀ ਗੁਰਦੇਵ ਸਿੰਘ ਜੀ, ਇਹ ਬੜਾ ਲੰਮਾ ਚੌੜਾ ਟੋਪਿਕ ਹੈ, ਇਹਦੇ ਵਿੱਚ ਤਾਂ ਜਾਣੀ ਭਾਵੇਂ ਸਾਰੀ ਉਮਰ ਲਗਾ ਦੋ, ਇਹਦਾ ਕੋਈ ਫਲ ਨਹੀਂ ਨਿਕਲਣਾ, ਕਿਉਂਕਿ ਹਰ ਇੱਕ ਨੂੰ ਆਪਣਾ ਧਰਮ ਵਧੀਆ ਲੱਗਦਾ। ਆਪਾਂ ਸਿਰਫ ਸੌਖੀ ਜਿਹੀ ਚੀਜ਼ ਇਹ ਆ ਵੀ ਆਪਾਂ ਰਿਸਪੈਕਟ ਕਰੀਏ ਹਰ ਇੱਕ ਬੰਦੇ ਦੀ, ਰਿਲੀਜਨ ਦੀ ਰਿਸਪੈਕਟ ਕਰੀਏ, ਵੀ ਜਿਹੜਾ ਬੰਦੇ ਦੀ ਕੋਈ ਵੀ ਕਿਸੇ ਦੇ ਵਿੱਚ ਇੰਟਰਸਟ ਹੈਗਾ ਉਹ ਕਰੇ। ਖੈਰ ਆਪਣੇ ਨਾਲ ਅਗਲਾ ਆਪਾਂ ਹੁਣ ਥੋੜਾ ਜਿਹਾ ਰੂਪ ਬਦਲੀਏ, ਆਪਣੇ ਨਾਲ ਜੁੜੇ ਆ ਅਨੂਪ ਜੀ, ਅਨੂਪ ਸਿੰਘ ਜੀ ਸਾਡੇ ਨਾਲ ਜੁੜਿਆ। ਅਨੂਪ ਸਿੰਘ ਜੀ ਸਾਡਾ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਭੇਜਿਆ ਇੱਕ ਚੁਟਕਲਾ, ਉਹ ਕਹਿੰਦੇ ਵੀ ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਕਿ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ ਵੀ ਜਨਾਬ ਛੱਡ ਦਿਓ ਨਸ਼ਾ, ਆਓ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾ ਖੂਬਸੂਰਤ ਆ। ਚੀਤਾ ਜਿਹੜਾ ਚੂਹੇ ਨਾਲ ਤੁਰ ਪਿਆ, ਉਦੋਂ ਅੱਗੇ ਇੱਕ ਹਾਥੀ ਜਿਹੜਾ ਕੋਕੀਨ ਪੀ ਰਿਹਾ ਸੀਗਾ, ਚੂਹਾ ਫੇਰ ਕਹਿੰਦਾ ਜਨਾਬ ਛੱਡ ਦਿਓ ਨਸ਼ਾ, ਆਓ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾ ਖੂਬਸੂਰਤ ਆ। ਹਾਥੀ ਵੀ ਨਾਲ ਤੁਰ ਪਿਆ, ਅੱਗੇ ਸ਼ੇਰ ਜਿਹੜਾ ਆ ਬੈਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ, ਚੂਹੇ ਨੇ ਉਹਨੂੰ ਵੀ ਉਹੀ ਕਿਹਾ, ਇੰਨੇ ਚ ਉਹਨੂੰ ਸ਼ੇਰ ਨੇ ਗਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ। ਹਾਥੀ ਕਹਿੰਦਾ ਕਿਉਂ ਮਾਰ ਰਿਹਾ ਯਾਰ ਬੇਚਾਰੇ ਨੂੰ, ਤੇ ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਫੀਮ ਖਾ ਕੇ ਮੈਨੂੰ 3 ਘੰਟੇ ਜੰਗਲ ਚ। ਬਹੁਤ ਵਧੀਆ ਜੀ, ਤੁਸੀਂ ਸਾਡੇ ਨਾਲ ਇੰਨੀ ਵਧੀਆ ਸਾਂਝ ਪਾਈ ਆ, ਹੈ ਨਾ, ਤੇ ਥੋੜਾ ਬਹੁਤਾ ਫਨ ਜਿਹੜਾ ਆ ਉਹ ਵੀ ਹੋ ਗਿਆ। ਸੋਨੀ ਸੈਂਪੀ ਜੀ ਸਾਡੇ ਨਾਲ ਜੁੜੇ ਆ, ਤੇ ਪ੍ਰੋਗਰਾਮ ਕਹਿੰਦੇ ਵਧੀਆ ਜਿਹੜਾ ਚੱਲ ਰਿਹਾ ਆ। ਉਹਨਾਂ ਨੇ ਕਿਹਾ ਅੱਛਾ, ਉਹਨਾਂ ਨੇ ਦਿਮਾਗ ਲੜਾਉਣ ਲਈ ਕਿਹਾ ਸਰੋਤਿਆਂ ਨੂੰ, ਤੇ ਦੋਸਤੋ ਇਹ ਸਾਡੇ ਲਈ ਸਵਾਲ ਵੀ ਹੈਗਾ ਆ। ਉਹ ਕਹਿੰਦੇ ਵੀ ਜੇ ਸਾਡਾ ਦਿਮਾਗ ਚੱਲਦਾ ਆ ਤਾਂ ਦੱਸੋ। ਉਹ ਕਹਿੰਦੇ ਵੀ 3 ਖਾਲੀ ਜਗ੍ਹਾ ਹੈਗੀਆਂ, ਉਹਦੇ ਵਿੱਚ ਇੱਕੇ ਸ਼ਬਦ ਆਉਣਾ ਆ, ਇੱਕ ਫੇ ਖਾਲੀ ਥਾਂ ਔਰਤ, ਖਾਲੀ ਥਾਂ ਸਾੜੀ ਪਹਿਨ ਕੇ, ਖਾਲੀ ਥਾਂ ਦੀ ਪੂਜਾ ਕਰਨ ਚਲੀ ਗਈ। ਕਹਿੰਦੇ ਵੀ ਇੰਟੈਲੀਜੈਂਟ ਬੰਦਾ ਇਹਦਾ ਜਿਹੜਾ ਉੱਤਰ ਆ ਦੇ ਸਕਦਾ, ਇੱਕ ਖਾਲੀ ਥਾਂ ਔਰਤ, ਖਾਲੀ ਥਾਂ ਸਾੜੀ ਪਹਿਨ ਕੇ ਡੈਸ਼ ਦੀ ਪੂਜਾ ਕਰਨ ਚਲੀ ਗਈ। ਠੀਕ ਆ, ਤੇ ਇਹ ਆਪਾਂ ਦੇਖਦੇ ਹਾਂ ਦੋਸਤੋ ਕਿ ਤੁਸੀਂ ਭੇਜਦੇ ਆ ਜਾਂ ਨਹੀਂ, ਤੇ ਅਸੀਂ ਵੀ ਦਿਮਾਗ ਥੋੜਾ ਜਿਹਾ ਲੜਾਉਂਦੇ ਹਾਂ ਇਸ ਮਾਮਲੇ ਦੇ ਉੱਤੇ, ਦੇਖਦੇ ਹਾਂ ਵੱਖਰਾ ਸਵਾਲ ਸੋਨੀ ਸੈਂਪੀ ਸਾਹਿਬ ਨੇ ਆਪਾਂ ਨੂੰ ਜੋੜ ਦਿੱਤਾ ਹੈ। ਤੇ ਥੈਂਕਸ ਜੀ ਤੁਹਾਡਾ ਬਹੁਤ ਬਹੁਤ। ਜਸਵਿੰਦਰ ਚਾਹਲ ਜੀ ਸਾਡੇ ਨਾਲ ਜੁੜਿਆ, ਜਸਵਿੰਦਰ ਚਾਹਲ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਲਹਿਰਾਂ ਪ੍ਰੋਗਰਾਮ ਦੇ ਨਾਲ, ਇੱਦਾਂ ਬਣੇ ਰਹੋ। ਤੇ ਆਪਾਂ ਕੋਸ਼ਿਸ਼ ਕਰਨੀ ਆ ਲੱਕੀ ਸਿੰਘ ਜੀ ਜਿਹੜੇ ਕਿ ਇੱਕ ਸਿੰਗਰ ਹੈਗੇ ਆ ਜਸਵਿੰਦ, ਉਹਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਨੀ ਆ। ਤੇ ਦੋਸਤੋ ਇੱਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ। Yes. Look back again. Lucky thing. Just got a little something.
ਮੋਟਰ ਤੋਂ ਸੈਲਫੀ ਖਿੱਚ ਕੇ ਭੇਜਾਂ ਮੁਟਿਆਰ ਨੂੰ ਦਿਲ ਦਾ ਮੈਂ ਹਾਲ ਸੁਣਾਵਾਂ ਆਪਣੇ ਦਿਲਦਾਰ ਨੂੰ ਮੋਟਰ ਤੋਂ ਸੈਲਫੀ ਖਿੱਚ ਕੇ ਭੇਜਾਂ ਮੁਟਿਆਰ ਨੂੰ ਮੋਟਰ ਤੋਂ ਸੈਲਫੀ ਖਿੱਚ ਕੇ ਕੈਂਸਲ ਹੋਇਆ ਹੋਣੀ ਸਰਕਾਰ ਨੂੰ ਮੋਟਰ ਤੋਂ ਚਲਕੀ ਖਿੱਚ ਕੇ ਭੇਜਾ ਮੁਟਿਆਰ ਨੂੰ ਮੋਟਰ ਤੋਂ ਚਲਕੀ ਖਿੱਚ ਕੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਦਿਮਾਗ ਜਿਹੜਾ ਕਾਫੀ ਲਾਇਆ ਹੋਇਆ ਸੀ ਅਸੀਂ ਵੀ ਵੈਸੇ ਤਾਂ ਸੈਂਪੀ ਸਾਹਿਬ ਨੇ ਜਿਹੜਾ ਮੈਸੇਜ ਕੀਤਾ ਸੀਗਾ ਤੇ ਦੋਸਤੋ ਆਪਾਂ ਮੈਸੇਜ ਲੈ ਲਈਏ ਨਾਲ ਦੀ ਨਾਲ ਦੋਸਤਾਂ ਦੇ ਰਣਜੀਤ ਸਿੰਘ ਢਿੱਲੋਂ ਜੀ ਜੁੜੇ ਆ ਆਪਣੇ ਬ੍ਰਿਸਬੇਨ ਤੋਂ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਹ ਕਹਿੰਦੇ ਵੀ ਧਰਮ ਹੈ ਇਨਸਾਨੀਅਤ ਦਾ ਭਲਾ ਇਨਸਾਨੀਅਤ ਦਾ ਭਲਾ ਆ ਅਸਲ ਦੇ ਵਿੱਚ ਧਰਮ ਜਿਹੜਾ ਨਿਰਭਉ ਨਿਰਵੈਰ ਦਾ ਰੂਪ ਹੋ ਕੇ ਵਿਚਰਨਾ ਉਹ ਕਹਿੰਦੇ ਵੀ ਜੋ ਮੈਨੂੰ ਲੱਗਦਾ ਹੈ ਕਿ ਸਿਰਫ ਸਿੱਖਾਂ ਨੇ ਕੀਤਾ ਕਿਉਂਕਿ ਜਦ ਵੀ ਸਿੱਖਾਂ ਰਾਜ ਕੀਤਾ ਉਸ ਵੇਲੇ ਮੰਦਰ ਮਸੀਤ ਚਰਚ ਉਸ ਵੇਲੇ ਨਹੀਂ ਤੋੜੀ ਹਰ ਇੱਕ ਦੀ ਰਿਸਪੈਕਟ ਜਿਹੜੀ ਆ ਕੀਤੀ ਆ ਇਹ ਰਣਜੀਤ ਸਿੰਘ ਜੀ ਢਿੱਲੋਂ ਆਪਣੇ ਬ੍ਰਿਸਬੇਨ ਤੋਂ
ਬਹੁਤ ਵਧੀਆ ਜੀ
ਜੀ ਤੇ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਰਣਜੀਤ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਜਸਵਿੰਦਰ ਚਾਹ ਨਾਲ ਜੁੜੇ ਆ ਉਹ ਕਹਿੰਦੇ ਵੀ ਧਰਮ ਜਿਹੜਾ ਆ ਉਹ ਕਮਾਇਆ ਜਾਂਦਾ ਨਾ ਕਿ ਧਰਮ ਜਿਹੜਾ ਅਪਣਾਇਆ ਜਾਂਦਾ ਆਹ ਬਹੁਤ ਵੱਡੀ ਗੱਲ ਕਹਿਤੀ ਬਿਲਕੁਲ ਜੀ ਸਰਵਿੰਦਰ ਚਾਹ ਸਾਹਿਬ ਤੁਹਾਡਾ ਤਾਂ ਜਾਣੀ ਜਿੱਦਾਂ ਕਹਿ ਲੋ ਵੀ ਜਿੱਦਾਂ ਉਹ ਬਾਜੇ ਨੀ ਬਾਜਦੇ ਹੁੰਦੇ ਦੇਖਿਆ ਹੋਣਾ ਤੁਸੀਂ ਬੈਂਡ ਵਾਲੇ ਜਿਹੜੇ ਹੁੰਦੇ ਆ ਬਾਕੀ ਛੋਟੇ 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 ਬਾਜੇ ਹੁੰਦੇ ਆ ਇੱਕ ਬਹੁਤ ਵੱਡਾ ਹੁੰਦਾ ਦਲਜੀਤ ਸਿੰਘ ਜੀ ਹੁਣੀ ਕਿਹਾ ਵੀ ਆਂਸਰ ਜਿਹੜਾ ਮੇ ਵੀ ਸੁੰਦਰ ਜਿਹੜਾ ਦਲਜੀਤ ਸਿੰਘ ਜੀ ਹੁਣਾਂ ਨੇ ਇਹਦਾ ਆਂਸਰ ਭੇਜਿਆ ਆਪਾਂ ਭਰ ਕੇ ਦੇਖ ਲੈਂਦੇ ਆ ਇੱਕ ਖਾਲੀ ਥਾਂ ਔਰਤ ਖਾਲੀ ਥਾਂ ਸਾੜੀ ਪਹਿਨ ਕੇ ਖਾਲੀ ਦੀ ਪੂਜਾ ਕਰਨ ਚਲੀ ਗਈ ਹਨਾ। ਤੇ ਇਹਦੇ ਵਿੱਚ ਦਲਜੀਤ ਸਿੰਘ ਜੀ ਉਹਨਾਂ ਨੇ ਕਿਹਾ ਵੀ ਸੁੰਦਰ ਜੇ ਭਰ ਕੇ ਦੇਖੋ, ਇੱਕ ਸੁੰਦਰ ਔਰਤ ਸੁੰਦਰ ਸਾੜੀ ਪਹਿਨ ਕੇ ਸੁੰਦਰ ਦੀ ਪੂਜਾ ਕਰਨ ਚਲੇ ਗਈ ਹਨਾ। ਸੁੰਦਰ ਕੀ ਤੇ ਪੂਜਾ ਸੁੰਦਰ ਦੀ ਨੀ ਹਨਾ। ਤੇ ਬੌਬੀ ਸਿੱਧੂ ਜੀ ਸਾਡੇ ਨਾਲ ਜੁੜਿਆ, ਬੌਬੀ ਸਿੱਧੂ ਸਾਹਿਬ ਨੇ ਉਹ ਕਹਿੰਦੇ ਵੀ ਜੇ ਤੁਸੀਂ ਕਾਲੀ ਭਰ ਕੇ ਦੇਖੋ, ਇਹ ਵਧੀਆ ਲੱਗਦਾ। ਕਹਿੰਦੇ ਵੀ ਇੱਕ ਕਾਲੀ ਔਰਤ ਕਾਲੀ ਸਾੜੀ ਪਹਿਨ ਕੇ ਕਾਲੀ ਦੀ ਪੂਜਾ ਕਰਨ ਚਲੇ ਗਈ। ਕਾਲੀ ਆ ਇਹ ਬੌਬੀ ਸਾਹਿਬ ਦਾ ਜਿਹੜਾ ਜਿਆਦਾ ਸੂਟੇਬਲ ਹੈਗਾ। ਖੈਰ ਸੈਂਬੀ ਸਾਹਿਬ ਨੂੰ ਹੁਣ ਇੰਨਾ ਤਾਂ ਪਤਾ ਲੱਗ ਗਿਆ ਹੋਣਾ ਤੇ ਸਾਡੇ ਸੋਤੇ ਸਾਡੇ ਨਾਲੋਂ ਵੀ ਜਿਆਦਾ ਸਿਆਣੇ ਆ।
ਬਿਲਕੁਲ ਜੀ ਬਿਲਕੁਲ
ਹੈਨਾ, ਤੇ ਤੇ ਬਹੁਤ ਜਿਆਦਾ ਵਧੀਆ ਆ। ਤੇ ਦੋਸਤੋ ਆਪਾਂ ਗੱਲਬਾਤ ਜਿਹੜੀ ਕਰਨੀ ਸੀ, ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਲੱਕੀ ਜੀ ਹੁਣਾਂ ਨੂੰ ਜੋੜਨਾ, ਤੁਸੀਂ ਹੁਣੇ ਹੀ ਗਾਣਾ ਸੁਣਿਆ ਸੀਗਾ ਸੈਲਫੀ ਜਿਹੜਾ ਕਿ ਲੱਕੀ ਸਿੰਘ ਹੁਣੀ ਗਾਇਆ, ਤੇ ਆਪਣੇ ਇਸੇ ਬ੍ਰਿਸਬੇਨ ਨੇ ਰਹਿ ਰਹੇ ਆ ਕਾਫੀ ਚਿਰ ਤੋਂ, ਤੇ ਆ ਜਾਓ ਤੇ ਅੱਜ ਆਪਾਂ ਰਾਬਤਾ ਕਾਇਮ ਕਰਦੇ ਆ ਲੱਕੀ ਜੀ ਹੁਣਾਂ ਦੇ ਨਾਲ। ਸਤਿ ਸ੍ਰੀ ਅਕਾਲ ਲੱਕੀ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ, ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੇ ਆਪਣੇ ਨਾਲ ਗੁਰਸੇਵਕ ਸਿੰਘ ਜੀ ਵੀ ਨਾਲ ਜੁੜੇ ਹੋਏ ਆ ਇਸ ਪ੍ਰੋਗਰਾਮ ਦੇ ਵਿੱਚ।
ਬਾਜੀ ਗੁਰਸੇਵਕ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ।
ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ
ਤੇ
ਪ੍ਰੋਗਰਾਮ ਵਿੱਚ
ਜੀ। ਤੇ ਲੱਕੀ ਸਿੰਘ ਜੀ ਪਹਿਲਾਂ ਚਲੋ ਆਪਾਂ ਜਿੱਦਾਂ ਇੱਕ ਰਵਾਇਤੀ ਜਿੱਦਾਂ ਹੁੰਦੀ ਆ ਗੱਲ ਕਿ ਪਹਿਲਾਂ ਆਪਾਂ ਪੁੱਛਦੇ ਆ ਬਈ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਪੰਜਾਬ ਤੋਂ, ਤਾਂ ਕਿ ਆਪਾਂ ਥੋੜੀ ਜਿਹੀ ਸ਼ੁਰੂਆਤ ਕਰੀਏ। ਕਈ ਵਾਰੀ ਕੀ ਹੁੰਦਾ ਕਿ ਦੋਸਤ ਆਪਣੇ ਬਹੁਤ ਦੂਰੋਂ ਦੂਰੋਂ ਸੌਂਦੇ ਹੁੰਦੇ ਆ, ਫਿਰ ਪਤਾ ਲੱਗਦਾ ਵੀ ਇਹ ਜਿਹੜਾ ਗਵਈਆ ਆ ਤਾਂ ਸਾਡੇ ਯਾਰ ਗੁਆਂਢ ਵਿੱਚ ਰਹਿਣ ਵਾਲਾ, ਸਾਡੇ ਉੱਥੇ ਹੀ ਆ ਨਾ, ਫਿਰ ਉਹ ਜ਼ਿਆਦਾ ਇੰਟਰਸਟ ਬਣ ਜਾਂਦਾ। ਥੋੜੀ ਜਿਹਾ ਦੱਸੋ ਆਪਣੇ ਫੈਮਿਲੀ ਦੇ ਬਾਰੇ, ਬੈਕਗ੍ਰਾਉਂਡ ਦੇ ਬਾਰੇ, ਪਿਛੋਕੜ ਦੇ ਬਾਰੇ।
ਹਾਂਜੀ ਭਾਜੀ, ਮੇਰਾ ਪਿੰਡ ਅਕਾਲਗੜ੍ਹ ਹੈ, ਜ਼ਿਲ੍ਹਾ ਪਟਿਆਲਾ, ਤੇ ਪਟਿਆਲੇ ਚ ਆਖਰੀ ਪਿੰਡ ਪੈ ਜਾਂਦਾ, ਤੇ ਇਹ ਅਮਲੋਹ ਪਾਸ ਤੋਂ ਅਮਲੋਹ ਨਾਭੇ ਦੇ ਲਾਗੇ ਪੈ ਜਾਂਦਾ। ਤੇ ਮੈਨੂੰ 8-9 ਸਾਲ ਹੋ ਗਏ ਇੱਥੇ ਬ੍ਰਿਸਬੇਨ ਚ ਰਹਿੰਦੇ ਨੂੰ
ਜੀ।
ਪਿਛੋਕੜ ਮੈਂ ਕੱਲਾ ਕੱਲਾ ਪੁੱਤਾਂ ਮਾਂ ਬਾਪ ਦਾ, ਬਸ ਇਹੀ ਪਿਛੋਕੜ ਹੈ ਜੀ। ਪਲੱਸ ਟੂ ਆਪਣੀ ਕੀਤੀ ਸੀਗੀ ਅਮਲੋਹ ਸੀਨੀਅਰ ਸੈਕੰਡਰੀ ਸਕੂਲ ਅਮਲੋਹ, ਤੇ ਉਸ ਤੋਂ ਪਹਿਲਾਂ ਮੈਂ ਸੇਂਟ ਫਰੀਦ ਪਬਲਿਕ ਸਕੂਲ ਅਮਲੋਹ, ਜਿਹਦਾ ਅਮਲੋਹ ਮੇਰਾ ਜ਼ਿਆਦਾ ਉੱਥੇ ਲੋਕਲ ਰਿਹਾ ਏਰੀਆ। ਤੇ ਮੇਰੇ ਪਿਤਾ ਦਾ ਨਾਮ ਸਰਦਾਰ ਅਜਮੇਰ ਸਿੰਘ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਹਰਬੰਸ ਕੌਰ।
ਖੈਰ ਤੇ ਤੁਸੀਂ ਜਿੱਦਾਂ ਗੱਲ ਕੀਤੀ ਆ ਨਾ ਵੀ ਕੱਲੇ ਕੱਲੇ, ਫਿਰ ਤਾਂ ਬਹੁਤ ਐਸ਼ ਕੀਤੀ ਹੋਣੀ ਹੈ ਨਾ, ਜਦੋਂ ਕੱਲਾ ਕੱਲਾ ਹੁੰਦਾ ਫਿਰ ਜ਼ਿਆਦਾ ਐਸ਼ ਕਰ ਜਾਂਦਾ ਬੰਦਾ।
ਹਾਂਜੀ, ਐਸ਼ ਤਾਂ ਭਾਜੀ ਏਦਾਂ ਹੈ ਜੀ ਵੀ ਚਲੋ ਐਸ਼ ਸਾਰੇ ਚਾਹੇ ਕੱਲੇ ਹੋਣ ਚਾਹੇ ਦੋ ਦੋ ਹੋਣ, ਆਏ ਆਪਾਂ ਨੂੰ ਲੱਗਦਾ ਆ ਤੇ ਮਾਂ ਬਾਪ ਵੀ ਬਰਾਬਰ ਹੁੰਦੇ ਆ ਹਨਾ। ਸੋ ਮੇਰੀ ਦਾਦੀ ਵੀ ਕਹਿੰਦੀ ਕਹਿੰਦੇ ਕੱਲਾ ਪੁੱਤ ਸੁਦਾਗਰ ਦਾ ਘੋੜਾ ਹਨਾ, ਜੇ ਮੈਂ ਕਦੇ ਕੋਈ ਚੀਜ਼ ਮੈਨੂੰ ਮੈਂ ਕਹਿਣਾ ਮੈਨੂੰ ਚਾਹੀਦੀ ਆ ਜਾਂ ਏਦਾਂ ਹਨਾ, ਤੇ ਜਾਂ ਮੈਂ ਨਖਰੇ ਕਰ ਰੋਟੀ ਤੇ ਦਾਦੀ ਨੇ ਇਕੱਠੇ ਹੋਣਾ ਤਾਂ ਉਹਨਾਂ ਨੇ ਕਹਿਣਾ ਕੱਲਾ ਪੁੱਤ ਸੁਦਾਗਰ ਦਾ ਘੋੜਾ ਹਨਾ, ਵੀ ਉਹ ਹਿਸਾਬ ਕਿਤਾਬ ਹੁੰਦਾ। ਸੋ ਖੈਰ ਐਸ਼ ਤਾਂ ਸਾਰੇ ਕਰਾਉਂਦੇ ਚਾਹੇ ਦੋ ਹੋਣ ਚਾਹੇ ਇੱਕ ਹੋਣ
ਹਨਾ। ਬਹੁਤ ਵਧੀਆ ਤੁਸੀਂ ਆਨਸਰ ਦਿੱਤਾ, ਤੇ ਸਰੋਤੇ ਹੁਣ ਸਾਨੂੰ ਪਤਾ ਲੱਗ ਗਿਆ ਹੋਣਾ ਆ ਵੀ ਕਿੱਦਾਂ ਦੀ ਸ਼ਖਸੀਅਤ ਹੈਗਾ ਲੱਕੀ। ਲੱਕੀ ਦਾ ਬਹੁਤ ਇੰਟੈਲੀਜੈਂਟ ਬੰਦਾ ਵੀ ਹੈਗਾ, ਇੱਕ ਗਵਈਆ ਵੀ, ਗਵਈਏ ਵੈਸੇ ਇੱਦਾਂ ਚਲੋ ਇਮੋਸ਼ਨਲ ਹੀ ਹੁੰਦੇ ਆ, ਪਰ ਦਿਮਾਗ ਦੇਖੋ ਵੀ ਹਨਾ ਜਿਹੜਾ ਆਨਸਰ ਸੀ, ਬਹੁਤ ਪ੍ਰਭਾਵਿਤ ਹੋਇਆ ਮੈਂ ਇਸ ਆਨਸਰ ਤੋਂ। ਤੇ ਲੱਕੀ ਫਿਰ ਜਿੱਦਾਂ ਸ਼ੁਰੂ ਤੋਂ ਮੈਂ ਤੁਹਾਡੀ ਇੱਕ ਫੋਟੋ ਦੇਖੀ ਸੀ ਫੇਸਬੁੱਕ ਦੇ ਉੱਤੇ ਪਿਛਲੇ ਦਿਨੀ, ਤੁਸੀਂ ਇੱਕ ਭੰਗੜੇ ਦੀ ਡਰੈਸ ਪਾਈ ਆ, ਮੈਨੂੰ ਲੱਗਦਾ ਤੁਸੀਂ 3-4 ਸਾਲ ਦੇ ਹੋਣੇ ਆ ਜੇ ਮੈਂ ਅੰਦਾਜ਼ਾ ਜਿਹਾ
ਲਾਵਾਂ। ਬਸ ਉੱਥੇ ਕੀ ਗੱਲ, ਹਾਂਜੀ
ਹਾਂ 3-4 ਸਾਲ ਦੇ ਹੋਣੇ ਆ, ਤੇ ਤੁਸੀਂ ਕੁਲਦੀਪ ਮਾਣਕ ਦਾ ਅਖਾੜਾ ਲੱਗਾ ਆ, ਤੁਸੀਂ ਵੀ ਜਾਣੀ ਭੰਗੜੇ ਵਾਲੀ ਡਰੈਸ ਪਾਈ ਆ, ਕੁਰਤਾ ਜਿਹੜਾ ਐਨ ਮਾਵੇ ਵਾਲੀ ਪੱਗ ਵੀ ਬੰਨੀ ਹੋਆ, ਇਹ ਜਾਣੀ ਇਹ ਸ਼ੌਂਕ ਵੀ ਜਾਣੀ ਬਚਪਨ ਤੋਂ
ਭਾਜੀ ਏਦਾਂ ਹੈ ਜੀ ਮੇਰਾ। ਹਾਂਜੀ, ਮਤਲਬ ਵੀ ਕਹਿੰਦੇ ਕਲਾਕਾਰ ਸਾਰੇ ਏਦਾਂ ਕਹਿੰਦੇ ਹੁੰਦੇ ਵੀ ਮੇਰਾ ਬਚਪਨ ਤੋਂ ਸ਼ੌਂਕ ਸੀਗਾ ਹਨਾ, ਪਰ ਇਹ ਕਾਮਨ ਹੋ ਗਿਆ। ਪਰ ਇਹ ਗੱਲ ਸਹੀ ਆ ਜੀ, ਮੈਨੂੰ ਸੀਰੀਅਸਲੀ ਮੈਂ ਸਿੰਗਿੰਗ ਸੀਗਾ, ਜਿੱਦਾਂ ਮੇਰਾ ਜਦੋਂ ਮੇਰਾ ਜਨਮ ਦਿਨ ਹੋਣਾ ਮੈਨੂੰ ਭੰਗੜੀ ਡਰੈਸ ਪਾਉਣੀ, ਜਦੋਂ ਘਰ ਜਨਮ ਦਿਨ ਮਨਾਉਂਦੇ ਸੀਗੇ ਉਹ ਜਿਹੜੀ ਉਹਦੀ ਫੋਟੋ ਮੇਰੇ ਚਾਚਾ ਜੀ ਦੇ ਵਿਆਹ ਦੀ ਫੋਟੋ ਹੈ, ਚਾਚਾ ਜੀ ਦੇ ਵਿਆਹ ਨੂੰ ਮਾਨਕ ਸਾਹਿਬ ਤੇ ਗੁਲਸ਼ਨ ਕੋਮਲ ਜੀ ਲੱਗੇ ਸੀ, ਅਖਾੜਾ ਲੱਗਿਆ ਸੀ, ਪਿੰਡ ਹੀ ਅਖਾੜਾ ਲੱਗਿਆ ਸੀ। ਮੇਰੇ ਖਿਆਲ ਘਰਦਿਆਂ ਨੂੰ ਕਹਿ ਕੇ ਕੱਪੜੇ ਦੂਜੇ ਵੀ ਜਾਂਦੇ ਸੀ, ਮੈਂ ਕਿਹਾ ਨਹੀਂ ਮੈਂ ਤਾਂ ਕੱਪੜੇ ਕੁੜਤਾ ਚਾਦਰਾ ਹੀ ਪਾਉਣਾ, ਮੈਂ ਕਹਿ ਕੇ ਪੁਆਏ ਸੀਗੇ ਵੀ ਮੈਂ। ਤੇ ਫਿਰ ਮੇਰੇ ਖਿਆਲ ਹੁਣ ਵੀਡੀਓ ਦੇਖਦੇ ਹੁੰਦੇ ਆ ਉਹ ਮਾਨਕ ਸਾਹਿਬ ਦੇ ਨਾਲ ਜਿੱਦਾਂ ਕੋਲੇ ਖੜ ਕੇ ਨੱਚੀ ਗਿਆ ਹਨਾ, ਤੇ ਮੇਰੇ ਖਿਆਲ ਚ ਮੈਂ ਕਿ ਉਹ ਹੈਗੀ ਤਾਂ ਇੱਕ ਸਟੇਜ ਸ਼ੇਅਰ ਕਰਨ ਵਾਲੀ ਗੱਲ ਸੀ, ਉਹ ਚੀਜ਼ਾਂ ਮੋਟੀਵੇਟ ਕਰਦੀਆਂ ਨੇ ਕਿਤੇ ਨਾ ਕਿਤੇ ਹਨਾ ਜੀ। ਸੋ ਇਹ ਸ਼ੌਂਕ ਸ਼ੁਰੂ ਤੋਂ ਸੀਗਾ, ਤੇ ਮੇਰੇ ਭਾਈ ਮੈਂ ਠੀਕ ਠਾਕ ਸੀਗਾ, ਮਤਲਬ ਐਵਰੇਜ ਸਟੂਡੈਂਟ, ਤੇ ਪਰ ਮੈਨੂੰ ਸਕੂਲ ਸਾਰਾ ਹੀ ਤਕਰੀਬਨ ਜਾਣਦਾ ਹੁੰਦਾ ਸੀਗਾ ਗਾਉਣ ਕਰਕੇ, ਤੇ ਨਿਗਾਹ ਚੜਿਆ ਰਹਿੰਦਾ ਸੀਗਾ।
चलो घर चो परिवार चो भी इदां दा वैसे माहौल चलो जिदा तुसी कहंदे आ वी लगदा वी पिछोकड़ जां पंजाबी सभ्याचार दे नाल जुड़े होए लोक आ तुसी कोई रवायती कोई किसी तो सीखने की भी कोशिश की थी भी कोई संगीतक गुरु कोई धारिया हो
रवायती भाजी इदा है जी मेरे दादा जी ना कविशरी का उन्होंने बहुत शौक सी लिखते भी होंगे सी कविशरी स्वर्गवासी सरदार बाबू सिंह नंबरदार मेरे दादा जी उन्होंने कदम प्रोफेसनली तो नहीं गाया पर उन्होंने शौक से एक है ना लिखते उन्होंने अपनी चीजा लिखी चलिया डैडी नूं थोड़ा बहुत शौक सी पर भाजी उदो मजबूरियां सीगियां ला लो भी उदो इन्ने सोर्सिज नहीं सीगे है ना
हां जी ठीक है
पर उन्होंने कदे चाहिया भी नहीं सीगा क्योंकि उदो मेरे ख्याल च नहीं इन्ना मनदे सीगे भी गायकी अर नूं जाणा जां नहीं जाणा है ना अपने तक ठीक है मोटरां दे पैके गा जां ठीक है शौक जिदा मेनू भी शुरू तुसी मैं शुरू तो थोड़ा घरदिआं नूं पता सी भी गाउंदा मैं किते भी प्रोग्राम होना मैं चले जांदा सीगा
जी
साडे लागे ते प्रोग्राम होना पर डैडी इक्को गल कहिंदे सी कहिंदे भी जिहड़ा गायकी आ ਜਿਹੜੇ ਆਪਣੇ ਪਿੰਡਾਂ ਚ ਆਪਣੇ ਹਨਾ ਵੀ ਪਿੰਡਾਂ ਦੀ ਇੱਕ ਠੇਠ ਬੋਲੀ ਜੋ ਕਹਿੰਦੇ ਵੀ ਇਹ ਇੱਕ ਜੂਏ ਦੀ ਤਰ੍ਹਾਂ ਸੱਟੇ ਦੀ ਤਰ੍ਹਾਂ ਚੱਲ ਗਿਆ ਠੀਕ ਆ ਨਹੀਂ ਚੱਲਿਆ ਫਿਰ ਕੰਮ ਖਰਾਬ ਆ ਹਨਾ ਜੀ ਅਸਲ ਮਸਲਾ ਰੋਟੀ ਦਾ ਤੂੰ ਆਪਣਾ ਪੜ੍ਹ ਲਿਖ ਲੈ ਪੜ੍ਹੀ ਪੜ੍ਹ ਲਾ ਪੜ੍ਹ ਕੇ ਜਦੋਂ ਤੈਨੂੰ ਲੱਗਿਆ ਵੀ ਤੂੰ ਸਟੇਬਲ ਆ ਫਿਰ ਕਿਤੇ ਨਾ ਕਿਤੇ ਉਹ ਕਰ ਲਈ ਹਨਾ ਪਰ ਮੈਨੂੰ ਉਹਨਾਂ ਨੇ ਰੋਕਿਆ ਨੀ ਸੀਗਾ ਕਿਸੇ ਚੀਜ਼ ਤੋਂ ਉਹ ਰੋਕਿਆ ਨੀ ਹੈਗਾ ਕਹਿੰਦੇ ਵੀ ਤੂੰ ਆਪਣਾ ਪਰਸਿਊ ਕਰ ਤੇ ਫਿਰ ਭਾਜੀ ਜਿੱਦਾਂ ਵੀ ਆਪਣੀ ਜਿਹੜੀ ਇੱਕ ਦੁਨਿਆਵੀ ਦੁਨੀਆ ਕਰਕੇ ਵੀ ਨਾਲ ਨਾਲ ਚੱਲਣਾ ਪੈਂਦਾ ਮੈਂ ਪਲੱਸ ਟੂ ਤੋਂ ਬਾਅਦ ਇੱਥੇ ਆਸਟ੍ਰੇਲੀਆ ਆ ਗਿਆ ਦੋ ਤਿੰਨ ਸਾਲ ਲਾ ਮਾਲਕ ਦੀ ਕਿਰਪਾ ਨਾਲ ਪੱਕੇ ਹੋ ਗਏ ਸੋ ਫਿਰ ਉਹ ਇੱਥੇ ਜਦੋਂ ਇੱਥੇ ਵੀ ਗਾਉਂਦੇ ਰਹੇ ਪ੍ਰੋਗਰਾਮਾਂ ਤੇ ਦੈਨ ਕਾਫੀ ਉਹ ਚੀਜ਼ ਦਾ ਮਤਲਬ ਉਤਸ਼ਾਹ ਮਿਲਣ ਲੱਗ ਗਿਆ ਮਿੱਤਰ ਦੋਸਤਾਂ ਦੇ ਫਿਰ ਮੈਂ ਆਪਣਾ ਫਰੈਂਡ ਹਰਜੋਤ ਆ ਹਰਜੋਤ ਆਪਣਾ ਜਿਹੜਾ ਸਿੰਗਰ ਆ ਵੀ ਸਾਰੇ ਜਾਣਦੇ ਨੇ ਹਨਾ ਕਾਫੀ ਨਾਮ ਬਣਾ ਹਰਜੋਤ ਬ੍ਰਿਸਬੇਨ ਤੋਂ ਤੇ ਅਸੀਂ ਇੱਕ ਦੂਜੇ ਸੰਪਰਕ ਚ ਆਏ ਤੇ ਜਿੱਦਾਂ ਉਹਨਾਂ ਨੇ ਐਲਬਮ ਕੀਤੀ ਸੀ ਕਹਿੰਦੇ ਲੱਕੀ ਵੀ ਆਹ ਏਦਾਂ ਏਦਾਂ ਆਇਆ ਐਲਬਮ ਤੇ ਮੈਂ ਵੀ ਐਲਬਮ ਸ਼ੁਰੂ ਕਰਤੀ ਭਾਜੀ ਦੈਨ ਐਲਬਮ ਸ਼ੁਰੂ ਕੀਤੀ ਸਿੱਖੇ ਸੁੱਖੇ ਤਾਂ ਏਦਾਂ ਸੀ ਕਿ ਮਾੜਾ ਮੋਟਾ ਜਿਹਾ ਮਤਲਬ ਇੱਥੇ ਇੱਕ ਕੈਸੀਓ ਲਿਆ ਕੇ ਰੱਖਿਆ ਸੀਗਾ ਵੀ ਸ਼ੌਂਕ ਸੀਗਾ ਕੈਸੀਓ ਲਿਆ ਕੇ ਰੱਖਿਆ ਸੀਗਾ $350 ਤਾਂ ਲੈ ਕੇ ਆਏ ਸੀਗੇ ਉਦੋਂ ਪਰ ਪਤਾ ਨੀ ਸੀਗਾ ਵੀ ਕਰਨਾ ਕਰਾਉਣਾ ਕੀ ਆ ਕੀ ਨਹੀਂ ਹਨਾ ਦੈਨ ਜਦੋਂ ਕੈਸੇਟ ਸ਼ੁਰੂ ਕੀਤੀ ਨਾ ਮੈਂ ਇੱਥੇ ਆ ਗਿਆ ਰਿਕਾਰਡਿੰਗਾਂ ਜਦੋਂ ਆਪਣੀ ਸੁਣਿਆ ਭਾਜੀ ਮੈਨੂੰ ਆਪਣੇ ਆਪ ਨੂੰ ਰਿਕਾਰਡਿੰਗਾਂ ਵਧੀਆ ਨੀ ਲੱਗੀਆਂ ਮੈਂ ਕਿਹਾ ਮੈਨੂੰ ਨੀ ਵਧੀਆ ਲੱਗ ਰਹੀ ਆ ਮੈਂ ਇੱਕ ਗਾਣੇ ਨੂੰ ਘੰਟਾ ਘੰਟਾ ਦੋ ਦੋ ਘੰਟੇ ਸਟੂਡੀਓ ਦੇ ਵਿੱਚ ਗਰਮੂ ਮੈਂ ਗਿਆ ਗਰਮੀ ਸੀਗਾ ਭਾਜੀ ਗਰਮੀ ਗਰਮੀ ਹੋ ਜਾਇਆ ਕਰਨਾ ਉੱਥੇ ਮੈਂ ਕਿਹਾ ਵੀ ਯਾਰ ਇੰਨਾ ਟਾਈਮ ਲੱਗ ਰਿਹਾ ਫਿਰ ਇਹਦਾ ਕੋਈ ਫਾਇਦਾ ਨੀ ਹੈਗਾ ਹਨਾ ਤੇ ਫਿਰ ਮੇਰਾ ਛੋਟਾ ਡਿੰਪਾ ਆ ਜਿੱਦਾਂ ਮੇਰਾ ਬ੍ਰਦਰ ਉਹ ਨਿਊਜ਼ੀਲੈਂਡ ਰਹਿੰਦਾ ਤੇ ਉਹਦੇ ਮਿੱਤਰ ਗਾਹਾਂ ਜਾਣਦੇ ਸੀਗੇ ਮਾਨਕਲੀ ਜੀ ਨਾਭੇ ਤੋਂ
ਤੇ
ਮਾਨਕਲੀ ਜੀ ਨੇ ਉਹ ਜਿੱਦਾਂ ਉਹ ਉਸਤਾਦ ਲੋਕ ਨੇ ਜੀ ਉਹ ਬਹੁਤ ਸੋਹਣਾ ਗਾਉਂਦੇ ਨੇ ਤੇ ਫਿਰ ਉਹਨਾਂ ਦੇ ਮੈਂ ਉਹ ਕਹਿੰਦੇ ਵੀ ਤੁਸੀਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀਰੇ ਮੈਂ ਸਿੱਖਣਾ ਚਾਹੁੰਦਾ ਜੀ ਇੱਦਾਂ ਫਿਰ ਉਹਨਾਂ ਕੋਲੇ ਗਿਆ ਜੀ ਮੈਂ ਇੰਡੀਆ ਜਦੋਂ ਰਿਹਾ ਸੀਗਾ 3-4 ਮਹੀਨੇ ਉਹਨਾਂ ਕੋਲੋਂ ਸਿੱਖਿਆ ਫਿਰ ਉਹੀ ਜੋ ਉਹਨਾਂ ਨੇ ਸਿਖਾਇਆ ਇੱਥੇ ਆ ਕੇ ਰਿਆਜ਼ ਕੀਤਾ ਤੇ ਇਸ ਚੀਜ਼ ਕੋਈ ਆਪਣਾ ਬੜੱਪਣ ਨਹੀਂ ਹੈਗਾ ਜੀ ਪਰ ਮੈਨੂੰ ਖੁਦ ਨੂੰ ਆਪਣੇ ਆਪ ਚ ਇੱਕ ਚੇਂਜ ਨਜ਼ਰ ਆਈ ਮੈਂ ਕੀ ਗਾ ਰਿਹਾ ਮੈਨੂੰ ਪਤਾ ਲੱਗਣ ਲੱਗ ਗਿਆ ਥੋੜਾ ਬਹੁਤਾ ਸਟਿਲ ਸਿੱਖ ਰਿਹਾ ਜੀ ਤੇ ਮੈਂ ਮਾਨਕਲੀ ਜੀ ਤੋਂ ਜ਼ਿਆਦਾ ਸਿੱਖਿਆ ਤੇ ਉਹਨਾਂ ਤੋਂ ਸਿੱਖ ਰਿਹਾ ਫੋਨ ਤੇ ਹੁਣ ਥੋੜਾ ਟਾਈਮ ਘੱਟ ਲੱਗਦਾ ਉਹ ਵੀ ਆਪਣੇ ਸ਼ੋਜ਼ ਵਗੈਰਾ ਚ ਬਿਜ਼ੀ ਹੁੰਦੇ ਨੇ ਹੁਣ ਆਪਣੇ ਬ੍ਰਿਸਬੇਨ ਇੱਕ ਉਸਤਾਦ ਨੇ ਰਹੀਮ ਜ਼ੁੱਲਾ ਸਰ ਉਹਨਾਂ ਕੋਲੇ ਮੈਂ ਵੀਕ ਚ ਇੱਕ ਵਾਰ ਜ਼ਰੂਰ ਜਾਂਦਾ ਹੁੰਦਾ ਜੀ ਸੋ ਨਾਲ ਇੱਕ ਜ਼ਰੂਰ ਆ ਜੀ ਤੇ ਕਿਉਂਕਿ ਇਹ ਜਿਹੜਾ ਚੱਲਣਾ ਨਾ ਚੱਲਣਾ ਇੱਕ ਅਲੱਗ ਚੀਜ਼ਾਂ ਨੇ ਪਰ ਮੇਰੇ ਦਿਲ ਨੂੰ ਸਕੂਨ ਇਸ ਚੀਜ਼ ਦਾ ਰਹੂਗਾ ਜੀ ਕਿ ਮੈਨੂੰ ਆਉਂਦਾ ਮੈਨੂੰ ਗਾਉਣਾ ਆਉਂਦਾ ਜਿੰਨਾ ਕੁ ਆਉਂਦਾ ਜਿੰਨਾ ਕੁ ਗਾ ਰਿਹਾ ਮੈਂ ਠੀਕ ਗਾ ਰਿਹਾ ਸੋ ਸਿੱਖਣਾ ਜ਼ਰੂਰੀ ਹੈ ਜੀ ਮੇਰੇ ਹਿਸਾਬ ਨਾਲ
ਹਾਂ ਚਲੋ ਬਹੁਤ ਵਧੀਆ ਤੇ ਜ਼ਰੂਰ ਦਿਓ ਆਪਣੇ ਨਾਲ ਅਮਨਦੀਪ ਜੀ ਜੁੜਿਆ ਬੈਂਗਲੋਰ ਤੋਂ ਕਹਿੰਦੇ ਵੀ ਸੈਲਫੀ ਆਪਣੇ ਗੁਣ ਗਣਾ ਕੇ ਜ਼ਰੂਰ ਸੁਣਾ ਦਿਓ
ਜ਼ਰੂਰ ਜੀ ਉਹ ਸੈਲਫੀ ਦਾ ਨਾ ਜੀ ਮੈਂ ਲਿਖਿਆ ਸੀਗਾ ਇਹ ਸੈਲਫੀ ਗਾਣਾ ਲਿਖਿਆ ਸੀ ਮੈਂ ਤੇ ਮੇਰਾ ਫਰੈਂਡ ਜਸ ਰਾਣਾ ਉਹ ਬ੍ਰਿਸਬੇਨ ਤੋਂ ਨੇ ਤੇ ਪਰ ਉਹ ਤੋਂ ਪਹਿਲਾਂ ਇੱਕ ਸ਼ੇਰ ਮੈਂ ਲਿਖਿਆ ਸੀਗਾ ਜੋ ਆਪਣੇ ਇੱਥੇ ਦੇਸੀ ਕਹਿੰਦੇ ਨੇ ਕਿ ਦੇਸੀ ਆਪਾਂ ਨੂੰ ਕਹਿੰਦੇ ਉਹ ਦੇਸੀ ਤੁਰਿਆ ਜਾਂਦਾ ਹਨਾ ਦੇਸੀ ਮੈਂ ਇੱਕ ਪਰਿਭਾਸ਼ਾ ਲਿਖੀ ਸੀ ਜੀ ਦੇਸੀ ਕਹਿੰਦਾ ਉਹ ਤੁਹਾਨੂੰ ਮੈਂ ਜ਼ਰੂਰ ਪਹਿਲਾਂ ਸੁਣਾਊਂਗਾ
ਹਾਂਜੀ ਠੀਕ ਹੈ ਜੀ
ਸਾਡੇ ਬਹੁਤੇ ਗਾਣੇ ਮੋਟਰ ਤੇ ਅਸੀਂ ਪਿੰਡਾਂ ਵਾਲੇ ਦੇਸੀਆਂ ਦੇਸੀ ਮਤਲਬ ਸ਼ੁੱਧ ਆਦਮੀ ਦਿਲ ਦਾ ਸੱਚਾ ਸੁੱਚਾ ਨਾਮ ਸਾਡੇ ਹਾਈ ਕਿਊਟ ਬੜੇ ਨੇ ਮੱਦੀ ਭੋਲਾ ਸੁੱਖਾ ਵਰਗੀ ਪਰ ਮੌਜ ਨੀ ਕਿਧਰੇ
ਮੈਂ ਦੁਨੀਆ ਘੁੰਮ ਕੇ ਵੇਖੀ ਆ ਸਾਡੇ ਬਹੁਤੇ ਗਾਣੇ ਮੋਟਰ ਤੇ ਅਸੀਂ ਪਿੰਡਾਂ ਵਾਲੇ ਦੇਸੀਆਂ ਮੋਟਰ ਤੋਂ ਸੈਲਫੀ ਖਿੱਚ ਕੇ ਭੇਜਾਂ ਮੁਟਿਆਰ ਨੂੰ ਦਿਲ ਦਾ ਮੈਂ ਹਾਲ ਸੁਣਾਵਾਂ ਆਪਣੇ ਦਿਲਦਾਰ ਨੂੰ ਮੋਟਰ ਤੋਂ ਸੈਲਫੀ ਖਿੱਚ ਕੇ
ਇਸ ਤਰ੍ਹਾਂ ਸੀਗਾ ਜੀ
ਕਿਆ ਬਾਤ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗਾ ਕਿ ਤੁਸੀਂ ਗੁਣ ਗਣਾਇਆ ਤੇ ਗੁਰਸੇਵ ਸਿੰਘ ਜੀ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਓ ਫਿਰ ਲੱਕੀ ਜੀ ਹੁਣਾਂ ਦੇ ਨਾਲ
ਮੈਂ ਸਰੋਤਾ ਬਣ ਗਿਆ ਸੀ ਦਰਅਸਲ
ਮੈਂ ਨਾ ਪਹਿਲਾਂ ਥੋੜੇ ਜਿਹਾ ਮੈਂ ਦੱਸ ਰਿਹਾ ਸੀਗਾ ਮੈਨੂੰ ਲੱਗਿਆ ਮੈਂ ਥੋੜਾ ਜ਼ਿਆਦਾ ਲੰਮਾ ਖਿੱਚ ਗਿਆ ਮੈਂ ਵਿਸਥਾਰ ਚ ਦੱਸ ਗਿਆ
ਨਹੀਂ ਨਹੀਂ ਬਹੁਤ ਵਧੀਆ ਕੋਈ ਗੱਲ
ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਵਿਸਥਾਰ ਚ ਹੀ ਦੱਸੋ ਐਦਾਂ ਦੀ ਗੱਲ ਨਹੀਂ ਕੋਈ ਵੀ ਮੈਨੂੰ ਨਹੀਂ ਮੈਂ ਵੀ ਸੁਣ ਰਿਹਾ ਸੀ ਵਧੀਆ ਲੱਗ ਰਿਹਾ ਸੀ ਕਿਉਂਕਿ ਸਾਰੀ ਖੁੱਲ ਕੇ ਦੱਸਣੀ ਹੈ ਨਾ ਕਿ ਸਾਰਾ ਕੁਛ ਅਸਲ ਚ ਇੰਟਰਵਿਊ ਤੁਹਾਡੀ ਕਰ ਰਹੇ ਹਾਂ ਜੇ ਅਸੀਂ ਬੋਲੀਏ ਫਿਰ ਤਾਂ ਉਹਦਾ ਫਾਇਦਾ ਹੀ ਕੁਛ ਨਹੀਂ ਹੈ ਕਿ ਤੁਸੀਂ ਵੱਧ ਤੋਂ ਵੱਧ ਦੱਸਣਾ ਆਪਣੇ ਬਾਰੇ ਤੇ ਹੁਣ ਤੁਹਾਡੇ ਅੱਗੇ ਕੀ ਚੱਲ ਰਿਹਾ ਕੀ ਪਲੈਨਿੰਗ ਕਰ ਰਹੇ ਹੋ ਗਾਣਿਆਂ ਦੀ
ਭਾਜੀ ਗਾਣੇ ਤਿਆਰ ਕਾਫੀ ਕੀਤੇ ਪਏ ਹਨਾ ਸਾਰਾ ਕੁਛ ਜਰੂਰੀ ਹੁੰਦਾ ਨਾਲ ਬੈਲੈਂਸ ਇੱਥੇ ਵੀ ਜੋਬ ਚੱਲਦੀ ਆ ਸੋ ਦੇਖ ਰਹੇ ਨੀ ਕੰਪਨੀ ਨਾਲ ਡੀਲਿੰਗ ਟੂਲਿੰਗ ਇੱਕ ਦੋ ਵੀ ਵਧੀਆ ਹੁਣ ਤੁਹਾਨੂੰ ਪਤਾ ਭਾਜੀ ਮੁਸ਼ਕਲ ਬਹੁਤ ਹੋ ਗਈ ਆ ਪਰ ਹੁਣ ਆਪਾਂ ਨੂੰ ਪਤਾ ਵੀ ਆਪਾਂ ਕਿੰਨਾ ਕੁ ਕਰ ਸਕਦੇ ਹਾਂ ਗਾਣੇ ਤਿਆਰ ਆ ਭਾਜੀ ਮਾਲਕ ਕਿਰਪਾ ਕਰੇ ਬਹੁਤ ਜਲਦੀ ਕਰ ਰਹੇ ਹਾਂ
ਗਾਣੇ
ਦੇਖੋ ਜੀ ਜਿਹੜਾ ਗਾਉਣਾ ਆ ਮੇਰੇ ਖਿਆਲ ਚ ਇੱਕ ਐਂਟਰਟੇਨਮੈਂਟ ਦਾ ਸਾਧਨ ਹੈਗਾ ਹਨਾ ਜੀ ਮੈਂ ਹਮੇਸ਼ਾ ਇੱਕ ਕਰਕੇ ਹਨਾ ਐਂਟਰਟੇਨਮੈਂਟ ਕੇ ਵੀ ਜੋ ਤੁਹਾਨੂੰ ਰਿਲੈਕਸ ਕਰ ਸਕੇ ਤੁਹਾਡਾ ਮਾਇੰਡ ਫਰੈਸ਼ਨ ਅਪ ਕਰ ਸਕੇ ਪਰ ਉਹ ਜਿੱਦਾਂ ਕਹਿ ਲੋ ਜੀ ਉਹ ਇੱਕ ਵਲਗੈਰਿਟੀ ਤੋਂ ਹਟ ਕੇ ਹਨਾ
ਜੀ
ਐਂਟਰਟੇਨਮੈਂਟ ਇਨਫ ਕਿਉਂਕਿ ਭਾਜੀ ਮੈਂ ਇੱਕ ਗਾਣਾ ਕੀਤਾ ਜੀ ਮੈਂ ਉਹਦੇ ਬਾਰੇ ਉਹ ਨਹੀਂ ਕਰੂੰਗਾ ਉਹਦਾ ਇੱਕ ਵਰਡ ਮੈਂ ਇਸ ਤਰ੍ਹਾਂ ਦਾ ਚੂਜ਼ ਕਰ ਲਿਆ ਸੀਗਾ ਤੇ ਮੈਨੂੰ ਨਹੀਂ ਉਦੋਂ ਮੈਂ ਬਿਲਕੁਲ ਮੇਰਾ ਸਟਾਰਟਅਪ ਸੀਗਾ ਹਨਾ ਤੇ ਲਾਈਵ ਨਹੀਂ ਗਾਇਆ ਕਦੇ ਵੀ ਉਹ ਇੱਕ ਵਾਰੀ ਗਾਣਾ ਰਿਕਾਰਡ ਜ਼ਰੂਰ ਕਰ ਲਿਆ ਪਰ ਮੈਂ ਕਦੇ ਲਾਈਵ ਨਹੀਂ ਗਾਇਆ ਹਾਲਾਂਕਿ ਪਸੰਦ ਵੀ ਕੀਤਾ ਲੋਕਾਂ ਨੇ ਪਰ ਮੈਨੂੰ ਲੱਗਿਆ ਮੇਰੀ ਆਤਮਾ ਨੂੰ ਲੱਗਿਆ ਮੈਂ ਕਦੇ ਡਿਸਕਸ ਨਹੀਂ ਕਰਦਾ ਪਰ ਮੈਂ ਇੱਥੇ ਕਹਿ ਰਿਹਾ ਹਾਂ ਵੀ ਪਹਿਲਾਂ ਵੀ ਪੁੱਛੇ ਪਰ ਉਹ ਚੀਜ਼ ਇਸ ਤਰ੍ਹਾਂ ਹੀ ਉਹ ਮੈਨੂੰ ਨਹੀਂ ਸਹੀ ਲੱਗਿਆ ਹਨਾ ਵੀ ਉਹ ਸਹੀ ਨਹੀਂ ਸੀਗਾ ਭਾਜੀ ਇੱਕ ਗਾਣਾ ਹੋਰ ਮੇਰਾ ਇੱਦਾਂ ਦਾ ਰਿਕਾਰਡ ਕੀਤਾ ਪਿਆ ਮੈਨੂੰ ਲੱਗਿਆ ਵੀ ਨਹੀਂ ਉਹਦੇ ਮੇਰੇ ਪੈਸੇ ਵੀ ਲੱਗੇ ਹੋਏ ਆ ਪਰ ਮੈਂ ਉਹਨੂੰ ਨਹੀਂ ਕਿਉਂਕਿ ਭਾਜੀ ਤੁਸੀਂ ਵਿਦ ਟਾਈਮ ਤੁਸੀਂ ਸਮਝਦੇ ਹੋ ਇਸ ਚੀਜ਼ਾਂ ਨੂੰ ਕੋਈ ਵੀ ਬੰਦਾ ਘਰੋਂ ਸਿੱਖ ਕੇ ਨਹੀਂ ਆਉਂਦਾ ਹੈਗਾ ਜਦੋਂ ਤੁਸੀਂ ਦੁਨੀਆ ਘਰੋਂ ਤੁਸੀਂ ਉਹਨਾਂ ਸਿੱਖਦੇ ਹੋ ਵੀ ਹਾਂ ਕੀ ਆ ਪਰ ਜਦੋਂ ਤੁਸੀਂ ਜਿਸ ਤਰ੍ਹਾਂ ਦੇ ਬਿਜ਼ਨਸ 'ਚ ਪੈਂਦੇ ਹੋ ਤੁਹਾਨੂੰ ਹੌਲੀ ਹੌਲੀ ਕਹਿੰਦੇ ਜੀ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਵੀ ਕੀ ਆ ਕੀ ਨਹੀਂ ਤੇ ਭਾਜੀ ਹੁਣ ਪਹਿਲਾਂ ਮੈਂ ਗਾਣੇ ਜਿੱਦਾਂ ਲਏ ਵੀ ਹੋਏ ਆ ਕਾਫੀ ਪਰ ਜੇ ਤੋਂ ਮੇਰਾ ਰੁਝਾਨ ਕਾਫੀ ਚਲੋ ਮਾਲਕ ਦੀ ਕਿਰਪਾ ਨਾਲ ਹੱਥ ਵਧੀਆ ਚੱਲਣ ਲੱਗ ਗਿਆ ਜੀ ਹੁਣ ਤਕਰੀਬਨ ਆਪ ਹੀ ਲਿਖਦਾ ਜੀ ਮੈਂ ਜਿੰਨੇ ਕੁ ਗਾਣੇ ਹੁੰਦੇ ਆ ਜੀ
ਨਹੀਂ ਬਹੁਤ ਵਧੀਆ ਏਦਾਂ ਆਹ ਵਧੀਆ ਰਹਿੰਦਾ ਨਾ ਬੰਦਾ ਆਪਣੇ ਸੁਭਾਅ ਦੇ ਮੁਤਾਬਕ ਲਿਖਦਾ ਫਿਰ ਗਾਉਂਦਾ ਵੀ ਹੈ ਜਦੋਂ ਆਪ ਹੀ ਤਾਂ ਫਿਰ ਵਧੀਆ ਰਹਿੰਦਾ ਫਿਰ ਸੁਣਨ ਨੂੰ ਵੀ ਵਧੀਆ ਲੱਗਦਾ ਜੇਕਰ ਲਿਖਿਆ ਆਪਣਾ ਹੋਵੇ ਨਾ ਕਿਉਂਕਿ ਬੰਦੇ ਨੇ ਆਪਣੇ ਸੁਭਾਅ ਦੇ ਮੁਤਾਬਕ ਲਿਖਿਆ ਹੁੰਦਾ
ਤੇ ਮੈਂ ਕੱਲ ਪਰਸੋਂ ਦੇਖਦਾ ਸੀਗਾ ਬੱਬੂ ਮਾਨ ਸਾਹਿਬ ਦਾ ਉਹਨਾਂ ਦਾ ਕਰਦਾ ਸੀ ਕਹਿੰਦੇ ਵੀ ਨਵੇਂ ਮੁੰਡਿਆਂ ਨੂੰ ਕੀ ਤੁਹਾਡੀ ਰਾਏ ਉਹ ਕਹਿੰਦਾ ਵੀ ਰਾਏ ਤਾਂ ਇਹੀ ਆ ਵੀ ਆਪ ਲਿਖ ਕੇ ਗਾਓ ਤੁਹਾਨੂੰ ਪਤਾ ਵੀ ਤੁਸੀਂ ਕੀ ਗਾਉਣਾ ਹਨਾ ਤੇ
ਤੁਹਾਨੂੰ
ਹਨਾ ਤੇ ਉਸ ਚੀਜ਼ ਦਾ ਫਿਰ ਕਿਸੇ ਦੇ ਵੱਲ ਝਾਕ ਨੀ ਰਹਿੰਦੀ ਸੀਗੀ ਹਨਾ ਜੀ
ਓਹਦੇ ਬਾਰੇ ਜਰੂਰ ਥੋੜਾ ਜਿਹਾ ਦੱਸਿਓ ਜਾਂ ਗੁਣ ਗਣਾ ਕੇ ਪਹਿਲਾਂ ਸੁਣਾਓ ਥੋੜਾ ਜਿਹਾ ਓਹਦੇ ਬਾਰੇ ਦੱਸਿਓ
ਹਾਂਜੀ ਉਹ ਪਹਿਲਾਂ ਮੈਂ ਤੁਹਾਨੂੰ ਗਾਤੇ ਸੁਣਾਉਣਾ
ਸੀ ਤੂੰ ਰੋਕਿਆ ਬਥੇਰਾ ਅੰਮੀਏ ਉਹ ਜਿੱਦ ਮੇਰੀ ਹੀ ਸੀ ਬਾਹਰ ਜਾਣ ਦੀ ਇੱਕ ਆਦਤ ਸੀ ਮੇਰੀ ਚੰਦਰੀ ਰੋਟੀ ਕਈ ਵਾਰੀ ਰੋਜ਼ ਖਾਣ ਦੀ ਦਿਸੇ ਚੁੱਲ੍ਹੇ ਵਿੱਚ ਫੂਕਾਂ ਮਾਰਦੀ ਮੈਂ ਤਵਾ ਗਿਆ ਸੀ ਉੱਤੇ ਜਦੋਂ ਤਰਦਾ ਚਿੱਟੇ ਸੀ ਪਰੌਂਠੇ ਰੁੱਸ ਕੇ ਹੁਣ ਬੇਹੀਆਂ ਨਾ ਢਿੱਡ ਭਰਦਾ
ਜਾਂਦੇ ਜਾਂਦੇ ਫਿਰ ਕੀ ਕਹਿਣਾ ਚਾਹੁੰਦੇ ਆ ਲੱਕੀ ਸਾਹਿਬ
ਭਾਜੀ ਜਾਂਦੇ ਜਾਂਦੇ ਕੁਛ ਨੀ ਸਾਰਿਆਂ ਦਾ ਬਹੁਤ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਤੇ ਜਿਹੜੇ ਸਰੋਤਿਆਂ ਨੇ ਸੁਣਿਆ ਉਹਨਾਂ ਦਾ ਧੰਨਵਾਦ ਤੇ ਬਾਕੀ ਜੇ ਮੇਰਾ ਫੇਸਬੁੱਕ ਪੇਜ ਹੈਗਾ ਐਲ ਕੇ ਆਈ ਸਿੰਘ, ਤੇ ਓਹਦੇ ਤੇ ਜਿਦਾਂ ਤੁਸੀਂ ਲਾਈਕ ਕਰੋ ਮੋਰ ਅਪਡੇਟਸ ਲਈ ਤੇ ਸਪੋਰਟ ਕਰੋ, ਬਸ ਇਹੀ ਕਹਿਣਾ ਚਾਹਵਾਂਗਾ ਜੀ।
ਤੇ
ਲੱਕੀ
ਇੱਕ ਹੋਰ ਵੀ ਆ ਨਾ, ਇੱਕ ਤਾਂ ਥੋੜਾ ਜਿਹਾ ਜਿਹੜਾ ਲੱਕੀ ਤੁਸੀਂ ਫੇਸਬੁੱਕ ਦੇ ਉੱਤੇ ਭਰਿਆ ਆ ਨਾਮ ਜਿਹੜਾ ਲਿਖਿਆ ਐਲ ਕੇ ਆਈ ਆ ਸ਼ਾਇਦ ਤੁਸੀਂ ਲਿਖਿਆ
ਹਨਾ? ਹਾਂਜੀ ਹਾਂਜੀ ਭਾਜੀ।
ਹਾਂ ਵੈਸੇ ਉਹ ਜਿੱਦਾਂ ਨੋਰਮਲੀ ਸਰੋਤੇ ਕੀ ਕਰਦੇ, ਜੇ ਕਿਸੇ ਨੇ ਲੱਭਣਾ ਵੀ ਹੋਇਆ ਉਹਨਾਂ ਨੇ ਲੱਕੀ ਐਲ ਯੂ ਸੀ ਕੇ ਵਾਈ ਲੱਭੀ ਜਾਣਾ ਹੈ ਨਾ, ਇਸ ਕਰਕੇ ਇਹ ਜ਼ਰੂਰ ਦੱਸ ਦੋ ਵੀ ਐਲ ਕੇ ਆਈ ਆ।
ਹਾਂਜੀ ਐਲ ਕੇ ਆਈ ਸਿੰਘ ਆ ਭਾਜੀ, ਕਿਉਂਕਿ ਲੱਕੀ ਸਿੰਘ ਹੈਗਾ ਤਾਂ ਲੱਕੀ ਸਿੰਘ ਨਾਮ ਆ, ਪਰ ਜਦੋਂ ਨਾ ਤੁਸੀਂ ਸਰਚ ਚ ਜਾਂਦੇ ਹੋ ਭਾਜੀ, ਕਿਉਂਕਿ ਲੱਕੀ ਹੁਣ ਆਪਣੇ ਪੰਜਾਬੀਆਂ ਦੇ ਉਹੀ ਚਾਰ ਪੰਜ ਨਾਮ ਕਾਮਨ ਹੁੰਦੇ ਨੇ, ਲੱਕੀ ਵਿੱਕੀ ਰੋਕੀ ਹਨਾ ਜੀ, ਆਪਣੇ ਕਾਮਨ ਜ਼ਰੂਰ ਨੇ ਹਨਾ ਜੀ। ਤੇ ਉਹ ਜਦੋਂ ਫਿਰ ਸਰਚ ਕਰਦੇ ਸੀ ਫਿਰ ਉਹ ਸਰਚ ਚ ਨੀ ਆਉਂਦਾ ਸੀ, ਹੁਣ ਘੱਟੋ ਘੱਟ ਜਦੋਂ ਐਲ ਕੇ ਆਈ ਸਿੰਘ ਐਲ ਕੇ ਆਈ ਸਿੰਘ ਉਹ ਸਰਚ ਕਰਦੇ ਤਾਂ ਟੌਪ ਚ ਆ ਜਾਂਦਾ, ਈਜ਼ੀ ਹੋ ਜਾਂਦਾ ਜੀ ਹਨਾ ਜੀ। ਜਦੋਂ ਨਾਮ ਬਣ ਗਿਆ ਫੇਰ ਆ ਨਾਮ ਹਨਾ ਜੀ, ਪਹਿਲਾਂ ਤਾਂ ਨਾਮ। ਹਾਂਜੀ
ਬਸ ਕੋਈ ਨੀ, ਤੇਰਾ ਹੁਣ ਨਾਮ ਬਣਿਆ। ਇੱਕ ਹੋਰ ਵੀ ਆ ਨਾ ਐਲ ਕੇ ਆਈ, ਜਿੱਦਾਂ ਅਸੀਂ ਉੱਥੇ ਖਾਲਸਾ ਕਾਲਜ, ਮੈਂ ਜਲੰਧਰ ਦਾ ਪੜ੍ਹਿਆ ਆ, ਲਾਲਪੁਰ ਖਾਲਸਾ ਕਾਲਜ, ਉਹ ਜਦੋਂ ਉਹਦੇ ਸ਼ਾਰਟ ਵਿੱਚ ਏਦਾਂ ਬੋਲਦੇ ਸਾਹ ਚੜ ਜਾਂਦਾ ਲਾਲਪੁਰ ਖਾਲਸਾ ਕਾਲਜ ਜਲੰਧਰ, ਤੇ ਉਹ ਫਿਰ ਕੀ ਕਹੀਦਾ ਸਿੱਧਾ ਹੀ ਪਾ ਦੇਈਦਾ ਸੀ ਐਲ ਕੇ ਸੀ।
ਹਾਂਜੀ
ਹਾਂਜੀ ਵੀ ਐਲ ਕੇ ਸੀ ਜਿਹੜਾ ਪੜ੍ਹਦੇ ਆ, ਤੇ ਇਸ ਕਰਕੇ ਤੁਸੀਂ ਵੀ ਜਿੱਦਾਂ ਕਹਿ ਲਓ ਵੀ ਲੱਕੀ, ਵੈਸੇ ਤਾਂ ਨਾਂ ਛੋਟਾ ਹੀ ਆ ਪਰ ਫਿਰ ਵੀ ਸਰੋਤੇ ਤੁਸੀਂ ਐਲ ਕੇ ਆਈ ਜਿਹੜਾ ਸਰਚ ਕਰਨਾ, ਸਰਚ ਕਰਕੇ
ਜੀ ਮੈਂ ਤੁਹਾਡੀ ਗੱਲ ਚੁੱਕਣੀ, ਮੈਨੂੰ ਵੀ ਮੈਸੇਜ ਆਏ ਨੇ ਜੀ, ਆ ਪਿੱਛੇ ਜਿਹੇ ਨਾ ਮੈਂ ਗਾਣਾ ਲਿਖ ਕੇ ਪਾਇਆ ਸੀਗਾ, ਉਹ ਕਹਿੰਦੇ ਉਹ ਜ਼ਰੂਰ ਸੁਣਾ, ਮੈਨੂੰ ਵੀ ਮੈਸੇਜ ਆਈ ਜਾਂਦੇ ਇੱਧਰ, ਤੇ
ਜ਼ਰੂਰ ਜ਼ਰੂਰ
ਮੈਂ ਕਰੋ ਉਹਦੇ ਦੋ ਪੈਰੇ ਜ਼ਰੂਰ ਸੁਣਾਉਣੇ ਜਾਊਂਗਾ ਸਾਰੇ ਆਪਣੇ ਜਿੰਨੀਆਂ ਵੀ ਲੰਬੀਆਂ ਸ਼ਿਫਟਾਂ ਆਉਂਦੇ ਨੇ ਮੇਰੇ ਖਿਆਲ। ਦਲਜੀਤ ਭਾਜੀ ਹੁਣ ਤੁਹਾਡੀ ਦਾ ਸਟੋਰੀ ਹੋ ਰਿਹਾ, ਜਿਹਨਾਂ ਨੇ ਵਿਆਹ ਕਰਾਉਣੇ ਨੇ, ਇੰਡੀਆ ਕਰਾਉਣ ਜਾਣਾ ਜਾਂ ਕੁਛ ਨਹੀਂ ਹਨਾ ਜੀ, ਉਹਨਾਂ ਦਾ ਉਹਨਾਂ ਨੇ ਪਾਇਆ ਸੀਗਾ, ਤੇ ਹੋਰ ਮੈਸੇਜ ਆਈ ਦੋ, ਮੈਂ ਜ਼ਰੂਰ ਦੋ ਪੈਰੇ ਸੁਣਾਉਣੇ ਚਾਹੁੰਦਾ।
ਤਾਂ ਹੀ ਮੈਂ ਉਹਦੀ ਫਰਮਾਇਸ਼ ਨੀ ਕੀਤੀ, ਮੇਰੇ ਤੇ ਢੁਕਦਾ ਨੀ ਹੈਗਾ ਨਾ ਉਹ।
ਨਹੀਂ ਨਹੀਂ ਭਾਜੀ ਚਲੋ ਪਿਛਲੇ ਵਾਲੀ
ਸੁਣਾਓ, ਗੁਰਸੇਵਕ ਸਿੰਘ ਜੀ ਹੁਣ ਡੈਡੀਕੇਟ ਕਰੋ ਇਹ ਗਾਣਾ,
ਗੁਰਸੇਵਕ ਭਾਜੀ ਤੁਹਾਡੇ ਲਈ ਗਾਣਾ ਜੀ।
ਠੀਕ ਹੈ ਜੀ ਠੀਕ ਹੈ।
ਹਾਂਜੀ
ਵੇ ਤੂੰ ਭੁੱਲ ਗਿਆ ਸੱਜਣਾ ਕਾਦਾ ਦੂਰ ਹੋ ਗਿਆ, ਅੱਖਾਂ ਗਿੱਲੀਆਂ ਨੇ ਮੁਟਿਆਰ ਦੀਆਂ, ਹੋ ਕਿਹੜੀ ਫੋਨ ਨੀ ਕਰਦਾ, ਮੈਂ ਕਿਹਾ ਦਿਲ ਤਾਂ ਕਰਦਾ ਪਰ ਲੰਮੀਆਂ ਸ਼ਿਫਟਾਂ ਯਾਰ ਦੀਆਂ, ਹੋ ਇੱਕ ਘਰ ਮੈਂ ਪਾਉਣਾ ਏ ਤੈਨੂੰ ਏ ਵਿਹਾਉਣਾ, ਗੇੜਾ ਬਾਪੂ ਬੇਬੇ ਦਾ ਇੰਡੀਆ ਤੁਲਵਾਉਣਾ, ਸੁਪਨੇ ਸਭ ਮੇਰੇ ਹੋਈ ਪੂਰੇ ਜਾਂਦੇ, ਇਹ ਖੇਡਾਂ ਨੇ ਕਰਤਾਰ ਦੀਆਂ, ਹੋ ਕਹਿੰਦੀ ਫੋਨ ਨੀ ਕਰਦਾ, ਮੈਂ ਕਿਹਾ ਦਿਲ ਤਾਂ ਕਰਦਾ ਪਰ ਲੰਮੀਆਂ ਸ਼ਿਫਟਾਂ ਯਾਰ ਦੀਆਂ, ਤੇਰਾ ਲੱਕੀ ਨੀ ਅੜੀਏ ਦਿਲ ਦਾ ਜਜ਼ਬਾਤੀ, ਕੋਈ ਹੋਰ ਨਾ ਲੱਭ ਲਈ ਤੂੰ ਇਹ ਗੱਲ ਨਾ ਆਖੀ, ਮੈਂ ਤੇਰਾ ਹੀ ਆ ਤੇਰਾ ਹੀ ਰਹਿਣਾ, ਮੈਂ ਤੇਰਾ ਹੀ ਆ ਤੇਰਾ ਹੀ ਰਹਿਣਾ, ਇਹ ਗੱਲਾਂ ਨੇ ਐਤਵਾਰ ਦੀਆਂ, ਹੋ ਕਹਿੰਦੀ ਫੋਨ ਨੀ ਕਰਦਾ, ਮੈਂ ਕਿਹਾ ਦਿਲ ਤਾਂ ਕਰਦਾ ਪਰ ਲੰਮੀਆਂ ਸ਼ਿਫਟਾਂ ਯਾਰ ਦੀਆਂ। ਇਹ ਗਾਣੇ ਦਾ ਭਾਜੀ ਮਿਊਜ਼ਿਕ ਤਿਆਰ ਹੋ ਚੁੱਕਿਆ ਤਕਰੀਬਨ, ਤੇ ਗਾਣਾ ਬਹੁਤ ਛੇਤੀ ਇਹ ਵਿਦ ਇਨ ਥੋੜੇ ਦਿਨਾਂ ਚ ਦੋ ਚਾਰ ਕੁ ਵੀਕਾਂ ਚ ਰਿਲੀਜ਼ ਕਰ ਦਾਂਗੇ ਗਾਣਾ। ਇਹਦੇ ਗਾਣੇ
ਬਹੁਤ ਵਧੀਆ
ਮੈਂ ਲੱਕੀ ਹੈ, ਸੁਪਰ ਹਿੱਟ ਗਾਣਾ ਹੋਣਾ ਇਹ।
ਸ਼ੁਕਰ ਭਾਜੀ ਸ਼ੁਕਰ, ਤੁਸੀਂ ਹਰਮਨ ਰੇਡੀਓ ਤੁਹਾਡੇ, ਤੁਸੀਂ ਕਹਿੰਦੇ ਨੇ ਨਾ ਜਿਹੜੇ ਆਪਣੇ ਮੀਡੀਆ ਪਾਰਟਨਰ ਤੁਸੀਂ ਬਣਨਾ ਆ, ਠੀਕ ਆ ਨਾ?
ਠੀਕ ਹੈ ਜੀ ਜ਼ਰੂਰ ਜੀ ਜ਼ਰੂਰ, ਬਹੁਤ ਸੋਹਣਾ ਗਾਣਾ ਸੀ
ਜੀ, ਤੇ ਬਹੁਤ ਬਹੁਤ ਧੰਨਵਾਦ ਲੱਕੀ ਜੀ ਤੁਸੀਂ ਸਾਡੇ ਨਾਲ ਜੁੜੇ ਆ, ਤੇ ਦੋਸਤੋ ਤੁਸੀਂ
ਧੰਨਵਾਦ ਤੁਹਾਡਾ ਭਾਜੀ।
ਹਾਂਜੀ ਤੇ ਤੁਸੀਂ ਵੀ ਇਹਨਾਂ ਦੇ ਨਾਲ ਸਾਂਝ ਜ਼ਰੂਰ ਬਣਾਇਆ ਕਰੋ, ਕੋਹਲੀ ਸਾਹਿਬ ਨੇ ਬਹੁਤ ਵਧੀਆ ਲਾਈਕ ਕੀਤਾ ਤੁਹਾਨੂੰ, ਸਰਬਜੀਤ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਉਹਨਾਂ ਨੇ ਵੀ ਕਿਹਾ ਹਾਲ ਚਾਲ ਵੀ ਪੁੱਛਿਆ, ਨਾਲ ਦੀ ਨਾਲ ਪ੍ਰੋਗਰਾਮ ਦੀ ਤਰੀਫ ਵੀ ਕੀਤੀ ਤੇ ਸਾਡੇ ਪ੍ਰੋਗਰਾਮ ਦੀ ਜਸ ਪ੍ਰੀਤ ਹੋਣੀ ਗੋਲਡੀ ਸਾਹਿਬ ਉਹ ਵੀ ਫਰਮਾਇਸ਼ ਕਰ ਰਹੇ ਆ, ਉਹ ਤੁਸੀਂ ਸੁਣਾ ਹੀ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਚੱਲ ਰਿਹਾ ਆ ਪ੍ਰੋਗਰਾਮ, ਤੇ ਨਿਊਜ਼ੀਲੈਂਡ ਤੋਂ ਨਿਊਯਾਰਕ ਤੋਂ ਸਾਡੇ ਨਾਲ ਗੁਰਪ੍ਰੀਤ ਜੀ ਜੁੜੇ ਆ, ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਹੈਗੀ ਆਵਾਜ਼ ਤੇ ਉਹ ਪਹਿਲੀ ਵਾਰ ਸਾਨੂੰ ਜਿਹੜਾ ਆ ਸੁਣ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਕੋਹਲੀ ਸਾਹਿਬ ਨੇ ਕਿਹਾ ਵੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਨੇ ਮੈਸੇਜ ਵੀ,
ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ। ਕੋਹਲੀ ਸਾਹਿਬ ਆਪਣੇ ਪੱਤਰਕਾਰ ਸਾਹਿਬ
ਜੀ ਪੱਤਰ
ਆਸ
ਕਰਦੇ ਹਾਂ ਕਿ ਜਦੋਂ ਸਾਡਾ ਗਾਣਾ ਆ ਗਿਆ ਫੇਰ ਆਪਾਂ ਇੱਕ ਵਾਰੀ ਜੁੜਾਂਗੇ ਹਰਮਨ ਰੇਡੀਓ ਤੇ
ਜਰੂਰ ਭਾਜੀ। ਗੁਰਸੇਵਕ ਭਾਜੀ ਤੇ ਦਲਜੀਤ ਭਾਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਫੇਰ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ, ਹਰ ਵਾਰ ਰੇਡੀਓ ਦੇ ਨਾਲ ਜੁੜੇ ਰਹੋ।
ਸੀ ਤੂੰ ਰੋਕਿਆ ਬਥੇਰਾ ਅੰਮੀਏ, ਜਿੱਦ ਮੇਰੀ ਸੀ ਬਾਹਰ ਜਾਣ ਦੀ, ਇੱਕ ਆਦਤ ਸੀ ਮੇਰੀ ਚੰਦਰੀ, ਕਈ ਵਾਰੀ ਰੋਜ਼ ਖਾਣ ਦੀ, ਜਿਸ ਚੁੱਲ੍ਹੇ ਵਿੱਚ ਫੂਕਾਂ ਮਾਰਦੀ, ਤਵਾ ਗੈਸੀ ਉੱਤੇ ਜਦੋਂ ਤਰਦਾ, ਕਦੇ ਸਿੱਟੇ ਸੀ ਪਰੌਂਠੇ ਰੁੱਸ ਕੇ, ਹੁਣ ਬੇਹੀਆਂ ਨਾ ਢਿੱਡ ਭਰਦਾ, ਕਦੇ ਸਿੱਟੇ ਸੀ ਪਰੌਂਠੇ ਰੁੱਸ ਕੇ, ਹੁਣ ਬਹੀਆਂ ਨਾ ਢਿੱਡ ਭਰਦਾ। ਪੈਸੇ ਤੇਥੋਂ ਹੀ ਸੀ ਹੁੰਦਾ ਮੰਗਦਾ, ਬਾਪੂ ਜਦੋਂ ਗਿਆ ਬਾਹਰ ਹੁੰਦਾ ਸੀ, ਨਾ ਸੀ ਮੇਰੇ ਤੂੰ ਸਰਾਣੋ ਹਿੱਲਦੀ, ਕਦੇ ਥੋੜਾ ਜਿਹਾ ਬਿਮਾਰ ਹੁੰਦਾ ਸੀ, ਖਾ ਕੇ ਪੈਣਾ ਡੋਲ ਲਾਵਾਂ ਸ਼ਿਫਟਾਂ, ਦੂਰਾ ਕਰਦਾ, ਕਦੇ ਸਿੱਟੇ ਸੀ ਪਰੌਂਠੇ ਰੁੱਸ ਕੇ, ਹੁਣ ਬਹੀਆਂ ਨਾ ਢਿੱਡ ਭਰਦਾ, ਕਦੇ ਸਿੱਟੇ ਸੀ ਪਰੌਂਠੇ ਰੁੱਸ ਕੇ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਲਹਿਰਾਂ ਪ੍ਰੋਗਰਾਮ ਚੱਲ ਰਿਹਾ। ਮੈਂ ਦਲਜੀਤ ਸਿੰਘ ਡਿਸਵਿੰਨ ਤੋਂ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ ਹੁਣ ਪੜ੍ਹਾਈ ਤਾਂ ਸਾਡੀ ਵੈਸੇ ਇੰਡੀਆ ਵਿੱਚ ਪੂਰੀ ਹੋ ਗਈ ਆ ਤੇ ਬਹੁਤ ਤੁਸੀਂ ਭਾਗਸ਼ਾਲੀ ਆ, ਕਿਉਂਕਿ ਪੰਜਾਬ ਦੇ ਵਿੱਚ ਬਾਦਲ ਸਰਕਾਰ ਹੁਣ ਕਾਲਜਾਂ ਦੇ ਵਿੱਚ ਵੀ ਡੋਪ ਟੈਸਟ ਸ਼ੁਰੂ ਕਰਨ ਲੱਗੀ ਆ।
ਠੀਕ ਹੈ ਜੀ, ਪਰ ਭਾਗਸ਼ਾਲੀ ਮੈਂ ਨਸ਼ਾ ਕਰਦਾ ਸੀ
ਵੈਸੇ ਇਹ ਵੀ ਗੱਲ, ਪਰ ਏਦਾਂ ਕਿੱਟ ਦੇ ਵਿੱਚ ਪਤਾ ਨੀ ਕੀ ਕੱਢ ਦੇਣਾ ਉਹਨਾਂ ਨੇ, ਇਹ ਵੀ ਡਰ ਰਹਿੰਦਾ ਆ।
ਸਹੀ ਗੱਲ, ਡਰੇ ਹੁੰਦਾ ਨਾ ਇੱਕ ਸੂਫੀ ਬੰਦੇ ਨੂੰ ਜੇ ਡੋਬ ਚ ਕੱਢਤਾ ਵੀ ਦੇਖਾਂਗੇ,
ਫੇਰ ਜਿਆਦਾ ਬਦਨਾਮੀ ਆ ਨਾ, ਕੀ ਪਤਾ ਉੱਥੇ ਦਾ ਵੀ ਇਹ ਬੰਦਾ ਸਾਡਾ ਹੈ ਨੀ ਹਨਾ, ਇਹਨੂੰ ਕੱਢ ਦੋ।
ਹਾਂਜੀ,
ਇਸ ਕਰਕੇ ਮੈਂ ਜਾਣੀ ਵਿਅੰਗ ਕੀਤਾ ਸੀ ਬਈ ਜਦੋਂ ਪਤਾ ਆ ਵੀ ਸਾਡੇ ਵਿਰੁੱਧ ਬੋਲਦਾ ਇਹ ਬੰਦਾ, ਇਹਨੂੰ ਕੱਢ ਦੋ ਹਨਾ, ਕੁਝ ਹੋ ਜਾ ਸਕਦਾ। ਸਰਬ ਜੀ ਸਾਡੇ ਨਾਲ ਜੁੜਿਆ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲੱਕੀ ਹੋਣਾ ਤੇ ਗਾਣੇ ਦੀ ਰਿਲੀਜ਼ ਲਈ ਉਹ ਵੇਟ ਕਰ ਰਹੇ ਆ, ਬਹੁਤ ਬਹੁਤ ਧੰਨਵਾਦ ਜੀ। ਖੈਰ ਆਪਾਂ ਖਬਰ ਦੇ ਵੱਲ ਫਿਰ ਤੇ ਮੁੜਦੇ ਆ ਜੀ। ਪੰਜਾਬ ਸਰਕਾਰ ਨੇ ਜਿਹੜੇ ਰਾਜ ਦੇ ਸਾਰੇ ਸਰਕਾਰੀ ਕਾਲਜ ਆ ਉਹਨਾਂ ਵਿੱਚ ਡੋਪ ਟੈਸਟ ਕਰਨ ਦੀ ਮੁਹਿੰਮ ਚਲਾਉਣ ਦੀ ਇੱਛਾ ਜਤਾਈ ਹੈਗੀ ਆ। ਉਚੇਰੀ ਸਿੱਖਿਆ ਵਿਭਾਗ ਜਿਹੜੇ ਹੈਗਾ ਆ ਪੰਜਾਬ ਦਾ, ਰਾਜ ਦੇ ਸਾਰੇ 48 ਕਾਲਜ ਆ, ਉਹਨਾਂ ਵਿੱਚ ਜਿਹੜੇ ਦਾਖਲਾ ਲੈਣ ਦੇ ਚਾਹਵਾਨ ਆ ਉਹਨਾਂ ਦਾ ਡੋਪ ਟੈਸਟ ਲੈਣ ਦੀ ਯੋਜਨਾ ਬਣਾਈ ਹੈਗੀ ਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਨੇ ਤਜਵੀਜ਼ ਤਾਂ ਤਿਆਰ ਕਰ ਲਈ ਆ, ਤੇ ਡੋਪ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਿਹਤ ਵਿਭਾਗ ਨੂੰ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਕਰਨ ਦਾ ਖਾਹਿਸ਼ ਉਹਨਾਂ ਨੇ ਜ਼ਾਹਰ ਕੀਤੀ ਆ। ਸੂਤਰਾਂ ਨੇ ਇਹ ਵੀ ਕਿਹਾ ਵੀ ਇਹਦਾ ਮਕਸਦ ਮੁੱਖ ਇਹ ਹੈਗਾ ਆ ਕਿ ਇਹ ਪ੍ਰਭਾਵ ਦੂਰ ਕਰਨਾ ਆ ਵੀ ਰਾਜ ਦੇ ਜਿਹੜੇ 70% ਨੌਜਵਾਨ ਆ ਉਹ ਨਸ਼ੇ ਕਾਰਨ ਦੇ ਆਦੀ ਬਣ ਚੁੱਕੇ ਆ। ਤੇ ਇਸ ਵੇਲੇ ਪੰਜਾਬ ਦੇ ਵਿੱਚ 48 ਸਰਕਾਰੀ ਕਾਲਜ ਆ ਜਿਨ੍ਹਾਂ ਦੇ ਵਿੱਚ 36,695 ਲੜਕੇ ਤੇ 42,044 ਲੜਕੀਆਂ ਜਿਹੜੀਆਂ ਪੜ੍ਹਦੀਆਂ। ਇਦੋਂ ਇਲਾਵਾ 136 ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਵਿੱਚ 80,739 ਵਿਦਿਆਰਥੀ ਪੜ੍ਹਦੇ ਆ। ਪਰ ਗੁਰਸੇਵ ਸਿੰਘ ਜੀ ਇੱਕ ਹੋਰ ਵੀ ਗੱਲ ਜਿੱਦਾਂ ਇਹਨਾਂ ਨੇ ਕਿਹਾ ਵੀ ਪ੍ਰਭਾਵ ਦੂਰ ਕਰਨਾ 70% ਦਾ, ਪਰ ਆਪਾਂ ਦੇਖੀਏ ਪੜ੍ਹਦੇ ਹੀ ਉਹ 30% ਆ ਜਿਹੜੇ ਬਚੇ ਉਹ ਆ।
ਸਹੀ ਗੱਲ ਆ, ਖਾਸ ਕਰਕੇ ਸਰਕਾਰੀ ਕਾਲਜਾਂ ਦੇ ਵਿੱਚ।
ਹਾਂ, ਸਰਕਾਰੀ ਕਾਲਜ ਦੇ ਵਿੱਚ ਬਹੁਤ ਘੱਟ ਹੁੰਦੇ ਨਾ, ਤੇ ਸਰਕਾਰੀ ਕਾਲਜ ਦੇ ਵਿੱਚ ਵੈਸੇ ਵੀ ਖੈਰ ਕਈ ਤਾਂ ਕਾਲਜਾਂ ਵਿੱਚ ਕਾਫੀ ਕ੍ਰਾਈਟੇਰੀਆ ਬੜਾ ਟਫ ਹੁੰਦਾ ਹਨਾ, ਟੈਸਟ ਵਗੈਰਾ ਲੈ ਜਾਂਦੇ ਆ ਉੱਥੇ। ਖੈਰ ਪਤਾ ਨੀ ਹੁਣ ਕੀ ਆ, ਪਰ ਮੁੱਖ ਮੰਤਰੀ ਕੱਲ ਮਿਲੇ ਆ ਅਰੁਣ ਜੇਤਲੀ ਹੁਣਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਪੈਦਾ ਨੀ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਕਿਹਾ ਫੇਰ ਵੀ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਇਹ ਵੀ ਕਿਹਾ ਪੰਜਾਬ ਨਸ਼ਿਆਂ ਦੀ ਜਿਹੜੀ ਤਸਕਰੀ ਦਾ ਲਾਂਘਾ ਆ, ਇਸ ਕਰਕੇ ਸੂਬਾ ਸਰਕਾਰ ਜਿਹੜੀ ਆ ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜ ਰਹੀ ਆ। ਸੂਬਾ ਸਰਕਾਰ ਜਿਹੜੀ ਆ ਨਸ਼ਾ ਤਸਕਰੀ ਨੂੰ ਰੋਕਣ ਲਈ ਵੱਡੇ ਪੱਧਰ ਤੇ ਮੁਹਿੰਮ ਵੀ ਉਹਨਾਂ ਨੇ ਸ਼ੁਰੂ ਕੀਤੀ ਆ, ਪਰ ਕੁਝ ਸਿਆਸੀ ਪਾਰਟੀਆਂ ਕਹਿੰਦੇ ਵੀ ਇਹਨੂੰ ਨਸ਼ੇੜੀ ਵਜੋਂ ਜਿਹੜੀਆਂ ਆ ਬਦਨਾਮ ਕਰ ਰਹੀਆਂ।
ਨੀ ਠੀਕ ਆ, ਕਿਉਂ ਆਹ ਚੀਜ਼ ਦਾ ਕੋਈ ਫਰਕ ਤਾਂ ਪੈਂਦਾ, ਜੋ ਬੰਦਾ ਸਿਆਣਾ ਹੋ ਜਾਂਦਾ ਉਹਦੀ ਯਾਦਦਾਸ਼ਤ ਤੇ ਫਰਕ ਪੈਂਦਾ, ਕਿਉਂਕਿ ਪਿੱਛੇ ਜਿਹਨੂੰ ਯਾਦ ਕਰਾਦੇ ਜਾਈਏ ਕਿ ਰਾਜਾ ਕੰਦੂਲਾ ਦੀ ਫੈਕਟਰੀ ਪੰਜਾਬ ਚੋਂ ਹੀ ਮਿਲੀ ਸੀਗੀ।
ਹਾਂਜੀ,
ਜਿਹੜਾ ਆਪਣੇ ਤੋਂ ਸੰਟੈਟ ਦੀ ਲੱਗਦੀ ਸੀ ਉਹ ਬਾਹਰ ਨੀ ਸੀ, ਉਹ ਉੱਥੇ ਹੀ ਪੰਜਾਬ ਚ ਹੀ ਬਣਾਇਆ ਜਾ ਰਿਹਾ ਸੀ ਨਸ਼ਾ ਹਨਾ। ਕਿਉਂਕਿ ਤੁਹਾਨੂੰ ਸਾਡਾ ਕੋਈ ਮਕਸਦ ਨੀ ਕਿ ਅਸੀਂ ਗਲਤ ਕਹਿਣਾ, ਜਿਹੜੇ ਚੰਗਾ ਕੰਮ ਕਰਨਗੇ ਅਸੀਂ ਸਰਾਗਾ ਕਰਾਂਗੇ ਜੀ ਬਹੁਤ ਵਧੀਆ ਕੰਮ ਕੀਤਾ। ਆਹ ਜੋ ਕੀ ਆ ਚਲੋ ਕਾਲਜ ਵਾਲਾ ਉਹ ਵਧੀਆ ਗੱਲ ਆ, ਸਟੂਡੈਂਟ ਥੋੜਾ ਡਰ ਵੀ ਹੋਊਗਾ ਕਿ ਮੈਂ ਸਟੱਡੀ ਕਰਨੀ ਹੈ ਨਾ ਕਿ ਨਸ਼ੇ ਤੋਂ ਦੂਰ ਰਿਹਾ ਜਾਵੇ, ਪਰ ਜੇ ਆਹ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਨਸ਼ਾ ਨੀ ਆ ਤਾਂ ਫਿਰ ਮਾੜੀ ਗੱਲ ਆ ਹਨਾ। ਤੁਸੀਂ ਇੱਥੋਂ ਹੀ ਹੁੰਦਾ ਆ, ਇੱਥੇ ਬਣਦਾ ਫੈਂਟੈਸਟਿਕ ਡਰੱਗ ਐਵੇਂ ਹੋਰ ਪਾਸੇ ਇਲਜ਼ਾਮ ਲਾਉਣ ਨਾਲੋਂ।
ਜੀ, ਤੇ ਜਿਹੜਾ ਉਲਟਾ ਪੰਜਾਬ ਆਨਲਾਈਨ ਲੀਕ ਹੋ ਗਈ ਸੀਗੀ ਉਹਦੇ ਵਿੱਚ ਇੱਕ ਗ੍ਰਿਫਤਾਰ ਕੀਤਾ ਗਿਆ ਆ ਬੰਬਈ ਪੁਲਿਸ ਨੇ, ਬਾਲੀਵੁੱਡ ਫਿਲਮ ਜਿਹੜੀ ਉਲਟਾ ਪੰਜਾਬ ਆ ਇਹ ਗੈਰ ਕਾਨੂੰਨੀ ਤੌਰ ਤੇ ਜਿਹੜੀ ਅਪਲੋਡ ਕਰਨ ਦੇ ਮਾਮਲੇ ਦੇ ਵਿੱਚ ਦਿੱਲੀ ਵਾਸੀ ਨੂੰ ਗ੍ਰਿਫਤਾਰ ਕੀਤਾ ਆ। ਇਹਦੀ ਪਛਾਣ ਜਿਹੜੀ ਹੈਗੀ ਆ ਦੀਪਕ ਕੁਮਾਰ ਵਜੋਂ ਹੋਈ ਆ, ਤੇ ਉਹਨੂੰ ਜਿਹੜਾ ਮੁੰਬਈ ਪੁਲਿਸ ਦੇ ਜਿਹੜਾ ਸਾਈਬਰ ਸੈੱਲ ਆ ਉਹਦੇ ਦਫ਼ਤਰ ਦੇ ਵਿੱਚ ਤਲਬ ਵੀ ਕੀਤਾ ਤੇ ਉਹਦੀ ਜਿਹੜੀ ਪੁੱਛਗਿੱਛ ਕੀਤੀ ਗਈ ਆ। ਤੇ ਨਾਲ ਦੀ ਨਾਲ ਇਸ ਗੱਲ ਦਾ ਪਤਾ ਲੱਗਾ ਵੀ ਅਸਲੀ ਜਿਹੜਾ ਸੈਂਸਰ ਬੋਰਡ ਦੀ ਜਿਹੜੀ ਕਾਪੀ ਆ ਉਹ ਚੋਰੀ ਕੀਤੀ ਗਈ ਆ ਤੇ ਇਸ ਨੂੰ ਜਿਹੜਾ ਵੈਬਸਾਈਟ ਦੇ ਉੱਤੇ ਅਪਲੋਡ ਜਿਹੜਾ ਕਰ ਦਿੱਤਾ ਅੱਜ ਗਿਆ। ਤੇ ਨਾਲ ਦੀ ਨਾਲ ਆਪਾਂ ਗਾਣਾ ਹੁਣੇ ਸੁਣਦੇ ਹਟੇ ਆ ਵੀ ਮੋਟਰ ਤੇ ਸੈਲਫੀਆਂ ਲੈਂਦਾ ਸੀ ਆਪਣਾ ਲੱਕੀ ਸਿੰਘ,
ਹਾਂਜੀ,
ਪਰ ਕਾਨਪੁਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਸੈਲਫੀ ਲੈਣਾ ਹੋਰ ਦੋਸਤਾਂ ਲਈ ਜਾਨ ਦਾ ਖੌਫ ਬਣ ਗਿਆ ਜਦੋਂ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਸਾਰੇ ਗੰਗਾ ਨਦੀ ਦੇ ਵਿੱਚ ਡੁੱਬ ਗਏ। SSP ਸਲਵ ਮਾਗਨ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜ਼ਿਲ੍ਹੇ ਦੇ ਕਲੋਨਗੰਜ ਇਲਾਕੇ ਤੋਂ ਇੱਕ ਨੌਜਵਾਨ ਸ਼ਿਵਮ ਤੇ ਜੂਹੀ ਇਲਾਕੇ ਤੋਂ 6 ਨੌਜਵਾਨ ਬਾਰਿਸ਼ ਤੋਂ ਬਾਅਦ ਗੰਗਾ ਨਦੀ ਚ ਨਹਾਉਣ ਗਏ ਸੀ ਤੇ ਸੈਲਫੀ ਲੈਂਦੇ ਲੈਂਦੇ ਜਿੱਦਾਂ ਉਹਨਾਂ ਦਾ ਜਿਹੜਾ ਜਾਨ ਤੋਂ ਹੱਥ ਧੋ ਬੈਠੇ।
ਠੀਕ ਹੈ ਜੀ, ਕਿਉਂਕਿ ਅਸੀਂ ਮੈਂ ਦੇਖਿਆ ਨਾ ਖਾਸ ਕਰ ਅਸੀਂ ਜਿਹੜੀ ਕੁਛ ਕੁ ਵਰਗ ਏਦਾਂ ਆ ਜਦੋਂ ਹੁਣ ਫੋਟੋਆਂ ਵਗੈਰਾ ਖਿੱਚਦੇ ਆ ਅਸੀਂ ਆਪਾਂ ਭੁੱਲ ਜਾਂਦੇ ਆ ਨਾ ਕਿੱਥੇ ਖੜੇ ਕੀ ਕਰ ਰਹੇ ਆ ਹਾਦਸਿਆਂ ਦਾ ਕਾਰਨ ਬਣਦਾ।
ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਆ ਦੋਸਤੋ, ਤੇ ਬਹੁਤ ਸਾਰੀਆਂ ਫਰਮਾਇਸ਼ਾਂ ਸੀਗੀਆਂ ਹਿੰਦੀ ਗਾਇਕ ਗਾਣੇ ਦੀਆਂ ਵੀ ਸੀ, ਸਾਡਾ ਪਿੰਡ ਵੀ ਸੀ, 2-3 ਗਾਣੇ ਹੋਰ ਵੀ ਹੈਗੇ ਆ। ਤੁਸੀਂ ਇਹ ਨਾ ਕਿਹੋ ਵੀ ਗਾਣੇ ਲਾ ਕੇ ਨੀ ਜਾਣੇ, ਗਾਣੇ ਸਾਰੇ ਆਪਾਂ ਸੁਣਾ ਦੇਣੇ ਆ ਤੇ ਗਾਣਾ ਪਹਿਲਾਂ ਸੁਣੋ ਇੱਕ ਤੇ ਫਿਰ ਆਪਾਂ ਫਿਰ ਜੁੜਦੇ ਆ ਪ੍ਰੋਗਰਾਮ ਦੇ ਵਿੱਚ।
ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ। ਆਏ ਦਿਨ ਪੰਗੇ ਪਾਉਂਦਾ ਸੀ ਜਿਹੜਾ ਨਿੱਤ ਉਲਾਮੇ ਲਿਆਉਂਦਾ ਸੀ, ਉੱਠ ਤੜਕੇ ਜੋਬ ਨੂੰ ਜਾਵੇ ਆ ਰੋਟੀ ਆਪ ਪਕਾਵੇ ਆਪੇ ਹੀ ਤੜਕੇ ਲਾਵੇ ਬਾਲਾ ਹੀ ਸਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਵਜੇ
ਮੰਜੇ ਤੇ ਰੋਟੀ ਖਾਂਦਾ ਸੀ ਭਾਂਡੇ ਨਾ ਚੁੱਕ ਕੇ ਧਰਦਾ ਸੀ ਜਾਂਦਾ ਕਾਲਜ ਬਣ ਸੈਕਸੀ ਆ ਸ਼ਾਮੀ ਜੋਬ ਕੇਐਸੀ ਫਿਰ ਰਾਤ ਚਲਾਉਂਦਾ ਟੈਕਸੀ ਮਿਹਨਤ ਦੀਆਂ ਖਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਬੇਬੀ ਆਉਂਦੀ ਯਾਦ ਜਦੋਂ ਫੁਲਕਾ ਥੱਲਦੇ ਦਾਤ ਸੜਦਾ ਏ ਜਦ ਯਾਦ ਬੇਬੇ ਦੀ ਆਵੇ ਫਿਰ ਨਾ ਪੀਵੇ ਨਾ ਖਾਵੇ ਹੜ ਵਾਂਗੂ ਨੀਰ ਵਹਾਵੇ ਗੱਲ ਦਿਲ ਤੇ ਲਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਬੈਠਕ ਵੱਡੀ ਏ ਵੀਕੈਂਡ ਤੇ ਡਿਸਕ ਵੀ ਜਾਵੇ ਗੋਰਿਆਂ ਨਾਲ ਭੰਗੜੇ ਪਾਵੇ ਮਾਣਕ ਦੀਆਂ ਕਲੀਆਂ ਗਾਵੇ ਨਾਲੇ ਘੁੱਟ ਘੁੱਟ ਲਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਨਹੀਂ ਮਿੱਠੀ ਜੇਲ ਵਿੱਚ ਰਹਿ ਹੁੰਦਾ ਤੇਰੇ ਕੁਲਵੰਤ ਗਰਾਏ ਤੋਂ ਦੋ ਲੱਖ ਅਜੇ ਪਰ ਮੋੜ ਨਾ ਏ ਜਿਹੜਾ ਲਿਆ ਉਹਦਾ ਰਾਤਾਏ ਤੋਂ ਜਿਹੜਾ ਬਾਰ ਬਾਰ ਸੀ ਕਰਦਾ ਘਰ ਜਾਣ ਲਈ ਹੋ ਕੇ ਪੜਦਾ ਨਹੀਂ ਬਾਪੂ ਦੇ ਬਿਨ ਸਰਦਾ ਸਭ ਨੂੰ ਸਮਝਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਡੈਰਾ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਤੇ ਦੋਸਤੋ ਹੁਣ ਲਗਭਗ ਵੇਲਾ ਵੀ ਹੋਤਾ ਹੋ ਚੁੱਕਾ ਆ ਜਸਕਰਨ ਸਿੰਘ ਜੰਮੂ ਜੀ ਸਾਡੇ ਨਾਲ ਜੁੜੇ ਆ ਤੇ ਪ੍ਰੋਗਰਾਮ ਦੀ ਤਾਰੀਫ ਵੀ ਕਰਦੇ ਆ ਤੇ ਉਹਨਾਂ ਨੇ ਲੱਕੀ ਵੀਰ ਦੇ ਸੌਂਗ ਦੀ ਕਹਿੰਦੇ ਬਹੁਤ ਵਧੀਆ ਇੰਟਰਵਿਊ ਕੀਤੀ ਸੀ ਉਹਨਾਂ ਦਾ ਗਾਣਾ ਜਿਹੜਾ ਆ ਬਹੁਤ ਵਧੀਆ ਉਹਨਾਂ ਨੇ ਲਾਈਕ ਕੀਤਾ ਜਸਕਰਨ ਸਿੰਘ ਜੰਮੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੇ ਅੱਗੇ ਆਪਣਾ ਪੰਜਾਬ ਚ ਕਾਫੀ ਭਰਮੀ ਬਾਰਿਸ਼ ਹੋਈ ਆ ਗਰਮੀ ਤੋਂ ਕਾਫੀ ਰਾਹਤ ਮਿਲੀ ਆ ਪੰਜਾਬ ਦੇ ਵਿੱਚ ਜਿੱਦਾਂ ਇੱਥੇ ਮੀਂਹ ਪੈ ਰਿਹਾ ਉੱਥੇ ਵੀ ਹੁਣ ਪੈ ਰਿਹਾ ਆ
ਹਾਂਜੀ ਬਹੁਤ ਵਧੀਆ ਕਿਉਂਕਿ ਬਹੁਤ ਲੋੜ ਆ ਪੰਜਾਬ ਚ ਗਰਮੀ ਬਹੁਤ ਹੋ ਚੁੱਕੀ ਸੀਗੀ
ਹਾਂਜੀ
ਮੀਂਹ ਨਾਲ ਥੋੜੀ ਰਾਹਤ ਮਿਲੂਗੀ ਮੌਸਮ ਬਦਲੂਗਾ
ਤੇ ਅੱਗੇ ਸਾਡੇ ਨਾਲ ਰੁਪਿੰਦਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਰੁਪਿੰਦਰਜੀਤ ਸਿੰਘ ਜੀ ਹੁਣੀ ਸਾਨੂੰ ਇਟਲੀ ਤੋਂ ਮੈਸੇਜ ਕੀਤਾ ਉਹਨਾਂ ਨੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ ਆ ਤੇ ਵਿਚਾਰ ਚਰਚਾ ਵੀ ਵਧੀਆ ਸੀਗੀ ਤੇ ਜੀ ਲੱਕੀ ਬਾਈ ਦਾ ਕਹਿੰਦੇ ਗਾਣੇ ਵੀ ਘੈਂਟ ਹੈਗੇ ਸੀਗੇ ਬੇਬੀ ਮਖਸੂਸਪੁਰੀ ਦਾ ਗਾਣਾ ਦਸ਼ਮੇਸ਼ ਤੇਰੀ ਕੌਮ ਨੂੰ ਉਹ ਵੀ ਸੁਣਨ ਦੀ ਫਰਮਾਇਸ਼ ਕੀਤੀ ਆ ਤੇ ਦੋਸਤ ਆਪਣੇ ਹੁਣ ਟਾਈਮ ਬਹੁਤ ਘੱਟ ਰਹੇਗਾ ਵੈਸੇ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੇ ਗਾਣੇ ਰਹਿ ਗਏ ਆ ਉਹ ਆਪਾਂ ਛੱਡ ਜਾਈਏ ਚਲਾ ਕੇ ਹਨਾ ਤੇ ਮੈਨੂੰ ਲੱਗਦਾ ਗੁਰਸੇਵ ਸਿੰਘ ਜੀ ਹੁਣ ਆਪਾਂ ਨੂੰ ਚਲੇ ਜਾਈਏ ਹਨਾ ਗਾਣੇ ਕਾਫੀ ਰਹਿੰਦੇ ਆ ਤੇ ਆਪਾਂ ਉਹ ਚਲਵਾ ਦਈਏ
ਬਿਲਕੁਲ ਬਿਲਕੁਲ ਜੀ ਅਸੀਂ ਕਿਉਂਕਿ ਗਾਣੇ ਫਰਮਾਇਸ਼ ਕੀਤੀ ਆ ਵੀ ਹਿੱਸਾ ਸਾਡਾ
ਬਹੁਤ ਸਾਰੀਆਂ ਫਰਮਾਇਸ਼ਾਂ ਪਈਆਂ ਸੀਗੀਆਂ ਤੇ ਉਹ ਆਪਾਂ ਸੁਣਾ ਦਈਏ ਤੇ ਦੋਸਤ ਗੁੱਸੇ ਹੀ ਨਾ ਹੋ ਜਾਣ ਹਨਾ ਤੇ ਦੋਸਤੋ ਗਾਣੇ ਤੁਸੀਂ ਆਪਣੀਆਂ ਜਿਹੜੀਆਂ ਸਾਡੀਆਂ ਫਰਮਾਇਸ਼ਾਂ ਆਈਆਂ ਸੀਗੀਆਂ ਸਨੀ ਮਜੂਕਾ ਸਾਹਿਬ ਦੀ ਅਜੇ ਫਰਮਾਇਸ਼ ਪਈ ਆ ਉਹ ਵੀ ਆਪਾਂ ਸੁਣਾਉਣੀ ਆ ਇਦੋਂ ਇਲਾਵਾ ਆਪਣੇ ਘੁੰਮਣ ਸਾਹਿਬ ਦੀ ਵੀ ਇੱਕ ਫਰਮਾਇਸ਼ ਜਿਹੜੀ ਆ ਪਈ ਆ ਤੇ ਦੋਸਤੋ ਕੋਹਲੀ ਸਾਹਿਬ ਦੀ ਵੀ ਇੱਕ ਫਰਮਾਇਸ਼ ਪਈ ਆ ਉਹ ਵੀ ਆਪਾਂ ਜਿਹੜੀ ਆ ਨਾਲ ਦੀ ਨਾਲ ਜਿਹੜੀ ਚਲਾ ਦੇਣੀ ਆ ਤੇ ਆਪਣਾ ਖਿਆਲ ਰੱਖਿਓ ਖਿਆਲ ਰੱਖ ਕੇ ਤੇ ਆਪਣਾ ਜਿਹੜਾ ਆ ਤੁਸੀਂ ਕੰਮ ਕਾਰ ਜਿਹੜਾ ਵਧੀਆ ਤਰੀਕੇ ਨਾਲ ਕਰਿਓ ਤੇ ਕੋਸ਼ਿਸ਼ ਕਰਿਓ ਕਿ ਸੰਡੇ ਦਾ ਜਿਹੜਾ ਆਪਣਾ ਪ੍ਰੋਗਰਾਮ ਹੁੰਦਾ ਹਮ ਸਫ਼ਰ ਜਿਹੜਾ ਕਿ ਗਲੋਬਲ ਡਿਜੀਟਲ ਕੈਂਗਰੂ ਪੁਆਇੰਟ ਬ੍ਰਿਸਬੇਨ ਤੋਂ ਚੱਲਦਾ ਉਹਦੇ ਨਾਲ ਵੀ ਸਾਂਝ ਬਣਾ ਲਿਆ ਕਰੋ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ ਫਿਰ, ਆਪਣਾ ਖਿਆਲ ਰੱਖਿਓ। ਠੀਕ ਹੈ ਜੀ ਗੁਰਸੇਵ ਸਿੰਘ ਜੀ, ਮਿਲਦੇ ਆ ਫਿਰ।
ਹਾਂਜੀ, ਨਾਲ ਦੇ ਨਾਲ ਸਰੋਤਿਆਂ ਨੂੰ ਦੱਸ ਦੇਈਏ ਕਿ ਅਗਲੀ ਵਾਰ ਨੂੰ ਜ਼ਰੂਰ ਸੁਣਿਓ, ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਵਿਸ਼ਾ ਲੈ ਕੇ ਆਈਏ ਤੁਹਾਡੇ ਲਈ।
ਹਾਂਜੀ,
ਤੇ ਅਣਗਹਿਲੀ ਨਾ ਕਰਿਓ, ਵਧੀਆ ਵਿਸ਼ੇ ਦੀ ਚੋਣ ਕੀਤੀ ਹੋਈ ਹੈ, ਕੰਮ ਚੱਲ ਰਿਹਾ ਹੈ, ਤੇ ਅਗਲੀ ਵਾਰੀ ਸਾਂਝਾ ਕਰਾਂਗੇ ਤੁਹਾਡੇ ਨਾਲ।
ਹਾਂਜੀ ਹਾਂਜੀ ਹਾਂਜੀ, ਕਾਂਡੀਆਂ
ਤੇਸੀਆਂ ਚੱਲ ਰਹੀਆਂ, ਤੇ ਆਹੀ ਹੈ ਕਿ ਅਗਲੀ ਵਾਰ ਮਿਲਣ ਦੀ ਆਸ ਨਾਲ ਫਤਿਹ ਬੁਲਾਉਂਦੇ ਹਾਂ। ਤਾਂ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਜਦੋਂ ਆਵੇਂ ਸਾਡੇ ਪਿੰਡ ਤੈਨੂੰ ਲੱਗਦਾ ਏ ਕਿੰਜ, ਸਾਡੇ ਬਿਨਾਂ ਤੇਰਾ ਦਿਲ ਔਕੇ ਭਰਦਾ ਕੇ ਨਹੀਂ, ਜਦੋਂ ਹੋਵੇ ਬਰਸਾਤ ਪੁਰਾਣੀ ਮੁਲਾਕਾਤ, ਦੱਸ ਹੁਣ ਤੇਰਾ ਦਿਲ ਚੇਤੇ ਕਰਦਾ ਕੇ ਨਹੀਂ, ਦੱਸ ਹੁਣ ਤੇਰਾ ਦਿਲ ਚੇਤੇ ਕਰਦਾ ਕੇ ਨਹੀਂ, ਜਦੋਂ ਆਵੇਂ ਸਾਡੇ ਕਿ ਸਾਨੂੰ ਨੀ ਤੂੰ ਲਾਉਂਦੀ ਰਹੀ ਲਾਰੇ, ਸੌਖੇ ਨਹੀਂ ਵਿਸਾਰਨੇ ਉਹ ਨਹਿਰ ਦੇ ਕਿਨਾਰੇ, ਜਿੱਥੇ ਬਹਿ ਕੇ ਸਾਨੂੰ ਨੀ ਤੂੰ ਲਾਉਂਦੀ ਰਹੀ ਲਾਰੇ, ਸੱਚ ਦੱਸੀ ਵਾਂਗ ਮੇਰੇ ਹੱਥ ਪੈਰਾਂ ਥੱਲੇ ਤੇਰੇ, ਜਿੰਦੇ ਹੁਣ ਵੀ ਕੋਈ ਮੇਰੇ ਵਾਂਗ ਉਤਾਰਦਾ ਕਿ ਨਹੀਂ, ਜਦੋਂ ਆਵੇ ਸਾਡੇ ਟਿਕਾ ਕੇ ਹੱਥ ਸੋਹਾਂ ਖਾਣੀਏ, ਦਿਲ ਚੋਂ ਨਾ ਗਈ ਜ਼ਿੰਦਗੀ ਚੋਂ ਜਾਣੀਏ, ਤੇਰੇ ਤੇ ਟਿਕਾ ਕੇ ਹੱਥ ਸੋਹਾਂ ਖਾਣੀਏ, ਦਿਲ ਚੋਂ ਨਾ ਗਈ ਜ਼ਿੰਦਗੀ ਚੋਂ ਜਾਣੀਏ, ਜਦੋਂ ਚੱਲੇ ਠੰਡੀ ਸੀਤ ਜਦੋਂ ਸੁਣੇ ਮੇਰੇ ਗੀਤ, ਤੇਰੇ ਨੀਲੇ ਆਨਣਾ ਚੋਂ ਨੀਰ ਵਰਦਾ ਕੇ ਨਹੀਂ, ਜਦੋਂ ਆਵੇਂ ਸਾਡੇ ਪਿੰਡ। ਛੱਡੇ ਹੋਏ ਜਾਨ ਤੋਂ ਪਿਆਰਿਆਂ ਦੇ ਬਿਨ, ਕਿੱਦਾਂ ਲੰਘਦੇ ਆ ਤੇਰੇ ਸਾਡੇ ਬਿਨਾਂ ਦਿਨ, ਛੱਡੇ ਹੋਏ ਜਾਨ ਤੋਂ ਪਿਆਰਿਆਂ ਦੇ ਬਿਨ, ਕਿੱਦਾਂ ਲੰਘਦੇ ਆ ਤੇਰੇ ਸਾਡੇ ਬਿਨਾਂ ਦਿਨ, ਮੇਰਾ ਦੱਸ ਕੇ ਗਰਾਂ ਲੈ ਕੇ ਨੇਕ ਮੇਰਾ ਨਾਂ, ਤੇਰਾ ਆਪਣਾ ਕੋਈ ਤੇਰੇ ਨਾਲ ਲੜਦਾ ਤੇ ਨਹੀਂ, ਜਦੋਂ ਆਵੇਂ ਸਾਡੇ ਪਿੰਡ।
तूने काजल लगाया दिन में रात हो गई, तूने काजल लगाया दिन में रात हो गई, मिल गए नैना से नैना ओए क्या बात हो गई, मिल गए नैना से नैना ओए क्या बात हो गई, ना मुझे न बुलाना के मारे कताना जमाना, कल नहीं आना मुझे न बुलाना के मारे कताना जमाना, तेरे होठों पे रात ये बहाना था, गोरी तुझको तो आज नहीं आना था, चली आई दुहाई ओए क्या बात हो गई, तू चली आई दुहाई ओए क्या बात हो गई,
मैंने छोड़ा जमाना तेरे साथ हो गई, मैंने छोड़ा जमाना तेरे साथ हो गई,
तो तूने काजल लगाया दिन में रात हो गई,
ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾਅ ਪਰਸਨਲ ਇੰਜਰੀ ਕਨਵੈਂਸਿੰਗ बिजनेस सेल परचेज कमर्शियल अति रियल एस्टेट संबंधी किस्म दे मसले जा मदद ले याद रखो ज्यूरिस ऑस्ट्रेलिया लॉयर्स नू किसी भी किस्म दी प्रोफेशनल मदद जा सलाह ले एजाज खान साहब नू तुरंत संपर्क करो फोन नंबर 02-9687-4748 ते जा वेबसाइट विजिट करो juriusaustralia.com.au ई ऑस्ट्रेलिया पाच अपनिया सेवावा दिंदे ने
चेहरा है आईने जैसा तेरा चेहरा है आईने जैसा क्यों ना देखूं मैं देखने जैसा तेरा चेहरा आईने जैसा तुम कहो तो मैं पूछ लूं तुमसे कहो तो मैं पूछ लूं तुमसे है सवाल एक पूछ ले जैसा है सवाल एक पूछ ले जैसा है सवाल एक पूछ ले जैसा तेरा चेहरा है आईने जैसा दोस्त मिल जाएंगे कई लेकिन दोस्त मिल जाएंगे कई लेकिन ना मिलेगा कोई मेरे जैसा ना मिलेगा कोई मेरे जैसा तेरा चेहरा आईने जैसा अचानक मिले थे जब पहले तुम अचानक मिले थे जब पहले तुम अचानक मिले थे जब पहले पल नहीं है वो भूलने जैसा पल नहीं है वो भूलने जैसा तेरा चेहरा आईने जैसा
मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au।
मालिक दे टूटे हटिया घूमण केरी बैठे मालिक दे नाते पाके हटिया घूमण केरी पाई होई अज कल दे बखंडी ढोंगी बाबिया संगत पिछे लाई होई अज कल दे पखंडी ढोंगी बाबिया संगत पिछे लाई होई मूर्ख ने जेड़े लोकी चौंकियां ने पर दे चौंकियां ने पर दे आईफोन उत्ते वेखो चैट बाबे कर दे फेसबुक ते इंस्टाग्राम ते आईडी बनाई होई अज कल दे पखंडी ढोंगी बाबिया संगत पिछे लाई होई